ਗੁਰੂ ਨਾਨਕ ਅੰਗਦ ਗੁਰੂ
ਅਰਦਾਸ ਪਦ ਬੰਦ
ਰਾਮਦਾਸ
ਅਰਜਨ ਗੁਰੂ ਪਰ ਸ੍ਰੀ ਹਰਿ ਗੋਬਿੰਦ
ਸ੍ਰੀ ਹਰਿ ਰਾਏ ਹਰਿ ਕ੍ਰਿਸ਼ਨ ਗੁਰ
ਤੇਗ ਬਹਾਦਰ ਚੰਦ
ਦਸਵੇਂ
ਗੋਬਿੰਦ ਸਿੰਘ ਗੁਰ
ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ
ਸਤਨਾਮ ਵਾਹਿਗੁਰੂ ਸਾਹਿਬ ਜੀ ਇਨ ਚਾਰੋਂ ਕੀ ਸੰਤਤ ਤਹਾਂ ਅਬਲੋ ਅਦ ਕੈ ਸੋ ਮਹਾਂ ਮਨੀ ਸਿੰਘ ਢਿੱਗ ਤੀਨ ਜੋ ਰਹੇ ਸੂਰਬੀਰ ਜੋਧੇ ਬਡ ਲਹੇ ਇਨ ਚਾਰੋ ਕੀ ਸੰਤਤ ਤਹਾਂ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ
ਕੀ ਫਤਿਹ
ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਮਿਹਰਾਂ ਦੇ ਸਾਈਂ ਹਲਤ ਪਲ ਦੇ ਰੱਖਿਅਕ ਧਰਤੀ ਨੂੰ ਧੀਰਜ ਦੇ ਹੋਣਹਾਰ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ ਸ਼ਾਮ ਦੇ ਦੀਵਾਨਾਂ ਅੰਦਰ ਆਪ ਵਡਭਾਗੀ ਜਿਨ੍ਹਾਂ ਨੇ ਹਾਜ਼ਰੀ ਭਰੀ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਤੋਂ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ ਲੜੀਵਾਰ ਸਿੱਖ ਇਤਿਹਾਸ ਦੀ ਕਥਾ ਆਪ ਜੀ ਰੋਜ਼ ਸਰਵਣ ਕਰਦੇ ਹੋ ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਸੀ ਅਤੇ ਇਸ ਵਿੱਚ ਪੰਥ ਦੇ ਅਤਿਅੰਤ ਸਤਿਕਾਰ ਜੋ ਕਲਗੀਧਰ ਪਾਤਸ਼ਾਹ ਜੀ ਦੇ ਪਰਮ ਪਿਆਰੇ ਹਜ਼ੂਰੀ ਸਿੱਖ ਭਾਈ ਮਨੀ ਸਿੰਘ ਜੀ ਜਿਨ੍ਹਾਂ ਦਾ ਜੀਵਨ ਇਸ ਪ੍ਰਸੰਗ ਵਿੱਚ ਚੱਲਦਾ ਪਿਆ ਹੈ ਇੱਥੋਂ ਤੱਕ ਆਪਾਂ ਕੱਲ੍ਹ ਕਥਾ ਲੈ ਕੇ ਆਏ ਸਾਂ ਕਿ ਭਾਈ ਮਨੀ ਸਿੰਘ ਜੀ ਨੇ ਨੂੰ ਸਤਿਕਾਰਯੋਗ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਪੰਥ ਦੀਆਂ ਮਾਤਾਵਾਂ ਨੇ ਹਰਿਮੰਦਰ ਸਾਹਿਬ ਜੀ ਦੀ ਸੇਵਾ ਵਾਸਤੇ ਅਤੇ ਬੰਦਈ ਅਤੇ ਤੱਤ ਖਾਲਸੇ ਦੇ ਝਗੜੇ ਨੂੰ ਨਿਬੇੜਨ ਵਾਸਤੇ ਇੱਕ ਹੁਕਮਨਾਮੇ ਦੇ ਸਮੇਤ ਦਿੱਲੀ ਤੋਂ ਅੰਮ੍ਰਿਤਸਰ ਭੇਜਿਆ ਤੱਤ ਖਾਲਸੇ ਬੰਦਈ ਖਾਲਸੇ ਨੂੰ ਇਕੱਠੇ ਕਰਕੇ ਭਾਈ ਮਨੀ ਸਿੰਘ ਜੀ ਨੇ ਦੋ ਪਰਚੀਆਂ ਲਿਖੀਆਂ ਇੱਕ ਉੱਪਰ ਦਰਸ਼ਨ ਜੀ ਕਾ ਖਾਲਸਾ ਦਰਸ਼ਨ ਜੀ ਕੀ ਫਤਿਹ ਅਤੇ ਦੂਸਰੀ ਉੱਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਪਰਚੀਆਂ ਪਾਈਆਂ ਸਨ ਤੱਤ ਖਾਲਸੇ ਵਾਲੀ ਪਰਚੀ ਤਰ ਗਈ ਸੀ ਹਰ ਕੀ ਪੌੜੀ ਵਿਖੇ ਅਤੇ ਫੈਸਲਾ ਉਹਨਾਂ ਨੇ ਕਰ ਦਿੱਤਾ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਝਗੜਾ ਨਿਬੇੜ ਦਿੱਤਾ ਹੈ ਭਾਈ ਮਨੀ ਸਿੰਘ ਜੀ ਦੀ ਸਿਆਣਪ ਨੇ ਸੂਝ ਨੇ ਪੰਥ ਵਿੱਚ ਪਿਆ ਹੋਇਆ ਇਹ ਦਫੇੜ ਸਾਧ ਸਿੰਘ ਜੀ ਦੂਰ ਕਰ ਦਿੱਤਾ ਸੀ ਫਿਰ ਉਹਨਾਂ ਦੇ ਕੋਲ ਭਾਈ ਨਗਾਈਆ ਸਿੰਘ ਜੀ ਆਏ ਜਿਨ੍ਹਾਂ ਦੇ 7 ਪੁੱਤਰ ਨੇ ਤਿੰਨਾਂ ਪੁੱਤਰਾਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਨੇ ਭਾਈ ਮਨੀ ਸਿੰਘ ਜੀ ਦੇ ਕੋਲ ਠਹਿਰਨ ਲਈ ਆਖ ਦਿੱਤਾ ਅਤੇ 4 ਪੁੱਤਰਾਂ ਨੂੰ ਨਾਲ ਲੈ ਕੇ ਸਾਧ ਸਿੰਘ ਜੀ ਉਹ ਵਾਪਸ ਚਲੇ ਗਏ ਇੱਥੋਂ ਤੱਕ ਪ੍ਰਸੰਗ ਕੱਲ੍ਹ ਆਇਆ ਸੀ ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਆਓ ਭਾਈ ਮਨੀ ਸਿੰਘ ਜੀ ਜਿਹੜੇ ਬੰਦ ਬੰਦ ਕਟਵਾ ਕੇ ਸ਼ਹੀਦ ਹੁੰਦੇ ਅਤੇ ਹੁਣ ਆਪਾਂ ਸਤਿਕਾਰ ਨਾਲ ਸ਼ਹੀਦ ਭਾਈ ਮਨੀ ਸਿੰਘ ਜੀ ਆਪਾਂ ਉਹਨਾਂ ਨੂੰ ਕਹਿੰਦੇ ਹਾਂ ਉਹਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਸਿੱਖ ਸੰਗਤਾਂ ਕਰਦੀਆਂ ਨੇ ਉਹਨਾਂ ਗੁਰਮੁਖਾਂ ਪਿਆਰਿਆਂ ਦਾ ਪਾਵਨ ਪਵਿੱਤਰ ਜੀਵਨ ਜਿਵੇਂ ਉਹਨਾਂ ਦੀ ਸ਼ਹੀਦੀ ਹੋਈ ਜੋ ਕਾਰਨ ਬਣੇ ਜਿਵੇਂ ਉਹਨਾਂ ਨੇ ਸਿੱਖੀ ਸਿਦਕ ਨੂੰ ਨਿਭਾਇਆ ਪ੍ਰੇਮ ਨਾਲ ਸਰਵਣ ਕਰੀਏ ਤਾਂ ਜੋ ਸਾਡੇ 'ਤੇ ਵੀ ਮਹਾਰਾਜ ਕਿਰਪਾ ਕਰਨ ਅਤੇ ਸਿੱਖੀ ਆਪਣੇ ਅੰਦਰ ਵੀ ਪਰਪੱਕ ਹੋਵੇ ਲਾਹਾ ਪ੍ਰਾਪਤ ਕਰੀਏ ਜੀ
ਵਾਹਿਗੁਰੂ ਜੀ ਇਨ ਚਾਰੋਂ ਕੀ ਸੰਤਤ ਤਹਾਂ।
ਕਹਿੰਦੇ ਨੇ ਉਹਨਾਂ ਚਾਰਾਂ ਦੀ ਜਿਹੜੇ ਇਹ ਚਾਰ ਭਾਈ ਨਗਾਈਆ ਜੀ ਦੇ ਪੁੱਤਰ ਉਹ ਵਾਪਸ ਆਪਣੇ ਪਿੰਡ ਲੈ ਗਏ ਸਨ, ਤਿੰਨਾਂ ਨੂੰ ਭਾਈ ਮਨੀ ਸਿੰਘ ਜੀ ਕੋਲੇ ਛੱਡ ਕੇ, ਉਹਨਾਂ ਬਾਕੀ ਦੇ ਚਾਰਾਂ ਦੀ ਜਿਹੜੀ ਸੰਤਾਨ ਹੈ ਜੋ ਅੰਸ਼ ਬੰਸ਼ ਹੈ।
ਅਬਲੋ ਵਦ ਕੈ ਸੋ ਮਹਾ।
ਕਹਿੰਦੇ ਉਹ ਆਪਣੇ ਪਿੰਡਾਂ ਵਿੱਚ ਹੁਣ ਤੱਕ ਵਸਦੀ ਹੈ ਤੇ ਬੜਾ ਵਾਧਾ ਹੈ ਜੀ।
ਮਨੀ ਸਿੰਘ ਟਿਕ ਤੀਨ ਜੋ ਰਹੇ।
ਜਿਹੜੇ ਸਤਿਕਾਰਯੋਗ ਭਾਈ ਮਨੀ ਸਿੰਘ ਜੀ ਦੇ ਕੋਲ ਭਾਈ ਨਗਾਈਆ ਸਿੰਘ ਜੀ ਦੇ ਤਿੰਨ ਪੁੱਤਰ ਰਹਿ ਗਏ ਸਨ।
ਸੂਰਬੀਰ ਯੋਧੇ ਬੜ ਲਹੇ।
ਬੜੇ ਸੂਰਬੀਰ ਸਨ, ਯੋਧੇ ਸਨ, ਸੂਰਮੇ ਸਨ ਤੇ ਧਰਮ ਨੂੰ ਕਮਾਉਣ ਵਾਲੇ ਹੋਏ ਉਹ।
ਮਨੀ ਸਿੰਘ ਕਾ ਉਨ ਉਪਦੇਸ਼
ਭਾਈ ਮਨੀ ਸਿੰਘ ਜੀ ਨੇ ਜੋ ਗੁਰੂ ਸਾਹਿਬ ਜੀ ਦਾ ਉਪਦੇਸ਼ ਉਹਨਾਂ ਤਿੰਨਾਂ ਨੂੰ ਦ੍ਰਿੜ ਕਰਵਾਇਆ ਜਿਵੇਂ ਬਾਕੀ ਸੰਗਤਾਂ ਨੂੰ ਕਰਵਾਉਂਦੇ ਸਨ, ਤਾਂ ਭਾਈ ਮਨੀ ਸਿੰਘ ਜੀ ਤੋਂ ਉਸ ਉਪਦੇਸ਼ ਨੂੰ ਉਹਨਾਂ ਤਿੰਨਾਂ ਨੇ ਸਰਵਣ ਕਰਕੇ ਜੀ
ਗਹਿ ਕਾ ਕੱਟੇ ਕਲੇਸ਼ ਸ਼ੇਸ਼ਾਂ।
ਉਸ ਉਪਦੇਸ਼ ਨੂੰ ਗਹਿ ਕੇ ਹੁੰਦਾ ਗ੍ਰਹਿਣ ਕਰਕੇ, ਧਾਰਨ ਕਰਕੇ, ਆਪਣੇ ਅੰਦਰ ਦੇ ਕਲੇਸ਼, ਆਪਣੇ ਅੰਦਰ ਦਾ ਦਵੰਦਵਾਦ ਉਹਨਾਂ ਨੇ ਖਤਮ ਕਰ ਲਿਆ ਹੈ।
ਢਿੱਗ ਕਪੂਰ ਸਿੰਘ ਸਿੰਘ ਥਰਾਜਾਂ।
ਨਵਾਬ ਕਪੂਰ ਸਿੰਘ ਜੀ ਦੇ ਕੋਲ ਭਾਈ ਥਰਾਜ ਸਿੰਘ ਜੀ ਨੇ ਰਹਿ ਕੇ ਸੇਵਾ ਕੀਤੀ ਹੈ ਜੀ।
ਰਹਿ ਕਰ ਕੀਨੀ ਸੇਵ ਦਰਾਜਾ।
ਕਹਿੰਦੇ ਨੇ ਬਹੁਤ ਉੱਚੀ ਸੁੱਚੀ ਸੇਵਾ ਉਹਨਾਂ ਨੇ ਪੰਥ ਦੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਦੇ ਕੋਲ ਰਹਿ ਕੇ ਕਮਾਈ ਹੈ।
ਟਹਿਲ ਦੇਗ ਸੁੱਖੇ ਕੀ ਲਈ।
ਕਹਿੰਦੇ ਨੇ ਸ਼ਰਦਾਈ ਦੀ ਜਿਹੜੀ ਸਾਧ ਸੰਗਤ ਜੀ ਸੇਵਾ ਸੀ, ਭਾਈ ਥਰਾਜ ਸਿੰਘ ਜੀ ਦੇ ਜੁੰਮੇ ਨਵਾਬ ਕਪੂਰ ਸਿੰਘ ਜੀ ਨੇ ਲਾ ਦਿੱਤੀ ਹੈ। ਉਹ ਉਹਨਾਂ ਦੀ ਬੋਲੀ ਕਰਕੇ ਇਸ ਤਰ੍ਹਾਂ ਆਉਂਦਾ ਹੈ, ਪੱਕਾ ਪਤਾ ਜਿਹੜਾ ਸੁੱਖਾ ਪੀਣ ਵਾਲਾ ਉਹ ਪੰਥ ਲਈ ਲੜ ਨਹੀਂ ਸਕਦਾ। ਕੋਈ ਵੀ ਨਸ਼ਾ ਅਗਰ ਪੰਥ ਦਾ ਕੋਈ ਸਿੰਘ ਕਰਦਾ ਤੇ ਉਹਨੇ ਫਿਰ ਲੜ ਕੇ ਰਹਿਣਾ, ਕਦੀ ਨਹੀਂ ਲੜ ਸਕਦਾ। ਤੇ ਬਾਕੀ ਜਿਹੜਾ ਨਸ਼ੇ ਦਾ ਮਥਾਜ ਹੈ ਸਾਧ ਸੰਗਤ ਜੀ, ਫਿਰ ਉਹ ਗੁਰੂ ਦੀ ਬਾਣੀ ਦਾ ਮਥਾਜ ਨਹੀਂ ਹੁੰਦਾ। ਤੇ ਜਿਹੜਾ ਗੁਰੂ ਦੀ ਬਾਣੀ ਦੇ ਆਸਰੇ ਤੇ ਹੈ ਉਹਨੂੰ ਕੋਈ ਨਸ਼ਾ ਨਹੀਂ ਚਾਹੀਦਾ ਹੁੰਦਾ, ਬਲਕਿ ਵੱਡੇ ਵੱਡੇ ਨਸ਼ਈ ਨਸ਼ਾ ਤਿਆਗ ਦਿੰਦੇ ਜਦੋਂ ਨਾਮ ਦੀ ਖੁਮਾਰੀ ਚੜ੍ਹਨ ਲੱਗ ਪੈਂਦੀ ਹੈ। ਇਸ ਲਈ ਜਿਹੜੀ ਸ਼ਰਦਾਈ ਦੀ ਡਿਊਟੀ ਹੈ ਉਹ ਭਾਈ ਥਰਾਜ ਸਿੰਘ ਜੀ ਦੀ ਲਾ ਦਿੱਤੀ ਹੈ ਨਵਾਬ ਕਪੂਰ ਸਿੰਘ ਜੀ ਨੇ।
ਜਾਂ ਤੈ ਬਿਜ ਤਿਉ ਸੋ ਸਖਈ।
ਕਹਿੰਦੇ ਇਸ ਕਰਕੇ ਉਹਨਾਂ ਦਾ ਨਾਮ ਹੀ ਇਹ ਪ੍ਰਸਿੱਧ ਹੋ ਗਿਆ ਸੀ ਥਰਾਜ ਸਿੰਘ ਜੀ ਦਾ, ਕਿ ਸ਼ਰਦਾਈ ਵਾਲਾ ਸਿੰਘ ਕਿੱਥੇ, ਸ਼ਰਦਾਈ ਵਾਲਾ ਸਿੰਘ ਕਹਿ ਕੇ ਆਵਾਜ਼ਾਂ ਮਾਰਦੇ ਸਨ ਸਾਰੇ।
ਸਦਾ ਨਵਾਬ ਸਿੰਘ ਸੋ ਰਹੇ ਹੋ।
ਕਹਿੰਦੇ ਨਵਾਬ ਕਪੂਰ ਸਿੰਘ ਜੀ ਦੇ ਨਾਲ ਭਾਈ ਥਰਾਜ ਸਿੰਘ ਜੀ ਰਹਿੰਦੇ ਸਨ, ਉਹਨਾਂ ਦੇ ਖਾਸ ਸੇਵਾਦਾਰਾਂ ਕਰਕੇ।
ਬਹੁਤ ਸਤਰਨ ਕੋ ਰਣ ਮੈਂ ਦਹਿਓ।
ਬਹੁਤ ਵੈਰੀਆਂ ਨੂੰ ਲੜ ਕੇ ਭਾਈ ਥਰਾਜ ਸਿੰਘ ਜੀ ਨੇ ਵੀ ਜਿਹੜੇ ਪੰਥ ਨਾਲ ਜੰਗ ਹੋਏ, ਤੁਰਕਾਂ ਦੇ ਤੁਰਕਾਨੇ ਦੇ, ਉਹਦੇ ਚ ਵੈਰੀ ਮਾਰੇ ਸਨ।
ਜੰਗ ਵਿੱਚ ਹੈ ਸਭ ਤੈ ਅੱਗੇ।
ਜੰਗ ਵਿੱਚ ਸਭ ਤੋਂ ਅੱਗੇ ਹੋ ਕੇ ਲੜਦੇ ਸਨ ਦਲੇਰੀ ਨਾਲ, ਸੂਰਮਗਤੀ ਨਾਲ ਜੀ।
ਤੀਰ ਚਲਾਵੈ ਤੁਪਕ ਦਾਗੈ।
ਬੜੇ ਤੀਰ ਅੰਦਾਜ਼ ਸਨ, ਤੀਰ ਚਲਾਉਂਦੇ ਸਨ ਤੇ ਬੰਦੂਕ ਦਾ ਨਿਸ਼ਾਨਾ ਵੀ ਬੜਾ ਪੱਕਾ ਸੀ, ਗੋਲੀਆਂ ਚਲਾਉਂਦੇ ਸਨ ਜਦੋਂ।
ਰੋਪੜੀਏ ਪਠਾਨਨ ਸੰਗੈ।
ਕਹਿੰਦੇ ਰੋਪੜ ਦੇ ਪਠਾਣਾਂ ਦੇ ਨਾਲ ਜਦੋਂ ਜੀ
ਲੜਿਓ ਖੁਸ਼ਹਾਲ ਸਿੰਘ ਜਬ ਚੰਗੈ।
ਭਾਈ ਖੁਸ਼ਹਾਲ ਸਿੰਘ ਜੀ ਦੀ ਜਦੋਂ ਰੋਪੜ ਦੇ ਪਠਾਣਾਂ ਨਾਲ ਜੰਗ ਹੋਈ ਸੀ ਬਹੁਤ, ਤਾਂ
ਬਹੁ ਪਠਾਨ ਤਬ ਉਸਨੇ ਕਹਾਏ।
ਕਹਿੰਦੇ ਭਾਈ ਖੁਸ਼ਹਾਲ ਸਿੰਘ ਜੀ ਨੇ ਜੰਗ ਕਰਕੇ ਤੇ ਰੋਪੜ ਦੇ ਇਲਾਕੇ ਦੇ ਪਠਾਣਾਂ ਨੂੰ ਬਹੁਤ ਮਾਰਿਆ ਸੀ ਉਸ ਵੇਲੇ ਜੀ।
ਗ੍ਰਾਮ ਕਨੌਲੀ ਆਦਿ ਛੁਡਾਏ।
ਕਹਿੰਦੇ ਨੇ ਕਨੌਲੀ ਆਦਿਕ ਗ੍ਰਾਮ ਪਠਾਣਾਂ ਕੋਲੋਂ ਖਾਲੀ ਕਰਵਾ ਲਏ ਸਨ ਪਿੰਡ ਇਹ, ਉਹਨਾਂ ਨੇ ਆਪਣੀ ਸੂਰਮਗਤੀ ਕਰਕੇ, ਕਿਉਂਕਿ ਪਠਾਣਾਂ ਨੇ ਬਹੁਤ ਅੱਤ ਚੱਕੀ ਹੋਈ ਸੀ। ਮਹਾਰਾਜ ਸਾਹਿਬ ਜੀ ਦੇ ਸਮੇਂ ਵੀ ਜਦੋਂ ਅਨੰਦਪੁਰ ਸਾਹਿਬ ਨੂੰ ਸੰਗਤਾਂ ਜਾਂਦੀਆਂ ਤੇ ਜਿਹੜੇ ਰੰਗੜਾ ਤੇ ਪਠਾਣਾ ਦੇ ਪਿੰਡ ਸਨ ਉੱਥੇ ਸੰਗਤਾਂ ਨੂੰ ਲੁੱਟ ਲਿਆ ਜਾਂਦਾ ਸੀ, ਇਸ ਕਰਕੇ ਇਹਨਾਂ ਨੂੰ ਮੂੰਹ ਪਿਆ ਹੋਇਆ ਸੀ। ਭਾਈ ਖੁਸ਼ਹਾਲ ਸਿੰਘ ਜੀ ਨੇ ਇਹਨਾਂ ਦੇ ਚੰਗੇ ਦੰਦ ਖੱਟੇ ਕੀਤੇ, ਇਹਨਾਂ ਦੇ ਪਿੰਡ ਖਾਲੀ ਕਰਵਾ ਲਏ ਸਨ।
ਆਖਰ ਤਹਾਂ ਸ਼ਹੀਦੀ ਪਾਈ।
ਕਹਿੰਦੇ ਲੜਦਿਆਂ ਲੜਦਿਆਂ ਭਾਈ ਖੁਸ਼ਹਾਲ ਸਿੰਘ ਜੀ ਨੇ ਉੱਥੇ ਸ਼ਹੀਦੀ ਪ੍ਰਾਪਤ ਕਰ ਲਈ ਸੀ।
ਪੁਰਜੇ ਪੁਰਜੇ ਕੱਟ ਅਰ ਕਹਾਈ।
ਕਹਿੰਦੇ ਪੁਰਜਾ ਪੁਰਜਾ ਕੱਟ ਕੇ ਸ਼ਹੀਦ ਤਾਂ ਹੋ ਗਏ, ਪਰ ਵੈਰੀਆਂ ਨੂੰ ਮਾਰ ਕੇ ਉਹਨਾਂ ਨੂੰ ਇੱਕ ਵਾਰੀ ਨਾਨੀ ਚੇਤੇ ਕਰਵਾਈ, ਪਿੰਡ ਖਾਲੀ ਕਰਵਾ ਕੇ ਜੀ।
ਤਹਾਂ ਸ਼ਹੀਦ ਗੰਜ ਅਬ ਤਾਂ ਕਾ।
ਕਹਿੰਦੇ ਅਜੇ ਤੱਕ ਉੱਥੇ ਉਹਨਾਂ ਦਾ ਸ਼ਹੀਦ ਗੰਜ ਬਣਿਆ ਹੋਇਆ ਦਿਖਾਈ ਦਿੰਦਾ ਹੈ।
ਇਹ ਪੂਜ ਹੈ ਸਭ ਜਗ ਬਾਂਕਾ।
ਸਾਰੇ ਜਗਤ ਦੇ ਲੋਕ ਇਸ ਸੂਰਮੇ ਦੀ, ਇਸ ਸ਼ਹੀਦ ਗੰਜ ਵਾਲੀ ਸਥਾਨ ਨੂੰ ਨਮਸਕਾਰਾਂ ਕਰਦੇ ਪੂਜਦੇ ਹਨ। ਜਿੱਥੇ ਵੀ ਕਿਸੇ ਸਾਧ ਸੰਗਤ ਜੀ ਸ਼ਹੀਦ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ ਉਹ ਜਗ੍ਹਾ ਹੁੰਦੀ ਪੂਜਨੀਕ ਹੈ, ਇਸ ਕਰਕੇ ਉੱਥੋਂ ਦਾ ਸਤਿਕਾਰ ਸਾਰੀਆਂ ਸੰਗਤਾਂ ਕਰਦੀਆਂ ਹਨ ਜੀ।
ਜਾਨ ਖੁਸ਼ਹਾਲ ਸਿੰਘ ਕੀ ਇੱਕ ਦਿਨ।
ਕਹਿੰਦੇ ਇਸੇ ਖੁਸ਼ਹਾਲ ਸਿੰਘ ਜੀ ਨੇ ਸੂਰਮਗਤੀ ਨਾਲ ਰੋਪੜ ਦੇ ਪਠਾਣਾਂ ਨਾਲ ਜੰਗ ਕੀਤਾ ਸੀ, ਇਹਦੀ ਜਾਨ ਇੱਕ ਦਿਨ ਜੀ।
ਅਰ ਹਰ ਠੀਕ ਬਚਾਈ ਥੀ ਇਨ।
ਕਹਿੰਦੇ ਇਸ ਥਰਾਜ ਸਿੰਘ ਨੇ ਇਹਦੀ ਜਾਨ ਵੈਰੀਆਂ ਦੇ ਘੇਰੇ ਵਿੱਚ ਆਏ ਹੋਏ ਦੀ ਬਚਾਈ ਸੀ, ਬਹੁਤ ਵੱਡਾ ਪਰਉਪਕਾਰ ਸੀ ਆਪਣੇ ਉਸ ਸੂਰਮੇ ਨੂੰ ਕੱਢ ਕੇ ਲਿਆਏ ਸਨ ਭਾਈ ਥਰਾਜ ਸਿੰਘ ਜੀ ਜੰਗ ਕਰਦੇ ਕਰਦੇ ਖੁਸ਼ਹਾਲ ਸਿੰਘ ਨੂੰ।
ਗ੍ਰਾਮ ਲੰਡਿਆਲੀ ਆਦਿਕ ਤਿੰਨ।
ਕਹਿੰਦੇ ਉਸ ਗੱਲ ਤੋਂ ਖੁਸ਼ ਹੋ ਕੇ ਭਾਈ ਖੁਸ਼ਹਾਲ ਸਿੰਘ ਜੀ ਨੇ ਲੰਡਿਆਲੀ ਤੇ ਹੋਰ ਇਸ ਤਰ੍ਹਾਂ ਦੇ ਦੋ ਤਿੰਨ ਪਿੰਡ ਜਿਹੜੇ ਸਨ ਜੀ
ਦਏ ਖੁਸ਼ਹਾਲ ਸਿੰਘ ਨੇ ਪੀਨ।
ਉਹ ਖੁਸ਼ ਹੋ ਕੇ ਭਾਈ ਥਰਾਜ ਸਿੰਘ ਨੂੰ ਇਹਨਾਂ ਦੋ ਤਿੰਨ ਪਿੰਡਾਂ ਦੀ ਜਗੀਰ ਦੇ ਦਿੱਤੀ ਸੀ ਉਹਨਾਂ ਨੇ, ਵੀ ਤੂੰ ਮੇਰੀ ਜਾਨ ਬਚਾਈ, ਤੂੰ ਪਰਉਪਕਾਰ ਮੇਰੇ ਤੇ ਕੀਤਾ ਤੇ ਮੈਂ ਵੀ ਤੈਨੂੰ ਇਹਨਾਂ ਪਿੰਡਾਂ ਦਾ ਮਾਮਲਾ ਦਿੰਦਾ ਹਾਂ।
ਸੌ ਅਸਵਾਰ ਮਗਰ ਥਾ ਲਾਇਓ।
ਕਹਿੰਦੇ ਇੱਕ ਸੌ ਅਸਵਾਰ ਦੇ ਦਿੱਤਾ ਸੀ ਭਾਈ ਥਰਾਜ ਸਿੰਘ ਜੀ ਨੂੰ ਕਿ ਤੁਸੀਂ ਸਮਝ ਲਓ ਵੀ ਮੇਰੇ ਤੋਂ ਬਾਅਦ ਛੋਟੇ ਜਥੇਦਾਰ ਹੀ ਹੋ।
ਪੈਵਹਿ ਜਤੀ ਅਚਾਹੇ ਰਹਾਇਓ।
ਭਾਵੇਂ ਉਹ ਚਾਹੁੰਦੇ ਨਹੀਂ ਸਨ, ਉਹ ਤਾਂ ਅਚਾਹ ਸਨ, ਉਹਨਾਂ ਨੂੰ ਕੋਈ ਇੱਛਾ ਨਹੀਂ ਸੀ ਮੈਨੂੰ ਪਿੰਡ ਦਿੱਤੇ ਜਾਣ, ਜਾਗੀਰ ਦਿੱਤੀ ਜਾਏ ਜਾਂ ਕੋਈ ਸੌ ਸਵਾਰ ਦਿੱਤਾ ਜਾਏ, ਪਰ ਫਿਰ ਵੀ ਉਹਨਾਂ ਦੇ ਪਰਉਪਕਾਰ ਦਾ ਅਹਿਸਾਨ ਮੰਨਦਿਆਂ ਹੋਇਆਂ ਭਾਈ ਖੁਸ਼ਹਾਲ ਸਿੰਘ ਜੀ ਨੇ ਤਿੰਨ ਪਿੰਡ ਦਿੱਤੇ, ਸੌ ਸਵਾਰ ਦਿੱਤਾ ਸੀ ਜੀ।
ਬਾਦ ਗੁਜਰਨੇ ਤਾਹੇ ਜਗੀਰਾ,
ਕਹਿੰਦੇ ਉਹਨਾਂ ਦੇ ਗੁਜਰਨ ਤੱਕ, ਉਹਨਾਂ ਦੇ ਚੜ੍ਹਾਈ ਕਰ ਜਾਣ ਤੱਕ, ਤੇ ਜਿਹੜੀ ਜਗੀਰ ਸੀ ਇਹ ਰਹੀ ਭਾਈ ਥਰਾਜ ਸਿੰਘ ਜੀ ਦੇ ਕੋਲ, ਤੇ ਉਹਦੇ ਤੋਂ ਬਾਅਦ ਜੀ
ਜਪਤੀ ਅਰਧ ਸਰਦਾਰ ਗਹੀਰਾ,
ਜਿਹੜੇ ਉੱਥੋਂ ਦੇ ਸਰਦਾਰ ਸਨ ਭਾਈ ਥਰਾਜ ਸਿੰਘ ਜੀ ਦੇ ਅੱਖਾਂ ਮਿਟਣ ਤੋਂ ਬਾਅਦ ਉਹਨਾਂ ਨੇ ਜਪਤ ਕਰ ਲਈ ਸੀ ਉਹਨਾਂ ਦੀ ਅੱਧੀ ਜਗੀਰ ਜੀ।
ਬਾਕੀ ਤਾਹੇ ਬਰਾਦਰ ਤਾਈ,
ਤੇ ਜਿਹੜੀ ਬਾਕੀ ਅੱਧੀ ਬਚਦੀ ਸੀ ਉਹ ਫਿਰ ਉਹਨਾਂ ਦੇ ਭਰਾ ਨੂੰ, ਥਰਾਜ ਸਿੰਘ ਜੀ ਦੇ ਸਕੇ ਭਰਾ ਨੂੰ ਬੁਲਾ ਕੇ,
ਰੁੱਗਾ ਸਿੰਘ ਕੋ ਦਈ ਬੁਲਾਈ,
ਕਹਿੰਦੇ ਉਹ ਭਾਈ ਰੁੱਗਾ ਸਿੰਘ ਜੀ ਨੂੰ ਸੱਦ ਕੇ ਦੇ ਦਿੱਤੀ ਸੀ, ਤੇ ਅੱਧੀ ਉੱਤੇ ਉਹਨਾਂ ਕਬਜ਼ਾ ਕਰ ਲਿਆ ਸੀ, ਅੱਧੀ ਜਿਹੜੀ ਸੀ ਉਹ ਉਹਨੂੰ ਮਿਲ ਗਈ ਉਹਦੇ ਭਰਾ ਨੂੰ ਥਰਾਜ ਸਿੰਘ ਜੀ ਦੇ ਨੂੰ।
ਸੁਰਤਾਪੁਰ ਕੀ ਠਾਣੇਦਾਰੀ,
ਕਹਿੰਦੇ ਸੁਰਤਾਪੁਰ ਦੀ ਜਿਹੜੀ ਜ਼ਿੰਮੇਵਾਰੀ ਸੀ, ਠਾਣੇਦਾਰੀ ਸੀ ਸਾਰੀ,
ਰੁੱਗਾ ਸਿੰਘ ਕਰੀ ਵੱਡ ਪਹਾਰੀ,
ਬੜਾ ਸਮਾਂ ਭਾਈ ਰੁੱਗਾ ਸਿੰਘ ਜੀ ਉੱਥੋਂ ਦੇ ਮੁੱਖ ਆਗੂ ਰਹੇ ਜੀ।
ਬੁੱਧ ਸਿੰਘ ਸਿੰਘਪੁਰੀ ਕੇ ਪਾਸਾ,
ਕਹਿੰਦੇ ਭਾਈ ਬੁੱਧ ਸਿੰਘ ਜੀ ਸਿੰਘਪੁਰੀਏ ਜਿਹੜੇ ਸਨ ਸਰਦਾਰ,
ਰਹੇ ਉਹ ਬਣੇ ਉਹ ਮੁਖਤਾਰ ਸੋ ਖਾਸਾ,
ਉਹਨਾਂ ਦਾ ਖਾਸ ਮੁਖਤਾਰ ਬਣ ਕੇ ਭਾਈ ਰੁੱਗਾ ਸਿੰਘ ਜੀ ਰਹੇ ਹਨ ਉਸ ਵੇਲੇ ਜੀ।
ਅਬ ਔਲਾਦ ਰੁੱਗਾ ਸਿੰਘ ਘੇਰੀ,
ਕਹਿੰਦੇ ਉਸ ਭਾਈ ਰੁੱਗਾ ਸਿੰਘ ਜੀ ਦੀ ਜਿਹੜੀ ਔਲਾਦ ਹੈ ਹੁਣ ਤੱਕ, ਗਿਆਨੀ ਗਿਆਨ ਸਿੰਘ ਜੀ ਕਹਿੰਦੇ ਹਨ,
ਲੌਂਗੋਵਾਲ ਇਹ ਬਹੁਤ ਤੇਰੀ,
ਕਹਿੰਦੇ ਲੌਂਗੋਵਾਲ ਪਿੰਡ ਵਿੱਚ ਤੇ ਉਸ ਇਲਾਕੇ ਵਿੱਚ ਅਜੇ ਤੱਕ ਉਹ ਔਲਾਦ ਉਹਨਾਂ ਦੀ ਵੱਸਦੀ ਹੈ।
ਅਰਥਰਾਜ ਸਿੰਘ ਕਾ ਜੋ ਪਾਲਕ,
ਕਹਿੰਦੇ ਜਿਹੜਾ ਭਾਈ ਥਰਾਜ ਸਿੰਘ ਜੀ ਦਾ ਇੱਕ ਲੈ ਕੇ ਪਾਲਿਆ ਹੋਇਆ ਪੁੱਤਰ ਸੀ ਜੀ,
ਥਾ ਦਦਾਰ ਸਿੰਘ ਆਛੋ ਸਾਲਕ,
ਬਹੁਤ ਚੰਗੇ ਸੁਭਾਅ ਦਾ ਉਹਦਾ ਨਾਮ ਦਦਾਰ ਸਿੰਘ ਸੀ, ਭਾਈ ਥਰਾਜ ਸਿੰਘ ਜੀ ਦਾ ਲੈ ਕੇ ਪਾਲਿਆ ਹੋਇਆ ਪੁੱਤਰ ਸੀ, ਚੰਗਾ ਸੀ ਉਹ ਵੀ।
ਜਿਸਕੋ ਪੀ ਜਗੀਰ ਕੁਛ ਤਸਕੀ,
ਕਹਿੰਦੇ ਕੁਝ ਕੁ ਜਗੀਰ ਉਸ ਦੇ ਵੀ ਹਿੱਸੇ ਆਈ ਸੀ ਜੀ।
ਮਿਲੀ ਔਲਾਦ ਅਹੇ ਅਬ ਜਿਸਕੀ,
ਕਹਿੰਦੇ ਉਸ ਦੀ ਵੀ ਔਲਾਦ ਹੁਣ ਉਸ ਥਾਂ ਤੇ ਦਿਸਦੀ ਹੈ।
ਗ੍ਰਾਮ ਬਹੇੜ ਬਸਤ ਹੈ ਸੋਈ,
ਉਹਦੀ ਔਲਾਦ ਦਦਾਰ ਸਿੰਘ ਦੀ ਕਿੱਥੇ, ਕਹਿੰਦੇ ਬਹੇੜ ਪਿੰਡ ਵਿੱਚ ਤੇ ਉੱਥੇ ਆਸੇ ਪਾਸੇ ਦੇ ਇਲਾਕੇ ਵਿੱਚ ਉਸ ਦੀ ਵੀ ਔਲਾਦ ਵੱਸ ਰਹੀ ਹੈ ਜੀ।
ਕਥਾ ਥਰਾਜ ਸਿੰਘ ਕੀ ਹੋਈ,
ਹੁਣ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਥਰਾਜ ਸਿੰਘ ਜੀ ਦੀ ਕਥਾ ਤੁਹਾਨੂੰ ਤਾਂ ਸੁਣਾਈ ਹੈ ਕਿਉਂਕਿ ਇਹ ਹੁਣ ਭਾਈ ਮਨੀ ਸਿੰਘ ਜੀ ਦੀ ਗੱਲ ਚੱਲਦੀ ਪਈ ਤੇ ਉਹਨਾਂ ਦੇ ਭਰਾਵਾਂ ਦੀ, ਉਹਨਾਂ ਦੇ ਪੁੱਤਰਾਂ ਭਤੀਜਿਆਂ ਦੀ ਗੱਲ ਵੀ ਥੋੜੀ ਕਿਸ ਕਰਕੇ ਵਿੱਚ ਆਉਣੀ ਸੀ ਜੀ।
ਦੋਹਰਾ ਦੁਤੀ ਭਤੀਜਾ ਮਨੀ ਸਿੰਘ,
ਕਹਿੰਦੇ ਭਾਈ ਮਨੀ ਸਿੰਘ ਜੀ ਦਾ ਦੂਸਰਾ ਜਿਹੜਾ ਭਤੀਜਾ ਹੈ,
ਕੇਰ ਅਗੜ ਸਿੰਘ ਯਾਰ,
ਭਾਈ ਅਗੜ ਸਿੰਘ ਜੀ ਆਦਿਕ,
ਬਿਜਤੇ ਜੋਧਾ ਪੰਥ ਮੈਂ,
ਇਹ ਵੀ ਪੰਥ ਵਿੱਚ ਬੜਾ ਤਕੜਾ ਸੂਰਮਾ ਹੋ ਕੇ ਪ੍ਰਗਟ ਹੋਇਆ ਜੀ।
ਸੱਤਰ ਹਤੇ ਤਿੰਨ ਗੌਰ,
ਬਹੁਤ ਵੈਰੀ ਇਹਨੇ ਭਾਈ ਅਗੜ ਸਿੰਘ ਜੀ ਨੇ ਵੀ ਜੰਗਾਂ ਵਿੱਚ ਮਾਰੇ ਸਨ।
ਚੌਪਈ ਤ੍ਰਿਤੀ ਸਿੰਘ ਦਰਗਾਹਾ ਜੋਈ,
ਇੱਕ ਉਹਨਾਂ ਦੇ ਹੋਰ ਭਤੀਜੇ ਭਾਈ ਦਰਗਾਹਾ ਸਿੰਘ ਜੀ ਤੀਸਰੇ,
ਮਨੀ ਸਿੰਘ ਤਾਂ ਪੜਿਓ ਸੋਈ,
ਉਹ ਭਾਈ ਮਨੀ ਸਿੰਘ ਜੀ ਕੋਲ ਰਹਿ ਕੇ ਉਹਨਾਂ ਨੇ ਬ੍ਰਹਮ ਵਿਦਿਆ ਪ੍ਰਾਪਤ ਕੀਤੀ ਸੀ ਜੀ।
ਭਇਓ ਅਤੀਤ ਤੀਰਨ ਚਲਵਈਆ,
ਕਹਿੰਦੇ ਨੇ ਬਹੁਤ ਬਰਾਗੀ ਜਿਹਾ ਉਹਨਾਂ ਨੇ ਜੀਵਨ ਬਤੀਤ ਕੀਤਾ, ਪਰ ਬਰਾਗੀ ਹੋਣ ਤੋਂ ਪਹਿਲਾਂ ਉਹ ਵੀ ਬੜੇ ਸੂਰਮੇ ਸਨ, ਜੰਗ ਕੀਤੇ, ਬੜੇ ਤੀਰਅੰਦਾਜ਼ ਸਨ ਤੇ ਵੈਰੀਆਂ ਨੂੰ ਮਾਰਦੇ ਸਨ।
ਹਤੇ ਓਨ ਅਦ ਕਹਿ ਤੁਰਕਈਆ,
ਬਹੁਤ ਤੁਰਕ ਉਹਨਾਂ ਨੇ ਸਾਧ ਜੀ ਮਾਰੇ ਸਨ।
ਇੱਕ ਦਿਨ ਓਨ ਬਹੁਤ ਤੁਰਕ ਸੰਘਾਰੇ,
ਇੱਕ ਦਿਨ ਕੀ ਹੋਇਆ, ਭਾਈ ਦਰਗਾਹ ਸਿੰਘ ਜੀ ਨੇ ਜਦੋਂ ਜੰਗ ਲੱਗੀ ਤਾਂ ਝੜਪ ਹੋਈ ਤੇ ਉਹਦੇ ਵਿੱਚ ਸਾਰੇ ਹੀ ਤੁਰਕ ਮਾਰ ਦਿੱਤੇ ਜੀ।
ਮਰੇ ਸਮੁੱਖ ਵੈ ਤੜਫ ਅਪਾਰੇ,
ਤੇ ਤੜਫ ਤੜਫ ਕੇ ਉਹਨਾਂ ਦੀ ਅੱਖਾਂ ਦੇ ਸਾਹਮਣੇ ਜਦੋਂ ਤੁਰਕਾਂ ਨੇ ਆਪਣੀ ਜਾਨ ਦਿੱਤੀ, ਸਰੀਰ ਛੱਡਿਆ ਤਾਂ
ਤਿਸ ਦਿਨ ਭਈ ਗਿਲਾਨੀ ਤਾਂ ਕੋ,
ਉਸ ਦਿਨ ਕਹਿੰਦੇ ਫਿਰ ਉਹਦਾ ਮਨ ਚੱਕਿਆ ਗਿਆ ਇਸ ਕੰਮ ਉੱਤੋਂ ਭਾਈ ਦਰਗਾਹ ਸਿੰਘ ਦਾ, ਜਦੋਂ ਦੇਖਿਆ ਪਹਿਲਾਂ ਤਾਂ ਜੰਗ ਹੁੰਦੀ ਸੀ, ਅੱਗੇ ਅੱਗੇ ਇੱਧਰ ਚਲੇ ਗਏ, ਲੜਾਈ ਚ ਬਹੁਤਾ ਖਿਆਲ ਨਹੀਂ ਕੀਤਾ ਜਾਂਦਾ, ਜਦੋਂ ਸਾਰੇ ਤੁਰਕ ਮਾਰ ਦਿੱਤੇ, ਉਹਨਾਂ ਖੜ ਕੇ ਦੇਖਿਆ ਜਦੋਂ ਤੜਫ ਤੜਫ ਕੇ ਤੁਰਕਾਂ ਦੀ ਜਾਨ ਨਿਕਲੀ, ਤਾਂ ਉਹ ਕਹਿੰਦੇ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਨਾ ਭਾਈ।
ਤਾਰਕ ਦੁਨੀਆ ਬਨ ਹੈ ਬਾਂਕੋ,
ਕਹਿੰਦੇ ਉਸ ਵੇਲੇ ਫਿਰ ਉਹਨਾਂ ਨੇ ਬਰਾਗੀ ਜਾ, ਜਿਵੇਂ ਬਾਬੇ ਬੰਦੇ ਬਰਾਗ ਬਹਾਦਰ ਨੂੰ ਸਾਧ ਸੰਗਤ ਜੀ ਬਰਾਗ ਆ ਗਿਆ ਸੀ ਹਰਨੀ ਨੂੰ ਮਾਰ ਕੇ, ਤੇ ਉਦੋਂ ਬਾਅਦ ਮੁੜ ਕੇ ਉਹਨਾਂ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ, ਇਹਨਾਂ ਨੂੰ ਵੀ ਤੁਰਕ ਮਾਰ ਕੇ ਤੇ ਮਨ ਚ ਕੁਝ ਐਸਾ ਭਾਵ ਜਿਹਾ ਬਣ ਗਿਆ ਵੀ ਨਹੀਂ ਚਲੋ ਜੰਗ ਨਹੀਂ ਹੁਣ ਆਪਾਂ ਕਰਨਾ, ਕੱਲਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਜੀ।
ਧਰ ਵਿਰਾਗ ਸੰਤ ਬਣ ਆਚੇ,
ਕਹਿੰਦੇ ਨੇ ਫਿਰ ਸੰਤ ਬਾਣਾ ਧਾਰਨ ਕਰ ਲਿਆ ਇਹਨਾਂ ਨੇ, ਵਿਰਾਗ ਧਾਰਨ ਕਰਕੇ ਉਸ ਘਟਨਾ ਤੋਂ ਬਾਅਦ।
ਜਾਏ ਗੰਗ ਤੜ ਥਿਰਿਓ ਕਾਛੇ,
ਕਹਿੰਦੇ ਨੇ ਉਹ ਫਿਰ ਸਾਧ ਸੰਗਤ ਜੀ, ਹਾਂਜੀ,
ਜਾਏ ਗੰਗ ਤੜ ਥਿਰਿਓ ਕਾਛੇ,
ਕਹਿੰਦੇ ਨੇ ਫਿਰ ਗੰਗਾ ਦੇ ਕਿਨਾਰੇ ਤੇ ਜਾ ਕੇ ਤੇ ਇਹਨਾਂ ਨੇ ਉੱਥੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਹੈ।
ਸੰਤ ਨਿਰਮਲਾ ਸੋ ਬਿਦਤਾਇਓ,
ਕਹਿੰਦੇ ਫਿਰ ਨਿਰਮਲਿਆਂ ਵਾਲਾ ਬਾਣਾ ਪਾ ਲਿਆ, ਉਹ ਸਿੰਘਾਂ ਸੂਰਮਿਆਂ ਵਾਲੇ ਸ਼ਸਤਰ ਜਿਹੜੇ ਸੀ ਉਹ ਤਿਆਗ ਦਿੱਤੇ, ਤਾਂ ਬੜੇ ਫਿਰ ਵੀ ਬਹੁਤ ਵੱਡੇ ਵਿਦਵਾਨ ਹੋ ਕੇ ਪ੍ਰਸਿੱਧ ਹੋਏ ਹੈ।
ਡੇਰਾ ਕਨਖਲ ਮਾਹੇ ਬਣਾਇਓ,
ਕਹਿੰਦੇ ਕਨਖਲ ਇਹਨਾਂ ਨੇ ਫਿਰ ਆਪਣਾ ਡੇਰਾ ਬਣਾਇਆ ਸੀ।
ਸੋ ਅਬ ਲੈ ਹੈ ਬਿਦਤ ਅਬਾਦੂ,
ਗਿਆਨੀ ਗਿਆਨ ਸਿੰਘ ਜੀ ਕਹਿੰਦੇ ਸੁਖ ਨਾਲ ਅਜੇ ਤੱਕ ਉਹ ਡੇਰਾ ਉੱਥੇ ਚੱਲਦਾ ਪਿਆ ਕਨਖਲ ਵਿੱਚ।
ਸਹਿਤ ਜਗੀਰ ਰਹਿਤ ਬਹੁ ਸਾਧੂ।
ਬਹੁਤ ਸਾਰੇ ਸਾਧੂ ਉੱਥੇ ਰਹਿੰਦੇ ਹਨ, ਵਿਦਿਆ ਪੜ੍ਹਦੇ ਹਨ, ਤੇ ਜਗੀਰ ਉਸ ਡੇਰੇ ਦੇ ਨਾਮ ਹੈ।
ਮਨੀ ਸਿੰਘ ਕੇ ਥੇ ਜੋ ਸੰਬੰਧੀ,
ਕਹਿੰਦੇ ਬਾਕੀ ਜਿਹੜੇ ਭਾਈ ਮਨੀ ਸਿੰਘ ਜੀ ਦੇ ਸੰਬੰਧੀ ਸਨ, ਰਿਸ਼ਤੇਦਾਰ ਸਨ,
ਸੋ ਭੀ ਭਏ ਪ੍ਰਗਟ ਜਗ ਪੰਧੀ,
ਉਹ ਵੀ ਚੰਗੇ ਵਿਦਵਾਨ ਹੋਏ ਨੇ, ਦੂਸਰਿਆਂ ਨੂੰ ਬ੍ਰਹਮ ਵਿਦਿਆ ਪੜ੍ਹ ਕੇ ਅੱਗਿਓਂ ਵਿਦਿਆ ਪੜ੍ਹਾਉਣ ਵਾਲੇ ਹੋਏ ਜੀ।
ਪਰਿਓ ਪ੍ਰਸੰਗ ਇਹ ਜੋ ਆਈ,
ਕਹਿੰਦੇ ਇਹ ਜਿਹੜਾ ਪ੍ਰਸੰਗ ਆਇਆ ਭਾਈ ਮਨੀ ਸਿੰਘ ਜੀ ਦੇ ਰਿਸ਼ਤੇਦਾਰਾਂ ਦਾ ਸਾਰਾ,
ਜਾਂ ਤੈ ਤਿਨ ਕੀ ਗਾਥ ਸੁਣਾਈ,
ਗਿਆਨੀ ਗਿਆਨ ਸਿੰਘ ਜੀ ਕਹਿੰਦੇ ਤਾਂ ਤੁਹਾਨੂੰ ਥੋੜੀ ਜਿਹੀ ਉਹਨਾਂ ਦੀ ਗਾਥਾ, ਉਹਨਾਂ ਦੀ ਕਥਾ ਸੁਣਾਈ ਹੈ, ਕਿਉਂਕਿ ਤੁਹਾਨੂੰ ਪਤਾ ਲੱਗ ਜਾਏ ਭਾਈ ਮਨੀ ਸਿੰਘ ਜੀ ਦੇ ਸਾਰੇ ਖਾਨਦਾਨ ਦਾ, ਕਿਉਂਕਿ ਮਨੀ ਸਿੰਘ ਜੀ ਐਸੇ ਸਾਧ ਸਿੰਘ ਜੀ ਸੂਰਮੇ ਹੋਏ, ਇੱਕ ਤੇ ਕਲਗੀਧਰ ਪਾਤਸ਼ਾਹ ਜੀ ਤੋਂ ਅੰਮ੍ਰਿਤ ਪ੍ਰਾਪਤ ਕੀਤਾ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਰਨ ਵਿੱਚ 5 ਸਾਲ ਦੇ ਸਨ ਜਦੋਂ ਇਹ ਗਏ ਸਨ, ਉਹਨਾਂ ਤੋਂ ਪਹਿਲਾਂ ਦਰਸ਼ਨ ਇਹਨਾਂ ਨੇ ਕੀਤੇ, ਉੱਥੋਂ ਫਿਰ ਗੱਲ ਚੱਲਦੀ ਗਈ, ਅਸੀਸ ਮਿਲ ਗਈ। ਇਹਨਾਂ ਦੇ 17 ਪੁੱਤਰ ਤੇ ਪੋਤਰੇ ਸ਼ਹੀਦ ਹੋਏ ਸਨ ਤੇ 11 ਇਹਨਾਂ ਦੇ ਭਰਾ ਭਾਈ ਮਨੀ ਸਿੰਘ ਜੀ ਦੇ ਸ਼ਹੀਦ, ਸਿਰਫ ਇੱਕ ਭਰਾ ਬਿਮਾਰ ਹੋ ਕੇ ਚੜ੍ਹਾਈ ਕਰ ਗਿਆ, 12 ਭਰਾ ਸੀ, 11 ਸ਼ਹੀਦ ਹੀ ਹੋਏ ਨੇ। ਇਸ ਲਈ ਕਹਿੰਦੇ ਦੱਸਦੇ ਪਏ ਹਾਂ ਕਿਉਂਕਿ ਖਾਨਦਾਨ ਸਾਰਾ ਹੀ ਚੜ੍ਹਦੀ ਕਲਾ ਵਾਲਾ ਸੂਰਮਿਆਂ ਦਾ ਸੀ, ਤਾਂ ਕਰਕੇ ਉਹਨਾਂ ਦੇ ਪੁੱਤਰਾਂ ਪੋਤਰਿਆਂ ਭਤੀਜਿਆਂ ਦੀ ਗੱਲ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਗੁਰਮੁਖੋ ਪੰਥ ਨੂੰ ਅਸੀਂ ਸੁਣਾ ਰਹੇ ਹਾਂ, ਥੋੜਾ ਉਹਨਾਂ ਦੇ ਖਾਨਦਾਨ ਦੀ ਬਾਬਤ ਪਤਾ ਲੱਗ ਜਾਵੇ ਜੀ।
ਅਬ ਸੁਣ ਲਿਓ ਮਨੀ ਸਿੰਘ ਕੇਰੀ,
ਕਹਿੰਦੇ ਇਹ ਤਾਂ ਉਹਨਾਂ ਦੇ ਇੱਥੋਂ ਤੱਕ ਅਸੀਂ ਤੁਹਾਨੂੰ ਖਾਨਦਾਨ ਦੀ ਗੱਲ ਦੱਸੀ ਤੇ ਹੁਣ ਆਓ ਭਾਈ ਮਨੀ ਸਿੰਘ ਜੀ ਦੀ ਜੀਵਨ ਦੀ ਕਥਾ ਤੁਹਾਨੂੰ ਸੁਣਾਉਂਦੇ ਹਾਂ।
ਦਾਇਕ ਸਿੱਖੀ ਸਿਦਕ ਉਚੇਰੀ,
ਕਹਿੰਦੇ ਜਿਸ ਤਰ੍ਹਾਂ ਦਾ ਸਿੱਖੀ ਸਿਦਕ ਉਹਨਾਂ ਨੇ ਨਿਭਾਇਆ ਤੇ ਸਿੱਖੀ ਸਿਦਕ ਨੂੰ ਉੱਚੀ ਅਵਸਥਾ ਚ ਲਿਜਾਣ ਵਾਸਤੇ ਉਹਨਾਂ ਦੀ ਕਥਾ ਬਾਕੀ ਵੀ ਸਾਰੇ ਗੁਰਮੁਖ ਸੁਣੋ ਜੀ।
ਜਬ ਤਾ ਹੁਕਮ ਮਾਤ ਕੇ ਸੰਗਾ,
ਕਹਿੰਦੇ ਨੇ ਜਦੋਂ ਮਾਤਾਵਾਂ ਦਾ ਹੁਕਮ ਮੰਨ ਕੇ ਸਤਿਕਾਰਯੋਗ ਭਾਈ ਮਨੀ ਸਿੰਘ ਜੀ
ਰਹੇ ਸੁਧਾਸਰ ਸੋ ਸੁਰੰਗਾ,
ਅੰਮ੍ਰਿਤਸਰ ਆ ਗਏ ਸਨ ਨਾ, ਕਿਉਂਕਿ ਹੁਕਮਨਾਮਾ ਲਿਖ ਕੇ ਭੇਜਿਆ ਸੀ। ਆਪਾਂ ਕੱਲ ਵਿਚਾਰਿਆ ਸੀ ਮਾਤਾ ਸੁੰਦਰ ਕੌਰ ਜੀ ਨੇ, ਮਾਤਾ ਸਾਹਿਬ ਕੌਰ ਜੀ ਨੇ, ਵੀ ਇਹ ਸਾਡੇ ਪੁੱਤਰ ਨੇ, ਭਾਵਾਂ ਕਿ ਪੰਥ ਵੀ ਸਾਡਾ ਸਾਰਾ ਪੁੱਤਰ ਹੀ ਹੈ, ਪਰ ਇਸ ਪੁੱਤਰ ਦੀ ਡਿਊਟੀ ਅਸੀਂ ਦੂਸਰੇ ਪੁੱਤਰਾਂ ਦੇ ਝਗੜੇ ਨੂੰ ਨਿਬੇੜਨ ਵਾਸਤੇ ਲਗਾਉਂਦੇ, ਇਹ ਹੁਕਮਨਾਮਾ ਲਿਖਿਆ ਸੀ, ਕਿਉਂਕਿ ਪੰਥ ਵੀ ਮਾਤਾਵਾਂ ਦੀ ਝੋਲੀ 'ਚ ਮਾਤਾ ਸਾਹਿਬ ਕੌਰ ਦੀ ਪਾਇਆ। ਕਲਗੀਧਰ ਪਾਤਸ਼ਾਹ ਜੀ ਨੇ ਬਚਨ ਲਿਖਦੇ ਗੁਰਮੁਖ ਪਿਆਰੇ ਮਾਤਾ ਜੀ ਨੇ ਆਖਿਆ ਸੀ, ਪ੍ਰਭ ਜੀ ਇੱਕ ਸੁੱਤ ਕੀ ਅਭਲਖ ਹੈ, ਅਵਰ ਵਾਸ ਨਾ ਕੋਈ ਨਾ ਰੱਖ ਹੈ। ਕਲਗੀਧਰ ਪਾਤਸ਼ਾਹ ਜੀ ਨੂੰ ਮਾਤਾ ਸਾਹਿਬ ਕੌਰ ਜੀ ਨੇ ਜਦੋਂ ਬੇਨਤੀ ਕੀਤੀ, ਮਹਾਰਾਜ ਮੇਰੇ ਮਨ ਦੀ ਇੱਕ ਇੱਛਾ, ਮੇਰੇ 'ਤੇ ਵੀ ਕਿਰਪਾ ਕਰੋ, ਇੱਕ ਪੁੱਤਰ ਕਿਤੇ ਮੇਰਾ ਵੀ ਹੁੰਦਾ, ਕਿਰਪਾ ਤੁਮਰੀ ਤੇ ਮੈਂ ਪਾਊਂ ਇਸਤਰੀ ਜਨਮ ਆਪਣਾ ਸਫਲਾਉਂ, ਤੁਹਾਡੀ ਕਿਰਪਾ ਹੋ ਜਾਏ ਤੇ ਮੈਂ ਵੀ ਦੂਜੀਆਂ ਭੈਣਾਂ ਵਾਂਗ ਜਿਵੇਂ ਮੇਰੀਆਂ ਦੂਜੀਆਂ ਭੈਣਾਂ ਦੇ ਸਾਹਿਬਜੀਤ ਸਿੰਘ ਜੀ ਨੇ, ਜੁਝਾਰ ਸਿੰਘ ਜੀ ਨੇ, ਜੋਰਾਵਰ ਸਿੰਘ ਜੀ, ਫਤਿਹ ਸਿੰਘ ਜੀ, ਮੇਰੇ 'ਤੇ ਵੀ ਕਿਰਪਾ ਕਰ ਦਿਓ, ਮੇਰਾ ਵੀ ਇਸਤਰੀ ਜਨਮ ਸਫਲਾ ਹੋ ਜਾਏ। ਅਤੇ ਉਸ ਵੇਲੇ ਕਲਗੀਧਰ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਆਖਿਆ ਸੀ, ਭਲਾ ਮਨੋਰਥ ਰਿਹਾ ਉਠਾਇਓ, ਬੜਾ ਚੰਗਾ ਮਨੋਰਥ ਹੈ, ਤੁਸੀਂ ਕੋਈ ਮਾੜੀ ਗੱਲ ਨਹੀਂ ਕੀਤੀ, ਠੀਕ ਹੈ, ਪਰ ਤੁਸੀਂ ਕਹਿੰਦੇ ਹੋ ਨਾ ਵੀ ਮੇਰੀ ਜਗਤ ਨਾਲ ਸਾਂਝ ਬਣ ਜਾਏਗੀ ਅਤੇ ਮੇਰੀ ਝੋਲੀ 'ਚ ਵੀ ਤੁਸੀਂ ਇਹ ਦਾਤ ਪਾ ਦਿਓ। ਕਹਿੰਦੇ ਹਿਰਦੇ ਮਨੋਰਥ ਕੀ ਉਹ ਭਲੇਰਾ, ਪੁੱਤਰ ਖਾਲਸਾ ਹੋਇਓ ਤੇਰਾ। ਦਸਵੇਂ ਪਾਤਸ਼ਾਹ ਨੇ ਆਖਿਆ, ਲੈ ਉਹ ਪੁੱਤਰ ਤੇਰੀ ਝੋਲੀ 'ਚ ਪਾ ਦਿੰਦੇ ਹਾਂ, ਜਦੋਂ ਤੱਕ ਧਰਤੀ ਸੂਰਜ ਚੰਦਰਮਾ ਰਹਿਣਗੇ ਤੇਰੇ ਇਸ ਪੁੱਤਰ ਦੀ ਵੀ ਸੂਰਮਗਤੀ ਦੀ ਗਾਥਾ ਚੱਲਦੀ ਰਹੇਗੀ, ਅਤੇ ਜਦੋਂ ਪੁੱਤਰ ਦੀ ਗੱਲ ਚੱਲੇਗੀ ਤਾਂ ਸਤਿਕਾਰ ਨਾਲ ਉਹਦੀ ਮਾਤਾ ਦਾ ਨਾਮ ਵੀ ਨਾਲ ਹੀ ਚੱਲੇਗਾ। ਇਸ ਲਈ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਪੰਥ ਉਹਨਾਂ ਦੀ ਝੋਲੀ 'ਚ ਪਾਇਆ। ਇਸ ਲਈ ਉਹਨਾਂ ਨੇ ਹੁਕਮਨਾਮੇ 'ਚ ਲਿਖਿਆ ਸੀ, ਭਾਵੇਂ ਕਿ ਪੰਥ ਵੀ ਸਾਡਾ ਪੁੱਤਰ ਹੀ ਹੈ, ਪਰ ਇਸ ਪੁੱਤਰ ਨੂੰ ਅਸੀਂ ਪੰਥ ਦੇ ਆਪਣੇ ਬਾਕੀ ਪੁੱਤਰਾਂ ਦੀ ਲੜਾਈ ਝਗੜਾ ਨਿਬੇੜਨ ਵਾਸਤੇ ਇਸ ਹੁਕਮਨਾਮੇ ਸਾਹਿਬ ਭੇਜ ਰਹੇ ਹਾਂ, ਇਸ ਕਰਕੇ ਭਾਵੇਂ ਬੰਦਈ ਖਾਲਸਾ ਹੈ ਭਾਵੇਂ ਤੱਤ ਖਾਲਸਾ ਹੈ, ਉਹ ਭਾਈ ਮਨੀ ਸਿੰਘ ਜੀ ਦਾ ਬਚਨ ਮੰਨਣਗੇ ਸਾਰੇ ਜੀ।
ਜਬ ਤਾ ਹੁਕਮ ਮਾਤ ਕੇ ਸੰਗਾ,
ਕਹਿੰਦੇ ਜਦੋਂ ਤੋਂ ਮਾਤਾ ਜੀ ਦਾ ਹੁਕਮ ਮੰਨ ਕੇ ਭਾਈ ਮਨੀ ਸਿੰਘ ਜੀ
ਰਹੇ ਸੁਧਾਸਰ ਸੋ ਸੁਰੰਗਾ,
ਬਹੁਤ ਪ੍ਰੇਮ ਨਾਲ ਅੰਮ੍ਰਿਤਸਰ ਆਣ ਕੇ ਉਹਨਾਂ ਨੇ ਸੇਵਾ ਸੰਭਾਲ ਲਈ ਹਰਿਮੰਦਰ ਸਾਹਿਬ ਜੀ ਦੀ, ਤੇ ਝਗੜਾ ਨਿਬੇੜ ਦਿੱਤਾ ਸੀ ਜੀ।
ਅੰਮ੍ਰਿਤਸਰ ਦਰਬਾਰ ਪੁਜਾਰੀ,
ਕਹਿੰਦੇ ਅੰਮ੍ਰਿਤਸਰ ਦੇ ਮੁੱਖ ਸੇਵਾਦਾਰ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਭਾਈ ਮਨੀ ਸਿੰਘ ਜੀ ਰਹੇ।
ਸੂਰਾ ਪੂਰਾ ਮਹਾ ਵਿਚਾਰੀ,
ਕਹਿੰਦੇ ਬਹੁਤ ਸੂਰੇ ਪੂਰੇ ਸਾਧ ਸੰਗਤ ਜੀ ਤੇ ਵਿਚਾਰਵਾਨ ਗਿਆਨਵਾਨ ਸਨ ਭਾਈ ਮਨੀ ਸਿੰਘ ਜੀ।
ਵੇਦ ਵਿਆਸ ਜਨਥਾ ਅਵਤਾਰੀ,
ਐਂ ਸਮਝ ਲਓ ਵੀ ਜਿਵੇਂ ਵੇਦ ਵਿਆਸ ਦਾ ਹੀ ਅਵਤਾਰ ਲਿਆ ਹੋਵੇ, ਇੱਕ ਪ੍ਰਮਾਣ ਹੈ, ਪ੍ਰਮਾਣ ਇਕੰਗੀ ਹੁੰਦਾ, ਉਸ ਦਿਨ ਬੇਨਤੀ ਕੀਤੀ ਸੀ ਜੀ।
ਨਾਮ ਮਹਾਤਮ ਰਚਿਓ ਸੁਧਾਰੀ,
ਕਹਿੰਦੇ ਨੇ ਨਾਮ ਦਾ ਮਹਾਤਮ ਜਿੰਨਾ ਫਿਰ ਭਾਈ ਮਨੀ ਸਿੰਘ ਜੀ ਨੇ ਅੰਮ੍ਰਿਤਸਰ ਰਹਿੰਦਿਆਂ ਹੋਇਆਂ ਪ੍ਰਚਾਰਿਆ, ਇਹ ਉਹਨਾਂ ਨੂੰ ਹੀ ਬਾਣ ਆਉਂਦਾ। ਬਹੁਤ ਜ਼ਿਆਦਾ ਨਾਮ ਦੀ ਸਤਸੰਗ ਜੀ ਉਹਨਾਂ ਨੇ ਪਰਮੇਸ਼ਰ ਦੀ ਬਾਣੀ ਦੀ, ਭਗਤੀ ਦੀ, ਬੰਦਗੀ ਦੀ ਕਥਾ ਕਰ ਕਰਕੇ ਤੇ ਬਹੁਤ ਵੱਡਾ ਪ੍ਰਚਾਰ ਕੀਤਾ ਹੈ।
ਜਪ ਜੀ ਆਸਾ ਵਾਰ ਹੈ ਜੀ ਕਾ,
ਕਹਿੰਦੇ ਜਪ ਜੀ ਸਾਹਿਬ ਜੀ ਦਾ, ਆਸਾ ਜੀ ਦੀ ਵਾਰ ਜੀ ਦਾ,
ਕਰਿਓ ਗਿਆਨ ਰਤਨਾਵਲ ਟੀਕਾ,
ਗਿਆਨ ਰਤਨਾਵਲੀ ਵਿੱਚ ਕਹਿੰਦੇ ਭਾਈ ਮਨੀ ਸਿੰਘ ਜੀ ਦੇ ਟੀਕੇ ਕੀਤੇ ਹੋਏ ਮਿਲਦੇ ਬਾਣੀ ਦੇ।
ਉਹਨਾਂ ਜਨਮ ਸਾਖੀ ਗੁਰਿਆਦ,
ਤੇ ਫਿਰ ਇੱਕ ਜਨਮ ਸਾਖੀ ਸਾਧ ਸੰਗਤ ਜੀ ਉਹਨਾਂ ਨੇ ਤਿਆਰ ਕੀਤੀ।
ਔਰ ਸਾਖੀਆਂ ਹਿਤ ਮਰਯਾਦਾ,
ਬਹੁਤ ਸਾਰੀਆਂ ਮਰਿਆਦਾ ਨੂੰ ਪ੍ਰਪੱਕ ਕਰਨ ਲਈ ਸਾਖੀਆਂ ਉਹਨਾਂ ਨੇ ਹੋਰ ਵੀ ਪੋਥੀਆਂ ਲਿਖੀਆਂ ਨੇ, ਪਰ ਜਿਹੜੀ ਜਨਮ ਸਾਖੀ ਦੀ ਗੱਲ ਚੱਲਦੀ ਉਹ ਭਾਈ ਗੁਰਦਾਸ ਸਾਹਿਬ ਜੀ ਦੀ ਜਿਹੜੀ ਪਹਿਲੀ ਵਾਰ ਦਾ ਟੀਕਾ ਭਾਈ ਮਨੀ ਸਿੰਘ ਜੀ ਨੇ ਕੀਤਾ ਉਸੇ ਨੂੰ ਕਹਿ ਰਹੇ ਹਨ ਕਿ ਜਨਮ ਸਾਖੀ ਹੈ।
ਰਚੀ ਤਾਹੇ ਨੇ ਬਹੁ ਗੁਣ ਖਾਣੀ,
ਕਹਿੰਦੇ ਬਹੁਤ ਗੁਣਾਂ ਦੀ ਖਾਣ ਐਸੀਆਂ ਪੋਥੀਆਂ ਲਿਖੀਆਂ ਨੇ ਸਾਖੀਆਂ ਦੀਆਂ ਸਿਦਕ ਪੱਕਾ ਕਰਨ ਵਾਲੀਆਂ ਭਾਈ ਮਨੀ ਸਿੰਘ ਜੀ ਨੇ।
ਗਿਆਨ ਵਿਰਾਗ ਭਗਤ ਨੇ ਸਾਨੀ,
ਜਿਹਨਾਂ ਪੋਥੀਆਂ ਵਿੱਚ ਗਿਆਨ ਹੈ, ਵਿਰਾਗ ਹੈ, ਭਗਤ ਹੈ, ਭਗਤੀ ਦੀਆਂ ਨਿਸ਼ਾਨੀਆਂ ਹਨ ਜੀ।
ਅਬਲੋ ਸਿੱਖ ਪੜਤ ਜਗ ਜਾਹੈ,
ਭਾਈ ਗਿਆਨ ਸਿੰਘ ਜੀ ਕਹਿੰਦੇ ਹੁਣ ਤੱਕ ਉਹਨਾਂ ਦੀਆਂ ਲਿਖੀਆਂ ਹੋਈਆਂ ਪੋਥੀਆਂ ਨੂੰ ਸਿੱਖ ਚਾਅ ਨਾਲ ਸ਼ਰਧਾ ਨਾਲ ਪੜ੍ਹਦੇ ਹਨ।
ਲੇਤ ਚਾਰ ਫਲ ਯਤਨ ਬਿਨਾ ਹੈ,
ਤੇ ਉਹਨਾਂ ਪੋਥੀਆਂ ਨੂੰ ਪੜ੍ਹ ਕੇ ਕਮਾ ਕੇ ਚਾਰ ਪਦਾਰਥ ਪ੍ਰਾਪਤ ਕਰ ਲੈਂਦੇ ਨੇ। ਚਤੁਰਫਲ ਦਾ ਅਰਥ ਚਾਰ ਪਦਾਰਥ, ਜਿਹਨਾਂ ਨੂੰ ਮਹਾਰਾਜ ਕਹਿੰਦੇ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲੱਗੈ। ਭਾਈ ਮਨੀ ਸਿੰਘ ਜੀ ਦੀਆਂ ਲਿਖੀਆਂ ਹੋਈਆਂ ਸਿੱਖੀ ਸਿਦਕ ਦੀਆਂ ਸਾਖੀਆਂ ਪੜ੍ਹ ਕੇ ਪੰਥ ਆਪਣਾ ਸਿੱਖੀ ਸਿਦਕ ਪੱਕਾ ਕਰਕੇ ਚਾਰ ਪਦਾਰਥ ਪ੍ਰਾਪਤ ਕਰ ਲੈਂਦਾ ਜੀ।
ਅੰਮ੍ਰਿਤਸਰ ਬਹੁ ਬਰਸ ਰਹਾਇਓ,
ਬਹੁਤ ਸਾਲ ਭਾਈ ਮਨੀ ਸਿੰਘ ਜੀ ਅੰਮ੍ਰਿਤਸਰ ਰਹੇ ਹਨ ਜੀ।
ਮੇਲ ਹਾਕਮੋ ਸੰਗ ਰਖਾਇਓ,
ਤੇ ਫਿਰ ਜਿਹੜੇ ਉੱਥੋਂ ਦੇ ਚੰਗੇ ਨੇਕ ਭਲੇ ਪੁਰਸ਼ ਸਨ, ਹਾਕਮ ਸਨ, ਉਹਨਾਂ ਦੇ ਨਾਲ ਉਹਨਾਂ ਦਾ ਪ੍ਰੇਮ ਸੀ, ਕਿਸੇ ਨਾਲ ਕੋਈ ਵੈਰ ਭਾਵਨਾ ਨਹੀਂ ਸੀ ਜੀ।
ਜਬ ਜਬ ਪੰਥ ਸੁਧਾ ਸਰਿਆਵੈ,
ਜਦੋਂ ਜਦੋਂ ਪੰਥ ਦਾ ਇਕੱਠ ਅੰਮ੍ਰਿਤਸਰ ਵਿੱਚ ਹੁੰਦਾ ਸੀ,
ਤਖ਼ਤ ਅਕਾਲ ਦੀਵਾਨ ਲਗਾਵੈ,
ਭਾਈ ਮਨੀ ਸਿੰਘ ਜੀ ਅਕਾਲ ਤਖ਼ਤ ਸਾਹਿਬ ਦੇ ਵਾਲੇ ਸਥਾਨ ਦੇ ਸਾਹਮਣੇ ਦੀਵਾਨ ਲਗਾਉਂਦੇ ਸਨ।
ਜੈਸ ਸੂਤ ਜੀ ਰਿਖ ਗਨ ਮਾਹੀ,
ਕਹਿੰਦੇ ਜਿਵੇਂ ਸੂਤ ਹੈ ਵਿਆਸ ਦਾ ਸਤਸੰਗ ਜੀ ਪੁੱਤਰ ਹੈ ਤੇ ਇਹ ਰਿਖੀਆਂ ਨੂੰ ਕਥਾ ਸੁਣਾਉਂਦਾ ਹੁੰਦਾ ਸੀ, ਬੜਾ ਵੱਡਾ ਵਿਦਵਾਨ ਸੀ, ਲੋਮ ਹਰਖਣੇ ਨੂੰ ਕਹਿੰਦੇ ਸਨ, ਜਿਵੇਂ ਇਹ ਰਿਖੀਆਂ ਨੂੰ ਕਥਾ ਸੁਣਾਉਂਦਾ ਹੁੰਦਾ ਸੀ ਜੀ।
ਦੇਵਨ ਮਾਹੇ ਬ੍ਰਹਸਪਤ ਆਹੀ,
ਜਿਵੇਂ ਦੇਵਤਿਆਂ ਦੇ ਗੁਰੂ ਬ੍ਰਹਸਪਤ ਦੇਵਤਿਆਂ ਦੀ ਸਭਾ ਲਾ ਕੇ ਉਹਨਾਂ ਨੂੰ ਕਥਾ ਸੁਣਾਉਂਦੇ ਸਨ।
ਤੈਸ ਮਨੀ ਸਿੰਘ ਕਥਾ ਸੁਣਾਵਾ,
ਇਸੇ ਤਰ੍ਹਾਂ ਸਿੱਖਾਂ ਸੂਰਮਿਆਂ ਦੀ ਪੰਥ ਦੀ ਸਭਾ ਲਾ ਕੇ ਭਾਈ ਮਨੀ ਸਿੰਘ ਜੀ ਗੁਰਬਾਣੀ ਦੀ ਕਥਾ ਸੁਣਾਉਂਦੇ ਸਨ ਜੀ।
ਬੀਚ ਦੀਵਾਨ ਬੈਠ ਸ਼ਬ ਪਾਵੈ,
ਤੇ ਲੱਗੇ ਹੋਏ ਦੀਵਾਨ ਚ ਜਦੋਂ ਭਾਈ ਮਨੀ ਸਿੰਘ ਜੀ ਕਥਾ ਕਰਦੇ ਬਹੁਤ ਜ਼ਿਆਦਾ ਸੋਭਾ ਹੁੰਦੀ ਦੀਵਾਨ ਦੀ ਤੇ ਭਾਈ ਮਨੀ ਸਿੰਘ ਜੀ ਦੀ।
ਰੁਚਰ ਸਾਖੀਆਂ ਗੁਰ ਕੀ ਲਾਵੈ,
ਗੁਰੂ ਸਾਹਿਬ ਜੀ ਦੀਆਂ ਸਾਖੀਆਂ ਬਹੁਤ ਪਿਆਰੀਆਂ ਸੁਣਾਉਂਦੇ ਸਨ ਉਹਨਾਂ ਦੇ ਸਿਦਕ ਨੂੰ ਪੱਕਾ ਕਰਨ ਲਈ, ਕਿਉਂਕਿ ਨਾਲ ਰਹੇ ਨੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ, ਇਸ ਕਰਕੇ ਉਹਨਾਂ ਦੇ ਜੀਵਨ ਦੀਆਂ ਸਾਖੀਆਂ ਸੁਣਾਉਂਦੇ ਹਨ।
ਪ੍ਰਾਚੀਨ ਕਿਛ ਨਹੀਂ ਇਲਾਵਾ,
ਕੁਝ ਪ੍ਰਾਚੀਨ ਭਾਵ ਵੱਡੇ ਗੁਰੂ ਸਾਹਿਬਾਂ ਦੀਆਂ, ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਤੇ ਕੁਝ ਦਸਵੇਂ ਪਾਤਸ਼ਾਹ ਜੀ ਦੀਆਂ ਜੋ ਇਹਨਾਂ ਨੇ ਨਾਲ ਰਹਿ ਕੇ ਦੇਖਿਆ ਉਹ ਸਾਰੀਆਂ ਸਾਖੀਆਂ ਸੁਣਾਉਂਦੇ ਜੀ।
ਅੰਮ੍ਰਿਤ ਸਮ ਬਰਖਾ ਬਰਖਾਵੈ,
ਜਦੋਂ ਆਪਣੇ ਪਵਿੱਤਰ ਮੁਖ ਤੋਂ ਇਹ ਜਪੀ ਤਪੀ ਹਠੀ ਸੂਰਮੇ ਕਥਾ ਕਰਦੇ ਤੇ ਜਿਵੇਂ ਅੰਮ੍ਰਿਤ ਦੀ ਵਰਖਾ ਹੁੰਦੀ ਏਦਾਂ ਹੁੰਦਾ ਸੀ ਜੀ।
ਸੁਣ ਸੁਣ ਪੰਥ ਅਧਿਕ ਮੁੱਦ ਪਾਵੈ,
ਸਾਰਾ ਪੰਥ ਭਾਈ ਮਨੀ ਸਿੰਘ ਜੀ ਤੋਂ ਕਥਾ ਸੁਣ ਕੇ ਬਹੁਤ ਆਨੰਦ ਪ੍ਰਾਪਤ ਕਰਦਾ ਹੈ।
ਮਰਯਾਦਾ ਗੁਰ ਘਰ ਕੀ ਜੇਤੀ,
ਕਹਿੰਦੇ ਗੁਰੂ ਘਰ ਦੀ ਜਿੰਨੀ ਮਰਿਆਦਾ ਹੈ ਜੀ।
ਸਿੱਖਣ ਕਹੋ ਉਪਦੇਸ਼ਾ ਤੇਤੀ,
ਸਾਰੇ ਸਿੱਖਾਂ ਨੂੰ ਉਪਦੇਸ਼ ਮਰਿਆਦਾ ਨੂੰ ਪ੍ਰਪੱਕ ਕਰਨ ਵਾਸਤੇ ਦਿੰਦੇ ਸਨ ਇਹ।
ਸਭਨ ਦਿਢਾਵਤ ਬ੍ਰਹਮ ਗਿਆਨ,
ਫਿਰ ਸਾਰਿਆਂ ਨੂੰ ਬ੍ਰਹਮ ਗਿਆਨ ਦ੍ਰਿੜ ਕਰਵਾਉਂਦੇ ਨੇ। ਕਹਿੰਦੇ ਨੇ ਬ੍ਰਹਮ ਗਿਆਨ ਕਿਵੇਂ ਪ੍ਰਾਪਤ ਕਰ ਸਕੀਦਾ, ਇਹ ਬਚਨ ਸਿੱਖਾਂ ਨੂੰ ਕਥਾ ਚ ਦੱਸਦੇ, ਕਿਉਂਕਿ ਜਿਹਨੂੰ ਵੀ ਮਹਾਰਾਜ ਜੀ ਨੇ ਮਨੁੱਖਾ ਜਨਮ ਸਤਸੰਗ ਜੀ ਦਿੱਤਾ ਨਾ, ਉਹ ਬ੍ਰਹਮ ਗਿਆਨ ਪ੍ਰਾਪਤ ਕਰ ਸਕਦਾ। ਕੋਈ ਇਹ ਨਹੀਂ ਕਹਿ ਸਕਦਾ ਮੈਂ ਕਿਵੇਂ ਬ੍ਰਹਮ ਗਿਆਨੀ ਹੋ ਸਕਦਾ ਜੀ, ਮੈਂ ਤਾਂ ਜੀਵ ਕੋਟੀ ਚ ਵਿਚਰਨ ਵਾਲਾ ਨਹੀਂ। ਜਿਸ ਨੂੰ ਮਨੁੱਖਾ ਸਰੀਰ ਦਿੱਤਾ ਉਹਨੂੰ ਬ੍ਰਹਮ ਗਿਆਨ ਹੋਵੇ ਜਾਂ ਨਾ ਇਹ ਵੱਖਰੀ ਗੱਲ ਹੈ, ਪਰ ਹੋ ਸਕਦਾ ਇਹ ਕੋਈ ਨਹੀਂ ਕਹਿ ਸਕਦਾ ਮੈਨੂੰ ਨਹੀਂ ਹੋ ਸਕਦਾ। ਮਨੁੱਖਾ ਸਰੀਰ ਦਿੱਤਾ ਹੀ ਮਹਾਰਾਜ ਨੇ, ਤਾਂ ਕੋਈ ਯਤਨ ਕਰੇ, ਬੰਦਗੀ ਕਰੇ, ਬਾਣੀ ਪੜੇ, ਸਿਮਰਨ ਕਰੇ ਤਾਂ ਬ੍ਰਹਮ ਗਿਆਨ ਉਹਨੂੰ ਜ਼ਰੂਰ ਦ੍ਰਿੜ ਹੋਵੇਗਾ, ਇਹ ਭਾਈ ਮਨੀ ਸਿੰਘ ਜੀ ਕਹਿੰਦੇ ਸਨ।
ਤਨਖਾਹੀ ਅਨਕੇ ਐਂਠਤ ਕੰਨ,
ਐਂਠਤ ਕੰਨਾਂ ਦਾ ਹੁੰਦਾ ਕੰਨ ਖਿੱਚਣੇ, ਜਿਹੜੇ ਤਨਖਾਹੀਏ ਨੇ ਕੋਈ ਗਲਤੀ ਕਰ ਲੈਂਦਾ ਤੇ ਉਹਦੇ ਭਾਈ ਮਨੀ ਸਿੰਘ ਜੀ ਕੰਨ ਵੀ ਚੰਗੀ ਤਰ੍ਹਾਂ ਖਿੱਚਦੇ ਸਨ।
ਤਾਂ ਕਿ ਬਚਨ ਉੱਪਰ ਸਭ ਸ਼ਰਧਾ,
ਇਸੇ ਕਰਕੇ ਭਾਈ ਮਨੀ ਸਿੰਘ ਜੀ ਦੇ ਬਚਨਾਂ ਉੱਪਰ ਸਾਰੇ ਪੰਥ ਦੀ ਸ਼ਰਧਾ ਸੀ ਜੀ।
ਪੰਥ ਰਖਤ ਥਾ ਤਿਆਗ ਸਪਰਧਾ,
ਕਿਸੇ ਤਰ੍ਹਾਂ ਦੀ ਈਰਖਾ ਨਹੀਂ ਸੀ ਪੰਥ ਦੇ ਮਨ ਚ, ਸਾਰਾ ਦਵੈਤ ਭਾਵ ਛੱਡ ਕੇ ਭਾਈ ਮਨੀ ਸਿੰਘ ਜੀ ਦੇ ਬਚਨਾਂ ਨੂੰ ਸੱਤ ਕਰਕੇ ਸਾਰਾ ਖਾਲਸਾ ਪੰਥ ਮੰਨਦਾ ਸੀ ਜੀ।
ਯਾਹੀ ਤੇ ਅਬਲੋ ਹੈ ਤਾਕਾ,
ਇਸੇ ਕਰਕੇ ਹੁਣ ਤੱਕ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨੇ ਭਾਈ ਮਨੀ ਸਿੰਘ ਜੀ ਦੇ
ਬਚਨ ਪ੍ਰਮਾਣ ਪੰਥ ਮੈਂ ਬਾਂਕਾ,
ਅਜੇ ਤੱਕ ਉਹਨਾਂ ਦੇ ਬਚਨ ਪ੍ਰਮਾਣ ਵਜੋਂ ਵਰਤੇ ਜਾਂਦੇ ਨੇ, ਅਜੇ ਤੱਕ ਉਹਨਾਂ ਦੀ ਜੀਵਨ ਕਥਾ ਸੁਣਾਈ ਜਾਂਦੀ ਹੈ, ਕਿਉਂਕਿ ਇੰਨੇ ਉੱਚ ਕੋਟੀ ਦੇ ਚੜ੍ਹਦੀ ਕਲਾ ਵਾਲੇ ਸਤਸੰਗ ਜੀ ਉਹ ਸਿੱਖ ਸੂਰਮੇ ਹੋਏ ਹਨ।
ਬਲਕੇ ਨਾ ਅੰਮ੍ਰਿਤਸਰ ਦਰਬਾਰ,
ਕਹਿੰਦੇ ਬਲਕੇ ਜਿਹੜੀ ਅੰਮ੍ਰਿਤਸਰ ਦਰਬਾਰ ਸਾਹਿਬ ਜੀ ਦੀ ਜਿੰਨੀ ਮਰਿਆਦਾ ਹੈ,
ਹੈ ਜੇਤਕ ਮਰਯਾਦ ਉਦਾਰ,
ਜਿੰਨੀ ਮਰਿਆਦਾ ਅੰਮ੍ਰਿਤਸਰ ਦੀ ਸਾਧ ਸੰਗਤ ਜੀ ਆਪਾਂ ਦੇਖਦੇ 1932 ਤੋਂ ਪਹਿਲਾਂ ਤੱਕ,
ਜੈ ਸਭ ਹੈ ਉਸ ਕੀ ਹੀ ਰਾਚੀ,
ਉਹ ਭਾਈ ਮਨੀ ਸਿੰਘ ਜੀ ਨੇ ਸਾਧ ਸੰਗਤ ਜੀ ਦ੍ਰਿੜ ਕਰਵਾਈ ਸੀ, ਕਿਉਂਕਿ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਰਹੇ ਨੇ, ਉਹਨਾਂ ਦੇ ਨਾਲ ਰਹਿ ਕੇ ਜੋ ਮਰਿਆਦਾ ਉਹਨਾਂ ਤੋਂ ਸੁਣੀ ਤੇ ਸਿੱਖੀ ਉਹ ਹਰਿਮੰਦਰ ਸਾਹਿਬ ਵਿੱਚ ਭਾਈ ਮਨੀ ਸਿੰਘ ਜੀ ਨੇ ਲਾਗੂ ਕੀਤੀ, ਦ੍ਰਿੜ ਕਰਵਾਈ ਹੈ ਜੀ।
ਅਬਲੋ ਚਲੀ ਜਾਤ ਦ੍ਰਿੜ ਸਾਚੀ,
ਗਿਆਨੀ ਗਿਆਨ ਸਿੰਘ ਜੀ ਕਹਿੰਦੇ ਉਦੋਂ ਉਹਨਾਂ ਤੱਕ, ਗਿਆਨੀ ਗਿਆਨ ਸਿੰਘ ਜੀ ਦੇ ਸਮੇਂ ਤੱਕ ਕਹਿੰਦੇ ਉਹ ਭਾਈ ਮਨੀ ਸਿੰਘ ਜੀ ਦੀ ਕਲਗੀ ਧਰ ਪਾਤਸ਼ਾਹ ਜੀ ਤੋਂ ਦ੍ਰਿੜ ਕੀਤੀ ਮਰਿਆਦਾ ਹਰਿਮੰਦਰ ਸਾਹਿਬ ਚੱਲਦੀ ਸੀ, ਤੇ ਫਿਰ ਜਦੋਂ ਜਦੋਂ ਖਾਲਸੇ ਦਾ ਥੋੜਾ ਤੇਜ ਪ੍ਰਤਾਪ ਜ਼ੋਰ ਘੱਟ ਜਾਂਦਾ ਤੇ ਮਰਿਆਦਾ ਥੋੜੀ ਜਿਹੀ ਵਿਗੜ ਜਾਂਦੀ ਸੀ। ਵਿਗੜੀ ਹੋਈ ਮਰਿਆਦਾ ਨੂੰ ਸੁਧਾਰਨਾ ਹੁੰਦਾ, ਨਾ ਕਿ ਨਵਾਂ ਆਪਾਂ ਕੋਈ ਆਪਣੇ ਕੋਲੋਂ ਸਾਧਸੰਗ ਜੀ ਵੱਖਰੀ ਵੱਖਰੀ ਮਰਜ਼ੀ ਸਾਰਿਆਂ ਨੇ ਕਰਨੀ। ਜਦੋਂ ਪੰਥ ਦਾ ਪਹਿਰਾ ਹੁੰਦਾ ਤੇ ਮਰਿਆਦਾ ਪੂਰੀ ਲਾਗੂ ਹੋ ਜਾਂਦੀ, ਜਦੋਂ ਪੰਥ ਦਾ ਪਹਿਰਾ ਢਿੱਲਾ ਹੁੰਦਾ ਤੇ ਕੁਝ ਢਿੱਲੀ ਹੋ ਜਾਂਦੀ ਸੀ। ਪਰ ਕਲਗੀਧਰ ਪਾਤਸ਼ਾਹ ਜੀ ਤੋਂ ਜੋ ਸੁਣਿਆ ਤੇ ਸਿੱਖਿਆ ਸੀ ਭਾਈ ਮਨੀ ਸਿੰਘ ਜੀ ਨੇ, ਉਹੀ ਹਰਿਮੰਦਰ ਸਾਹਿਬ ਲਾਗੂ ਕੀਤਾ ਸੀ 1932 ਤੋਂ ਪਹਿਲਾਂ ਤੱਕ ਜੀ।
ਗੁਰੂ ਗ੍ਰੰਥ ਕੇ ਅਰਥਨ ਵਾਲੀ
ਕਹਿੰਦੇ, ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਜੋ ਕਲਗੀਧਰ ਪਾਤਸ਼ਾਹ ਜੀ ਤੋਂ ਭਾਈ ਮਨੀ ਸਿੰਘ ਜੀ ਨੇ ਸੁਣੇ ਸਨ, ਬਾਬਾ ਦੀਪ ਸਿੰਘ ਜੀ ਨੇ ਸੁਣੇ।
ਸੰਪਰਦਾਇ ਭੀ ਤਿਸ ਤੇ ਚਾਲੀ,
ਉਹਨਾਂ ਤੋਂ ਇਹ ਸੰਪਰਦਾਵਾਂ ਵੀ ਚੱਲੀਆਂ, ਇੱਕ ਸਤੋ ਕੀ ਗਲੀ ਵਾਲੀ ਟਕਸਾਲ ਤੇ ਦੂਜੀ ਦਮਦਮੀ ਟਕਸਾਲ।
ਮਨੀ ਸਿੰਘ ਤਾਂ ਪੁਰਖ ਵਿਵੇਕੀ,
ਕਹਿੰਦੇ ਭਾਈ ਮਨੀ ਸਿੰਘ ਜੀ ਗਿਆਨਵਾਨ ਵਿਵੇਕੀ ਪੁਰਸ਼ ਹਨ ਜੀ।
ਗਿਆਨੀ ਗੁਣੀ ਸਾਂਤ ਕੀ ਏਕੀ,
ਕਹਿੰਦੇ ਨੇ ਏਕਾ ਕਰਾਉਣ ਵਾਲੇ ਸਾਂਤ ਕੀ ਸੁਭਾਅ ਵਾਲੇ ਗੁਣੀ ਗਿਆਨੀ ਹਨ।
ਕਾਵ ਕੋਵਿਦ ਜਪ ਤਪੀ ਅਪਾਰੇ,
ਕੋਵਿਦ ਹੁੰਦੇ ਵਿਦਵਾਨ, ਉਹ ਕਵੀ ਵੀ ਨੇ ਵਿਦਵਾਨ ਵੀ ਨੇ, ਜਪੀ ਵੀ ਹਨ ਤੇ ਤਪੀ ਵੀ ਹਨ।
ਰਹਿਤ ਬਿਰਕਤ ਨਿਵਰਤੀ ਤਹਾਰੇ,
ਇਹ ਫਿਰ ਨਿਰਵਿਰਤੀ ਵੀ ਧਾਰਨ ਕਰਕੇ ਰੱਖਦੇ ਨੇ, ਬਿਰਕਤ ਜੀਵਨ ਹੈ ਭਾਵ ਦੁਨੀਆ ਦੇ ਰੰਗ ਤਮਾਸ਼ਿਆਂ ਤੋਂ ਆਪਣੇ ਆਪ ਨੂੰ ਨਿਰਲੇਪ ਰੱਖਦੇ, ਭਾਵੇਂ ਜਥੇਦਾਰ ਭਾਵੇਂ ਇੰਨਾ ਸਤਿਕਾਰ ਹੈ ਉਹਨਾਂ ਦਾ।
ਕਈ ਵਾਰ ਜਬ ਪੰਥ ਅਸ਼ੇਸ਼ਾਂ,
ਕਹਿੰਦੇ ਕਈ ਵਾਰ ਪੰਥ ਉੱਤੇ ਇੱਦਾਂ ਦਾ ਵੀ ਸਮਾਂ ਆ ਜਾਂਦਾ ਸੀ ਵੀ ਜਦੋਂ ਭੀੜ ਬਣ ਜਾਂਦੀ ਸੀ ਤਾਂ
ਤੁਰਕਨ ਦਿਓ ਨਿਕਾਰ ਸੋ ਦਿਸਾਂ,
ਤੁਰਕਾਂ ਦਾ ਜ਼ੋਰ ਪੈ ਜਾਂਦਾ ਸੀ ਤੇ ਪੰਥ ਨੂੰ ਅੰਮ੍ਰਿਤਸਰ ਛੱਡਣਾ ਪੈ ਜਾਂਦਾ ਸੀ ਕਈ ਵਾਰ ਜੀ।
ਦੈ ਅਜਾਬ ਸਿੰਘ ਦੇਸ਼ ਪੰਜਾਬੋਂ,
ਕਹਿੰਦੇ ਦੁਖੀ ਹੋ ਕੇ ਕਈ ਵਾਰ ਪੰਜਾਬ ਦੇਸ਼ ਛੱਡਣਾ ਪੈ ਜਾਂਦਾ ਸੀ ਪੰਥ ਨੂੰ, ਜਦੋਂ ਤੁਰਕਾਂ ਦਾ ਜ਼ੋਰ ਵੱਧ ਜਾਂਦਾ ਸੀ ਉਹ ਕੱਢ ਦਿੰਦੇ ਸਨ ਇੱਥੋਂ ਜ਼ੋਰ ਕਰਕੇ।
ਕਰ ਖਰਾਬ ਬਹੁ ਕੱਢੇ ਸ਼ਤਾਬੋ,
ਛੇਤੀ ਫਿਰ ਪੰਥ ਨੂੰ ਇਹ ਇਲਾਕਾ ਛੱਡਣਾ ਪੈ ਜਾਂਦਾ ਸੀ, ਫਿਰ ਦੂਰ ਜਾ ਕੇ ਜੰਗਲਾਂ ਚ ਮਾਲਵੇ ਵਿੱਚ ਛੋਟੀਆਂ ਪਹਾੜੀਆਂ ਵਿੱਚ ਕਈ ਵਾਰ ਸਮਾਂ ਕੱਟਣਾ ਪੈਂਦਾ ਸੀ ਜੀ।
ਤੋ ਵੀ ਮਨੀ ਸਿੰਘ ਬਹੁ ਹੱਠ ਧਰ,
ਪਰ ਕਹਿੰਦੇ ਫਿਰ ਵੀ ਭਾਈ ਮਨੀ ਸਿੰਘ ਨਹੀਂ ਸਨ ਜਾਂਦੇ ਅੰਮ੍ਰਿਤਸਰ ਤੋਂ, ਉਹ ਹੱਠ ਕਰਕੇ ਉੱਥੇ ਹੀ ਰਹਿੰਦੇ ਸਨ ਹਰਿਮੰਦਰ ਸਾਹਿਬ ਜੀ ਦੀ ਸੇਵਾ ਵਿੱਚ, ਪੰਥ ਨੂੰ ਭਾਵੇਂ ਜਾਣਾ ਪੈ ਜਾਂਦਾ ਸੀ।
ਜੀਵਤ ਕਵੀ ਨਾ ਤਜਿਓ ਸੁਧਾਸਰ,
ਕਹਿੰਦੇ ਆਪਣੇ ਜਿਉਂਦਿਆਂ ਕਦੀ ਭਾਈ ਮਨੀ ਸਿੰਘ ਜੀ ਨੇ ਅੰਮ੍ਰਿਤਸਰ ਦੀ ਸੇਵਾ ਨਹੀਂ ਛੱਡੀ, ਜਦੋਂ ਤੱਕ ਸਰੀਰ ਕਰਕੇ ਰਹੇ, ਜਦੋਂ ਤੱਕ ਟੁਕੜੇ ਟੁਕੜੇ ਹੋ ਨਹੀਂ ਗਏ ਉਦੋਂ ਤੱਕ ਪੰਥ ਤੇ ਭੀੜ ਬਣੀ ਤੋਂ ਪੰਥ ਨੂੰ ਜਾਣਾ ਪੈ ਜਾਂਦਾ ਸੀ। ਭਾਈ ਮਨੀ ਸਿੰਘ ਜੀ ਕਹਿੰਦੇ ਸੀ ਮੈਂ ਮਰ ਜਾਵਾਂਗਾ ਪਰ ਇਹ ਸੇਵਾ ਨਹੀਂ ਛੱਡਾਂਗਾ।
ਉਤੋ ਜਮਾਨੇ ਸਾਜ ਸਿਆਣਾ,
ਕਹਿੰਦੇ ਜਮਾਨੇ ਨਾਲ ਬਹੁਤ ਸਿਆਣਪ ਨਾਲ ਚੱਲਣ ਵਾਲੇ ਸਨ ਭਾਈ ਮਨੀ ਸਿੰਘ।
ਆਕਲ ਆਲਮ ਆਮਲ ਦਾਨ,
ਆਕਲ ਸਨ, ਆਲਮ ਸਨ, ਆਮਲ ਸਨ, ਦਾਨੇ ਸਨ। ਆਕਲ ਅਕਲ ਵਾਲੇ ਸਨ, ਆਲਮ ਵਿਦਵਾਨ ਸਨ, ਆਮਲ ਜੀਵਨ ਵਾਲੇ ਸਨ ਤੇ ਦਾਨੇ ਸਨ ਸਿਆਣੇ ਸਨ। ਕੱਲੇ ਗਿਆਨਵਾਨ ਨਹੀਂ ਸਨ, ਜੀਵਨ ਵੀ ਸੀ ਵਧੀਆ ਉਹਨਾਂ ਦਾ ਜੀ।
ਗਜ਼ਲ ਰਬਾਬੀ ਬੈਂਤ ਅਪਾਰ,
ਕਹਿੰਦੇ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਤੇ ਰਬਾਈਆਂ ਉਚਾਰਨ ਕੀਤੀਆਂ, ਫਿਰ ਬੈਂਤ ਸ਼ੇਰ ਜਿਹੜੇ ਕਲਗੀਧਰ ਪਾਤਸ਼ਾਹ ਜੀ ਦੇ ਜਫਰਨਾਮੇ ਦੇ, ਜਿੰਨੀ ਇਹ ਸਾਰੀ ਸਤਸੰਗ ਜੀ ਭਾਈ ਨੰਦ ਲਾਲ ਜੀ ਦੀ ਰਚਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ।
ਜਾਦ ਫਾਰਸੀ ਰੱਖੈ ਉਦਾਰਨ,
ਫਾਰਸੀ ਵਿੱਚ ਸੀ ਇਹ ਸਾਰੀ ਰਚਨਾ, ਪਰ ਸਾਰੀ ਕੰਠ ਕੀਤੀ ਸੀ ਭਾਈ ਮਨੀ ਸਿੰਘ ਜੀ ਨੇ, ਗਜ਼ਲਾਂ ਕੰਠ ਕੀਤੀਆਂ ਭਾਈ ਨੰਦ ਲਾਲ ਜੀ ਦੀਆਂ, ਕਲਗੀਧਰ ਪਾਤਸ਼ਾਹ ਜੀ ਦਾ ਜਫਰਨਾਮਾ, ਸਾਰੇ ਸ਼ੇਰ, ਸਾਰੀ ਬਾਣੀ ਤੇ ਫਾਰਸੀ ਦੇ ਹੋਰ ਵੀ ਬਹੁਤ ਸਤਸੰਗ ਜੀ, ਉਹਨਾਂ ਨੂੰ ਸ਼ਬਦ ਯਾਦ ਸਨ।
ਜੋ ਜੈਸਾ ਜਨ ਤਹਿ ਚੱਲ ਆਵੈ,
ਜਿਸ ਤਰ੍ਹਾਂ ਦਾ ਵੀ ਕੋਈ ਉਹਨਾਂ ਦੇ ਕੋਲੇ ਚੱਲ ਕੇ ਆ ਜਾਂਦਾ ਸੀ ਪ੍ਰੇਮੀ,
ਤਾਂ ਕੋ ਤੈਸੀ ਬਾਤ ਸੁਣਾਵੈ,
ਉਹਨੂੰ ਉਸੇ ਤਰ੍ਹਾਂ ਦਾ ਹੀ ਉਪਦੇਸ਼ ਦਿੰਦੇ ਸਨ ਜਿਹੋ ਜਿਹਾ ਉਹ ਕਮਾ ਸਕਦਾ ਹੋਵੇ ਤੇ ਉਹਦਾ ਭਲਾ ਹੋ ਜਾਵੇ, ਜਿਸ ਉਪਦੇਸ਼ ਨੂੰ ਕਮਾ ਕੇ।
ਲੇਤ ਅਪਣਾਏ ਸਰਬ ਕੇ ਤਾਈ,
ਇਸੇ ਕਰਕੇ ਸਾਰੇ ਉਹਨਾਂ ਦਾ ਸਤਿਕਾਰ ਕਰਦੇ ਸਨ ਤੇ ਸਾਰਿਆਂ ਨੂੰ ਭਾਈ ਮਨੀ ਸਿੰਘ ਜੀ ਅਪਣਾ ਲੈਂਦੇ ਸਨ, ਜਿਹੜਾ ਜਿਸ ਮਤ ਦਾ ਜਿਵੇਂ ਦਾ ਵੀ ਆ ਗਿਆ ਉਹਨੂੰ ਉਸੇ ਤਰ੍ਹਾਂ ਦੇ ਉਪਦੇਸ਼ ਦਿੰਦੇ, ਭਾਈ ਤੇਰਾ ਇੱਦਾਂ ਭਲਾ ਹੋਣਾ, ਇਵੇਂ ਕਰਿਆ ਕਰ ਤੂੰ।
ਦੁਸ਼ਮਣ ਆਏ ਸਜਣ ਹੋਵੇ ਜਾਈ,
ਦੁਸ਼ਮਣ ਵੀ ਆਉਂਦੇ ਸਨ ਤੇ ਭਾਈ ਮਨੀ ਸਿੰਘ ਜੀ ਦਾ ਕਾਰ ਵਿਹਾਰ ਤੇ ਉਹਨਾਂ ਦਾ ਸਤਸੰਗ ਜੀ ਉਪਦੇਸ਼ ਸੁਣ ਕੇ ਸੱਜਣ ਬਣ ਜਾਂਦੇ ਸਨ ਉਹਨਾਂ ਦੇ।
ਸਾਧੂ ਗੁਰ ਘਰ ਕੇ ਗੁਣ ਰਾਸੀ,
ਕਹਿੰਦੇ ਗੁਰੂ ਘਰ ਦੇ ਜਿਹੜੇ ਸਾਧੂ ਸੰਤ ਮਹਾਤਮਾ ਮਾਲਾ ਫੇਰਨ ਵਾਲੇ,
ਪਾਸ ਨਿਰਮਲੇ ਰੱਖਾ ਉਦਾਸੀ,
ਉਹ ਨਿਰਮਲੇ ਕੋਈ ਉਦਾਸੀ ਕੋਈ ਹੋਰ ਮਤਾਂ ਦੇ ਸਾਧੂ ਵੀ ਭਾਈ ਮਨੀ ਸਿੰਘ ਜੀ ਕੋਲ ਰਹਿੰਦੇ ਸਨ ਜੀ।
ਬਲਕੇ ਹਿੰਦੂ ਮੁਸਲਮਾਨ,
ਕਹਿੰਦੇ ਬਲਕੇ ਹਿੰਦੂ ਤੇ ਮੁਸਲਮਾਨ ਵੀ ਆਣ ਕੇ ਠਹਿਰਦੇ ਸਨ ਭਾਈ ਮਨੀ ਸਿੰਘ ਜੀ ਦੇ ਕੋਲੇ।
ਦੇਵਤ ਲੰਗਰ ਸਭਨ ਸਮਾਨ,
ਤੇ ਸਾਰਿਆਂ ਨੂੰ ਇੱਕੋ ਜਿਹਾ ਲੰਗਰ ਦਾ ਵੀ ਵਰਤਾਰਾ ਭਾਈ ਮਨੀ ਸਿੰਘ ਜੀ ਦਿੰਦੇ ਨੇ, ਸ਼ਬਦ ਦਾ ਵੀ ਜਿਸ ਤਰ੍ਹਾਂ ਦਾ ਕੋਈ ਆਉਂਦਾ ਉਸੇ ਤਰ੍ਹਾਂ ਦਾ ਉਹਦੇ ਮਤ ਵਿੱਚ ਉਹਨੂੰ ਉਪਦੇਸ਼ ਦਿੰਦੇ ਉਹਦੇ ਭਲੇ ਦਾ, ਤੇ ਫਿਰ ਲੰਗਰ ਸਾਰਿਆਂ ਨੂੰ ਇੱਕੋ ਜਿਹਾ ਛਕਾਉਂਦੇ, ਭਾਵੇਂ ਕੋਈ ਮੁਸਲਮਾਨ ਆਉਂਦਾ, ਭਾਵੇਂ ਕੋਈ ਹਿੰਦੂ ਆਉਂਦਾ, ਭਾਵੇਂ ਕੋਈ ਉਦਾਸੀ ਨਿਰਮਲਾ ਕਿਸੇ ਮਤ ਦਾ ਵੀ ਕੋਈ ਆ ਜਾਏ ਪ੍ਰੇਮੀ।
ਸਿੱਖ ਅੰਮ੍ਰਿਤ ਧਾਰੀ ਗੁਰ ਕੇ ਗੁਰ ਘਰ ਕੇ,
ਕਹਿੰਦੇ ਗੁਰੂ ਘਰ ਦੇ ਜਿੰਨੇ ਅੰਮ੍ਰਿਤ ਧਾਰੀ ਸਿੱਖ ਨੇ,
ਰੱਖਾ ਟਕਾਏ ਅਨਕ ਵਿਦ ਕਰਕੇ,
ਉਹ ਵੀ ਸਾਰੇ ਆਪਣੇ ਕੋਲ ਉਹਨਾਂ ਨੂੰ ਟਕਾ ਕੇ ਰੱਖਦੇ ਨੇ, ਪੜ੍ਹਾਉਂਦੇ ਨੇ, ਉਹਨਾਂ ਨੂੰ ਸ਼ੁਭ ਸਿੱਖਿਆ ਦ੍ਰਿੜ ਕਰਵਾਉਂਦੇ ਹਨ।
ਸਾਧ ਸੁਭਾਵ ਸਾਧੂ ਅਨਬਾਨ,
ਕਹਿੰਦੇ ਸਾਧੂ ਸੁਭਾਅ ਭਾਈ ਮਨੀ ਸਿੰਘ ਜੀ ਦਾ ਤੇ ਸਾਧੂਆਂ ਵਾਲਾ ਹੀ ਪਹਿਰਾਵਾ ਹੈ ਉਹਨਾਂ ਦਾ।
ਰੱਖਾ ਆਪ ਵੀ ਸਦਾ ਮਹਾਨ,
ਆਪਣਾ ਪਹਿਰਾਵਾ, ਆਪਣਾ ਸੁਭਾਅ, ਆਪਣੀ ਜੀਵਨ ਜਾਚ ਸਾਧੂਆਂ ਵਰਗੀ, ਮਹਾਨ ਸੰਤਾਂ ਵਰਗੀ ਰੱਖਦੇ ਹਨ।
ਚਾਲ ਚੱਲਣ ਸਭ ਸੰਤਨ ਵਾਲਾ,
ਕਹਿੰਦੇ ਚਾਲ ਚੱਲਣ ਸਾਰਾ ਜੀਵਨ ਹੀ ਸੰਤਾਂ ਵਾਲਾ, ਗੁਰਮੁਖਾਂ ਵਾਲਾ। ਭਾਈ ਮਨੀ ਸਿੰਘ ਜੀ,
ਫੇਰਾ ਗ੍ਰੰਥ ਕੇ ਫੇਰਾ ਮਾਲਾ,
ਜਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ ਤੇ ਉਹਦੀ ਕਥਾ ਕਰਨੀ, ਤੇ ਜਾਂ ਮਾਲਾ ਫੇਰਨੀ, ਇਹ ਉਹਨਾਂ ਦੇ ਜੀਵਨ ਦਾ ਇੱਕ ਅੰਗ ਸੀ ਜੀ।
ਦੇਖ ਤੁਰਕ ਕਰ ਜਾਹੇ ਸਲਾਮ,
ਕਹਿੰਦੇ ਤੁਰਕ ਵੀ ਦੇਖ ਦੇਖ ਕੇ ਭਾਈ ਮਨੀ ਸਿੰਘ ਜੀ ਦੇ ਜੀਵਨ ਨੂੰ, ਉਹਨਾਂ ਨੂੰ ਸਲਾਮ ਕਰਕੇ ਜਾਂਦੇ ਸਨ।
ਇਨਕੋ ਲਖਾ ਫਕੀਰ ਲਲਾਮ,
ਕਹਿੰਦੇ ਬਹੁਤ ਵਧੀਆ ਫਕੀਰ ਇਹਨਾਂ ਨੂੰ ਮੰਨਦੇ ਸਨ ਤੁਰਕ ਵੀ ਜੀ।
ਤੁਰਕ ਬੇਅਦਬੀ ਕਰਨ ਜੋ ਆਵਤ,
ਕਈ ਵਾਰ ਏਦਾਂ ਵੀ ਹੋ ਗਿਆ ਜਦੋਂ ਪੰਥ ਅੰਮ੍ਰਿਤਸਰ ਨਹੀਂ ਸੀ ਜਾਣਾ ਪੈਂਦਾ ਸੀ ਤੰਗੀ ਕਰਕੇ, ਤੇ ਉਹ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਸਤੇ ਤੁਰਕ ਆ ਜਾਂਦੇ ਸਨ।
ਜਿਉਂ ਤਿਉਂ ਕਰੇ ਹੋ ਰਹੇ ਟਲਾਵਤ,
ਪਰ ਭਾਈ ਮਨੀ ਸਿੰਘ ਜੀ ਇੰਨੇ ਸਿਆਣੇ ਨੇ, ਗੁਰਮੁਖ ਨੇ, ਆਪਣੇ ਸੁਭਾਅ ਕਰਕੇ ਜਿਵੇਂ ਕਿਵੇਂ ਕਰਕੇ ਉਹਨਾਂ ਨਾਲ ਬੈਠ ਕੇ ਗੱਲ ਤੇ ਟਾਲ ਦਿੰਦੇ ਸਨ ਸਮਾਂ। ਜਿੰਨੀ ਦੇਰ ਭਾਈ ਮਨੀ ਸਿੰਘ ਜੀ ਰਹੇ ਹਰਿਮੰਦਰ ਸਾਹਿਬ ਦੀ ਇਹਨਾਂ ਬੇਅਦਬੀ ਨਹੀਂ ਹੋਣ ਦਿੱਤੀ, ਭਾਵੇਂ ਇਕੱਲੇ ਹੀ ਸੇਵਾ ਚ ਰਹੇ ਉਸ ਵੇਲੇ।
ਦੋਏ ਵਕਤ ਦੀਵਾਨ ਲਗਾਵੇ,
ਕਹਿੰਦੇ ਦੋਨੇ ਸਮੇਂ ਦੀਵਾਨ ਲਾਉਂਦੇ ਨੇ, ਇਹ ਨਾਗਾ ਕਦੇ ਨੀ ਪਾਇਆ ਉਹਨਾਂ ਨੇ।
ਗੁਰਬਾਣੀ ਕੀ ਕਥਾ ਸੁਣਾਵੇ,
ਗੁਰਬਾਣੀ ਦੀ ਕਥਾ ਸੁਣਾਉਂਦੇ ਹਨ ਕੋਲ ਰਹਿਣ ਵਾਲਿਆਂ ਨੂੰ ਤੇ ਆਉਣ ਵਾਲੀਆਂ ਸੰਗਤਾਂ ਨੂੰ।
ਪੱਖਪਾਤ ਨੇ ਕਾਹੂ ਰੱਖ,
ਕਦੀ ਕਿਸੇ ਨਾਲ ਪੱਖਪਾਤ ਨੀ ਕੀਤਾ, ਭਾਵੇਂ ਹਿੰਦੂ ਆ ਜਾਂਦੇ ਨੇ, ਤੁਰਕ ਆ ਜਾਂਦੇ ਨੇ, ਕਿਸੇ ਮਤ ਦਾ ਕੋਈ ਆ ਜਾਂਦਾ, ਸਾਰਿਆਂ ਨੂੰ ਇੱਕ ਨਜ਼ਰ ਨਾਲ ਭਲੇ ਦਾ ਹੀ ਉਪਦੇਸ਼ ਦਿੰਦੇ ਹਨ।
ਨੇਕ ਹਦਾਇਤ ਸਭ ਪ੍ਰਤ ਭਖ,
ਸਾਰਿਆਂ ਨੂੰ ਨੇਕ ਸਲਾਹ ਹੀ ਦੇਣੀ, ਨੇਕ ਸਿੱਖਿਆ ਹੀ ਦੇਣੀ, ਨੇਕ ਹਦਾਇਤਾਂ ਹੀ ਦੇਣੀਆਂ ਜਿਹਨਾਂ ਨਾਲ ਭਲਾ ਹੋਵੇ ਉਹਨਾਂ ਦਾ।
ਮੁਸਲਮਾਨ ਹਿੰਦੂ ਸੁਣ ਜਿਸ ਕੋ,
ਕਹਿੰਦੇ ਮੁਸਲਮਾਨ ਨੇ ਭਾਵੇਂ ਹਿੰਦੂ ਨੇ ਜਦੋਂ ਸੁਣ ਲੈਂਦੇ ਭਾਈ ਮਨੀ ਸਿੰਘ ਜੀ ਤੋਂ,
ਖੁਸ਼ੀ ਹੋਏ ਮਨ ਫਿਰ ਇਸ ਕੋ,
ਕਹਿੰਦੇ ਬੜੇ ਖੁਸ਼ ਹੋ ਜਾਂਦੇ ਨੇ ਤੇ ਮੰਨ ਲੈਂਦੇ ਨੇ ਭਾਈ ਮਨੀ ਸਿੰਘ ਜੀ ਦੀ ਹਰੇਕ ਗੱਲ ਨੂੰ, ਕਿਉਂਕਿ ਉਹਨਾਂ ਦੇ ਭਲੇ ਦੀ ਜਦੋਂ ਹਦਾਇਤ ਸਲਾਹ ਦੇਣੀ ਤਾਂ ਮੰਨ ਹੀ ਲੈਂਦੇ ਸਨ ਸਾਰੇ।
ਬਾਹੂ ਕੋ ਸੁਣਾਏ ਭਲ ਬਾਤਾਂ,
ਕਹਿੰਦੇ ਕਈਆਂ ਨੂੰ ਤਾਂ ਚੰਗੀਆਂ ਗੱਲਾਂ ਨਾਲ ਸਾਧ ਸੰਗਤ ਜੀ ਉਹਨਾਂ ਦਾ ਭਲਾ ਕਰ ਦਿੰਦੇ ਨੇ, ਸਮਝਾ ਲੈਂਦੇ ਹਨ।
ਕਾਹੂ ਦੇ ਕੁਛ ਦਰਬ ਬਖਿਆਤ,
ਤੇ ਕਈ ਵਾਰ ਉਹਨਾਂ ਨੂੰ ਜਦੋਂ ਬੇਅਦਬੀ ਕਰਨਾ ਹੈ ਤੁਰਕਾਂ ਨੂੰ, ਮਾਇਆ ਵੀ ਦੇਣੀ ਪੈ ਜਾਂਦੀ ਸੀ ਵੀ ਜੇ ਗੱਲਾਂ ਨਾਲ ਉਹ ਨਹੀਂ ਮੰਨੇ ਨਾ, ਭਾਈ ਇਹ ਧਰਮ ਸਥਾਨ ਹੈ, ਸਭ ਦਾ ਸਾਂਝਾ, ਇੱਥੋਂ ਸਭ ਦੇ ਭਲੇ ਦਾ ਉਪਦੇਸ਼, ਇਹਦੀ ਕਿਉਂ ਬੇਅਦਬੀ ਕਰਨੀ। ਪਰ ਜੇ ਨਹੀਂ ਕਈ ਵਾਰ ਮੰਨਦੇ ਸਨ ਤੇ ਪੈਸੇ ਦੇ ਕੇ ਵੀ ਉਹਨਾਂ ਨੂੰ ਟਾਲ ਦਿੰਦੇ ਸਨ ਕਈ ਵਾਰੀ, ਵੀ ਇਹ ਬੇਅਦਬੀ ਕਰਨੀ ਕਿਸੇ ਧਰਮ ਸਥਾਨ ਦੀ ਚੰਗੀ ਨਹੀਂ ਹੁੰਦੀ।
ਜਾਂ ਤਿਉਂ ਕਰ ਤੁਰਕਨ ਕੋ ਟਾਰਤ,
ਕਹਿੰਦੇ ਜਿਵੇਂ ਕਿਵੇਂ ਕਰਕੇ ਆਪਣੀ ਸਿਆਣਪ ਨਾਲ ਤੁਰਕਾਂ ਨੂੰ ਟਾਲ ਵੀ ਦਿੱਤਾ ਉਹਨਾਂ ਨੇ ਕਈ ਵਾਰ ਜੀ।
ਰਹਿਓ ਦਰਬਾਰ ਬਚਾਵਤ ਪਾਰਤ,
ਦਰਬਾਰ ਸਾਹਿਬ ਦੀ ਸੇਵਾ ਚ ਵੀ ਨੀ ਨਾਗਾ ਪੈਣ ਦਿੱਤਾ ਤੇ ਬਚਾ ਕੇ ਵੀ ਰੱਖਿਆ ਬੇਅਦਬੀ ਤੋਂ।
ਆਪ ਲਿਵਾਸ ਰੱਖਤ ਬਿਦ ਤਿਸਕੋ,
ਕਹਿੰਦੇ ਇਸ ਤਰ੍ਹਾਂ ਦਾ ਆਪਣਾ ਲਿਬਾਸ ਰੱਖਦੇ ਸਨ ਜੀ।
ਤੁਰਕ ਨਾ ਲਖੈ ਸਿੰਘ ਜਿਉਂ ਇਸ ਕੋ,
ਕਹਿੰਦੇ ਤੁਰਕ ਸਾਹਿਬ ਕਿਸੇ ਦੇ ਮਨ ਨੂੰ ਵੀ ਬੁਰੇ ਨਹੀਂ ਸੀ ਉਹ ਲੱਗਦੇ, ਇਸ ਤਰ੍ਹਾਂ ਦਾ ਲਿਬਾਸ, ਇਸ ਤਰ੍ਹਾਂ ਦੀ ਉੱਠਣੀ ਬੈਠਣੀ, ਇਸ ਤਰ੍ਹਾਂ ਦੀ ਬੋਲੀ ਚਾਲੀ, ਇਸ ਤਰ੍ਹਾਂ ਦਾ ਕਾਰ ਵਿਹਾਰ ਰੱਖਦੇ ਸਨ ਜੀ।
ਸੰਮਤ ਬਿਪਤ ਮਾਹੇ ਦਰਬਾਰ,
ਭਾਵੇਂ ਖੁਸ਼ੀ ਦਾ ਸਮਾਂ ਹੋਵੇ ਤੇ ਭਾਵੇਂ ਬਿਪਤਾ ਆ ਜਾਵੇ, ਦਰਬਾਰ ਸਾਹਿਬ ਦੇ ਉੱਤੇ ਜਦੋਂ ਇਹ ਸੇਵਾ ਕਰਦੇ ਸਨ, ਭਾਵੇਂ ਪੰਥ ਦੀ ਉਦੋਂ ਉਸ ਵੇਲੇ ਤੇਜ ਪ੍ਰਤਾਪ ਚੱਲ ਰਿਹਾ ਸੀ ਤੇ ਭਾਵੇਂ ਉਹ ਬਿਪਤਾ ਦਾ ਸਮਾਂ ਸੀ।
ਜਹ ਸੇਵਤ ਸਦ ਰਹੋ ਅਪਾਰ,
ਕਹਿੰਦੇ ਦੋਨਾਂ ਸਮਿਆਂ ਚ ਬੜੀ ਸਿਆਣਪ ਨਾਲ ਇਹਨਾਂ ਨੇ ਸੇਵਾ ਕੀਤੀ ਹਰਿਮੰਦਰ ਸਾਹਿਬ ਜੀ ਦੀ, ਭਾਵੇਂ ਵਿਖੜਾ ਸਮਾਂ ਸੀ ਤੇ ਭਾਵੇਂ ਖੁਸ਼ੀ ਦਾ ਸਮਾਂ ਸੀ।
ਆਬ ਸੁਣ ਜਿਉਂ ਸਿੰਘ ਅੰਗ ਕਟਾਏ,
ਕਹਿੰਦੇ ਗਿਆਨੀ ਗਿਆਨ ਸਿੰਘ ਜੀ ਹੁਣ ਸੁਣੋ ਖਾਲਸਾ ਜੀ, ਇੱਥੋਂ ਤੱਕ ਤੁਹਾਨੂੰ ਦੱਸਿਆ ਵੀ ਹਰ ਸਮੇਂ ਚ ਔਖੇ ਚ ਸੌਖੇ ਚ ਉਹਨਾਂ ਹਰਿਮੰਦਰ ਸਾਹਿਬ ਦੀ ਸੇਵਾ ਕੀਤੀ, ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੇ ਟਾਲਿਆ ਵੀ ਇਸ ਗੱਲ ਨੂੰ ਤੇ ਸਭ ਨਾਲ ਪ੍ਰੇਮ ਵਧਾਇਆ, ਭਲੇ ਦਾ ਉਪਦੇਸ਼ ਦਿੱਤਾ, ਪਰ ਫਿਰ ਵੀ ਉਹਨਾਂ ਦਾ ਅੰਗ ਅੰਗ ਕੱਟਿਆ ਗਿਆ, ਕਿਵੇਂ ਕੱਟਿਆ ਗਿਆ, ਉਹਨਾਂ ਨੂੰ ਬੰਦ ਬੰਦ ਕਿਵੇਂ ਕਟਵਾਉਣਾ ਪੈ ਗਿਆ, ਕਹਿੰਦੇ ਉਹ ਸੁਣੋ ਕਥਾ ਹੁਣ।
ਸੋ ਕਾਰਨ ਦਬ ਸਭ ਦੇਹੋਂ ਸੁਣਾਏ,
ਉਹ ਸਾਰਾ ਕਾਰਨ ਤੁਹਾਨੂੰ ਹੁਣ ਦੱਸਦੇ ਆ, ਸੁਣਾਉਂਦੇ ਆ ਵੀ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕਿਉਂ ਕੱਟਿਆ ਗਿਆ ਸੀ ਜੀ।
ਭੂਲਤ ਨਾਹੇ ਗੁਰੂ ਕਰਤਾਰਾ,
ਕਹਿੰਦੇ ਇੱਕ ਗੁਰੂ ਤੇ ਇੱਕ ਕਰਤਾਰ, ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਸਾਹਿਬ ਜੀ ਕਦੇ ਭੁੱਲ ਨਹੀਂ ਕਰਦੇ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਮਹਾਰਾਜ ਜੀ ਦੇ ਬਚਨ ਹਨ ਜੀ।
ਔਰ ਜਗਤ ਸਭ ਭੁੱਲਣ ਹਾਰਾ,
ਮਹਾਰਾਜ ਤੋਂ ਥੱਲੇ ਬਾਕੀ ਸਾਰਾ ਸੰਸਾਰ ਭੁੱਲਣ ਹਾਰ ਹੈ, ਜੇ ਕੋਈ ਭੁੱਲ ਨਹੀਂ ਕਰਦਾ ਤੇ ਉਹ ਸਿਰਫ ਰੱਬ ਹੈ ਤੇ ਇੱਕ ਗੁਰੂ ਸਾਹਿਬ ਨੇ, ਬਾਕੀ ਕੋਈ ਦਾਵਾ ਨਹੀਂ ਕਰ ਸਕਦਾ ਕਿ ਮੈਂ ਕਦੀ ਭੁੱਲ ਨਹੀਂ ਕਰ ਸਕਦਾ ਜੀ। ਉਹ ਕਹਿੰਦੇ ਮਹਾਰਾਜ ਤੋਂ ਥੱਲੇ ਹਰ ਇੱਕ ਕੋਲੋਂ ਭੁੱਲ ਹੋ ਸਕਦੀ ਹੈ।
ਇੱਕ ਦਿਨ ਮਨੀ ਸਿੰਘ ਮਨ ਆਈ,
ਕਹਿੰਦੇ ਇੱਕ ਦਿਨ ਭਾਈ ਮਨੀ ਸਿੰਘ ਜੀ ਦੇ ਮਨ ਚ ਏਦਾਂ ਵਿਚਾਰ ਆਇਆ ਹੈ,
ਗੁਰੂ ਗ੍ਰੰਥ ਕੀ ਜਿਲਦ ਖੁਲਾਈ,
ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਲਦ ਖੋਲ ਕੇ,
ਚਾਹੇ ਉਹ ਸ਼ਬਦ ਜੋ ਅੱਗੇ ਪਾਛੇ,
ਕਹਿੰਦੇ ਨੇ ਜਿਹੜੇ ਸ਼ਬਦ ਰਾਗਾਂ ਦੀ ਤਰਤੀਬ ਅਨੁਸਾਰ ਸਨ, ਭਾਈ ਮਨੀ ਸਿੰਘ ਜੀ ਨੇ ਵਿਚਾਰ ਕੀਤੀ ਕਿ ਇਹਨਾਂ ਨੂੰ ਸਾਰਿਆਂ ਨੂੰ ਇੱਕ ਰਾਗ ਦੇ ਅੰਦਰ ਬੰਦ ਕਰ ਦਿੱਤਾ ਜਾਵੇ।
ਆਹੇ ਪ੍ਰਸੰਗ ਮੇਲੀਏ ਆਛੇ,
ਜਿਹੜਾ ਜਿਹੜਾ ਪ੍ਰਸੰਗ ਜਿਸ ਜਿਸ ਨਾਲ ਮੇਲ ਖਾਂਦਾ ਸੀ ਇਹਨਾਂ ਨੇ ਸੋਚਿਆ, ਉਹ ਸਾਰੇ ਪ੍ਰਸੰਗ ਉੱਥੇ ਇਕੱਠੇ ਕਰ ਦਿੰਦੇ ਹਾਂ।
ਕਰਮ ਉਪਾਸ਼ਨ ਇਕੱਠੇ ਕਰੀਏ,
ਜਿਹਨਾਂ ਸ਼ਬਦਾਂ ਵਿੱਚ ਕਰਮ ਤੇ ਉਪਾਸ਼ਨਾ ਦੀ ਗੱਲ ਹੈ ਉਹ ਇੱਕ ਥਾਂ ਤੇ ਇਕੱਠੇ ਕਰ ਦਿੰਦੇ ਹਾਂ।
ਗਿਆਨ ਵਿਗਿਆਨ ਦੁਤੀ ਠਾਂ ਧਰੀਏ,
ਜਿਹਨਾਂ ਵਿੱਚ ਬ੍ਰਹਮ ਗਿਆਨ ਹੈ ਤੇ ਅਰਦਾਸਾਂ ਬੇਨਤੀਆਂ ਨੇ ਉਹ ਇੱਕ ਥਾਂ ਕਰਦੇ ਨੇ ਦੂਜੇ ਥਾਂ। ਥਾਂ ਤੇ
ਜੋਗ ਕਲਾ ਕੇ ਸਭ ਇਕਠਾਏ,
ਕਹਿੰਦੇ ਨੇ ਜੋਗ ਕਲਾ ਦੇ ਜਿਹੜੇ ਨੇ ਉਹ ਸਾਰੇ ਇੱਕ ਥਾਂ ਤੇ ਕਰ ਦਿੱਤੇ ਜਾਣ,
ਹਰ ਚਰਚਾ ਪਰਚਾ ਇਕਠਾਏ,
ਤੇ ਜਿਨ੍ਹਾਂ ਚ ਸਿਰਫ ਹਰੀ ਚਰਚਾ ਹੈ ਉਹ ਇੱਕ ਥਾਂ ਤੇ ਕਰ ਦਿੱਤੇ ਜਾਣ ਜੀ।
ਸਤ ਸੰਗਤ ਗੁਰ ਮਹਿਮਾ ਗੌਰ,
ਕਹਿੰਦੇ ਨੇ ਸਤ ਸੰਗਤ ਦੀ ਜਿਨ੍ਹਾਂ ਸ਼ਬਦਾਂ ਵਿੱਚ ਮਹਿਮਾ ਮਹਾਰਾਜ ਜੀ ਨੇ ਉਚਾਰਨ ਕੀਤੀ,
ਅੰਗ ਕਰੈ ਸਭ ਤਸੀ ਤੌਰ,
ਉਹ ਜਿਹੜੇ ਨੇ ਅੰਗ ਉਹ ਇੱਕ ਥਾਂ ਤੇ ਕਰ ਦਿੱਤੇ ਜਾਣ। ਅਸਲ ਵਿੱਚ ਕੀਤਾ ਭਾਈ ਮਨੀ ਸਿੰਘ ਜੀ ਨੇ ਇਹ ਸੀ ਵੀ ਰਾਗਾਂ ਦੀ ਤਰਤੀਬ ਅਨੁਸਾਰ ਸਾਰੇ ਗੁਰੂ ਸਾਹਿਬਾਂ ਦੀ ਬਾਣੀ ਇੱਕ ਸਾਰੇ ਰਾਗਾਂ ਚੋਂ ਇਕੱਠੀ ਕਰਕੇ ਤੇ ਇੱਕ ਇੱਕ ਰਾਗ ਵਿੱਚ ਸਾਰੀ ਰੱਖ ਦਿੱਤੀ ਸੀ। ਜਿਵੇਂ ਪੰਜਵੇਂ ਪਾਤਸ਼ਾਹ ਜੀ ਦੇ ਭੱਟਾਂ ਦੇ ਸਵਈਏ ਉਹ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਕੋਲ ਲੈ ਆਉਂਦੇ, ਜਿਹੜੇ ਚੌਥੇ ਪਾਤਸ਼ਾਹ ਜੀ ਦੇ ਸਵਈਏ ਉਹ ਚੌਥੇ ਪਾਤਸ਼ਾਹ ਜੀ ਦੀ ਬਾਣੀ ਨਾਲ ਲਾ ਦਿੱਤੇ। ਇਸੇ ਤਰ੍ਹਾਂ ਉਹਨਾਂ ਨੇ ਭਗਤ ਬਾਣੀ ਏਦਾਂ ਕਰ ਦਿੱਤੀ ਸੀ ਜੀ।
ਜਿਸ ਤਾ ਕਥਾ ਪ੍ਰਸੰਗ ਉਦਾਰਾ,
ਕਿਉਂ ਕੀਤਾ ਸੀ? ਇਸ ਲਈ ਕਿ ਕਥਾ ਕਰਨੀ ਸੌਖੀ, ਇਸ ਲਈ ਨਹੀਂ ਕਿ ਉਹਨਾਂ ਨੇ ਕੋਈ ਗੁਰੂ ਸਾਹਿਬ ਜੀ ਦੇ ਉੱਤੇ ਕਲਮ ਚੱਕੀ ਸੀ। ਕਹਿੰਦੇ ਜਿਸ ਤੇ ਕਥਾ ਪ੍ਰਸੰਗ ਉਦਾਰਾ, ਜਿਸ ਲਈ ਕਥਾ ਕਰਨੀ ਤੇ ਕਥਾ ਦੇ ਪ੍ਰਕਰਣ ਨੂੰ ਦੱਸਣਾ ਸੌਖਾ ਹੋ ਜਾਵੇ ਜੀ।
ਕਥਨ ਸੁਣਨ ਬਨ ਜਹੈ ਸੁਖਾਰਾ,
ਕਹਿਣਾ ਤੇ ਸੁਣਨਾ ਸੰਗਤ ਵਾਸਤੇ ਸੌਖਾ ਹੋ ਜਾਵੇ, ਕਿਉਂਕਿ ਜਿਹੜਾ ਪ੍ਰਕਰਣ ਚੱਲਦਾ ਉਹਦੇ ਸਾਰੇ ਸ਼ਬਦ ਇੱਕੋ ਹੀ ਥਾਂ ਤੋਂ ਮਿਲ ਜਾਏ। ਇਹ ਨਹੀਂ ਕਿ ਸਾਰੇ ਸਰੂਪਾਂ ਚੋਂ ਕਹਿੰਦੇ ਸੀ ਇੱਦਾਂ ਕਰ ਦਿੱਤਾ ਜਾਵੇ, ਸਿਰਫ ਇੱਕ ਸਰੂਪ ਉਹਨਾਂ ਕਿਹਾ ਇੱਦਾਂ ਦਾ ਤਿਆਰ ਕਰ ਲੈਣੇ ਜਿਹਦੇ ਤੋਂ ਕਥਾ ਕਰਨੀ ਹੈ, ਉਹ ਸਾਰੇ ਸ਼ਬਦ ਜਿਹੜਾ ਪ੍ਰਸੰਗ ਚੱਲਦਾ ਉਹਦੇ ਇੱਕ ਥਾਂ ਤੇ ਹੋ ਜਾਣਗੇ।
ਜੈਸ ਬੈ ਵੇਦ ਕੇ ਅੰਗ ਸੁਹਾਏ,
ਕਹਿੰਦੇ ਜਿਵੇਂ ਵੇਦਾਂ ਦੇ ਇਸ ਤਰ੍ਹਾਂ ਅੰਗ ਵੱਖਰੇ ਵੱਖਰੇ ਕੀਤੇ ਗਏ ਸਨ।
ਤ੍ਰਈ ਕਾਂਡ ਲੋ ਹੈ ਵਿਦਾਏ,
ਕਿਉਂਕਿ ਤਿੰਨੇ ਕਾਂਡ ਵੱਖਰੇ ਨੇ ਨਾ, ਉਹਨਾਂ ਦੇ ਕਰਮ ਕਾਂਡ ਵੱਖਰਾ, ਉਪਾਸ਼ਨਾ ਕਾਂਡ ਵੱਖਰਾ ਤੇ ਗਿਆਨ ਕਾਂਡ ਵੱਖਰਾ ਹੈ, ਜਿਵੇਂ ਵੇਦਾਂ ਦਾ ਜੀ।
ਕਰੀ ਵਿਵਸਥਾ ਮੁਨੀ ਵਿਆਸ,
ਕਹਿੰਦੇ ਜਿਵੇਂ ਵਿਆਸ ਜੀ ਨੇ ਇੱਕ ਹੋਰ ਅਵਸਥਾ ਕੀਤੀ ਹੈ।
ਆਹੇ ਉਪਨਿਸ਼ਦ ਬਹੁ ਪ੍ਰਕਾਸ਼,
ਉਹਨਾਂ ਨੇ ਵੱਖਰੇ ਵੱਖਰੇ ਪ੍ਰਕਰਣਾਂ ਦੇ ਵੱਖਰੇ ਵੱਖਰੇ ਉਪਨਿਸ਼ਦ ਬਣਾ ਦਿੱਤੇ ਹਨ, ਜਿਵੇਂ ਕਥਾ ਕਰਨ ਲਈ ਸੌਖਾ ਹੋ ਜਾਂਦਾ ਇਹ ਕੰਮ।
ਰਾਵਣ ਦਾ ਕੋ ਨੇ ਪੀ ਟੀਕੇ,
ਕਹਿੰਦੇ ਰਾਵਣ ਆਦਿਕਾਂ ਨੇ ਵੀ ਤੇ ਟੀਕੇ ਕੀਤੇ ਹੀ ਹਨ।
ਕਰੇ ਅਨੇਕੋ ਨੈ ਪਲ ਨੀਕੇ,
ਭਲੇ ਵਾਸਤੇ, ਕਥਾ ਕਰਨ ਵਾਸਤੇ ਵਿਦਵਾਨਾਂ ਨੇ ਟੀਕੇ ਕਰਨ ਵਾਸਤੇ ਇਸ ਤਰ੍ਹਾਂ ਕੁਝ ਆਪਣਾ ਆਪਣਾ ਸੌਖਾ ਕੰਮ ਕਰ ਲਿਆ ਸੀ ਜੀ।
ਜਿਉਂ ਕਬੀਰ ਦਾਦੂ ਕੀ ਬਾਣੀ,
ਜਿਵੇਂ ਕਬੀਰ ਸਾਹਿਬ ਦੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਆਏ ਉਹ ਕਥਾ ਤੇ ਵੱਖਰੀ ਹੈ, ਦਾਦੂ ਜੀ ਦੀ ਜਿਹੜੀ ਬਾਣੀ ਹੈ ਵੱਖਰੀ ਜੀ।
ਮਾਹੇ ਅੰਗ ਹੈ ਰੱਖੇ ਮਹਾਨੀ,
ਉਹਨਾਂ ਨੇ ਵੀ ਉਹ ਕਥਾ ਕਰ ਲਈ ਆਪ ਵੱਖਰੇ ਵੱਖਰੇ ਹਿੱਸੇ ਵੱਖਰੇ ਵੱਖਰੇ ਬਣਾ ਕੇ ਰੱਖੇ ਹੋਏ ਹਨ।
ਕਿਉਂ ਬਾਣੀ ਗੁਰੂ ਗ੍ਰੰਥ ਹੈ ਕੇਰਾ,
ਉਸੇ ਤਰ੍ਹਾਂ ਭਾਈ ਮਨੀ ਸਿੰਘ ਜੀ ਨੇ ਸੋਚਿਆ ਵੀ ਕਿਉਂ ਨਾ ਇੱਕ ਸਰੂਪ ਦੀ ਬਾਣੀ ਮੈਂ ਪ੍ਰਸੰਗ ਪ੍ਰਕਰਨ ਅਨੁਸਾਰ ਸਾਰੀ ਇੱਕੋ ਥਾਂ ਤੇ ਕਰ ਲਵਾਂ।
ਅੰਗ ਪ੍ਰਸੰਗ ਬਨਾਹੇ ਬਧੇਰਾ,
ਉਸੇ ਤਰ੍ਹਾਂ ਪ੍ਰਸੰਗ ਅਨੁਸਾਰ ਅੰਗ ਜਿਹੜੇ ਨੇ ਉਹ ਇੱਕ ਇੱਕ ਥਾਂ ਤੇ ਇਕੱਠੇ ਕਰ ਦਿੱਤੇ ਜਾਣ।
ਇਹੋ ਮਨਸ਼ਾ ਔਰ ਡਿਡ ਮਨ ਤਹਾਰੀ,
ਕਹਿੰਦੇ ਸਿਰਫ ਇਹ ਮਨਸ਼ਾ ਸੀ ਉਹਨਾਂ ਦੀ ਵੀ ਕਹਿਣ ਸੁਣ ਲਈ ਪ੍ਰਸੰਗ ਪ੍ਰਕਰਨ ਜਿਹੜਾ ਉਹ ਇੱਕ ਥਾਂ ਤੇ ਹੋ ਜਾਵੇਗਾ।
ਗੁਰੂ ਗ੍ਰੰਥ ਕੀ ਬੀੜ ਖੁਲਾਰੀ,
ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਦੀ ਉਹਨਾਂ ਨੇ ਜਿਲਦ ਖੋਲ ਲਈ ਸੀ ਜੀ।
ਜਦੇ ਅਪਥੀ ਉਨ ਭਲ ਠਹਿਰਾਈ,
ਕਹਿੰਦੇ ਜਦੇ ਅਪਥੀ ਉਨ ਭਲ ਠਹਿ, ਜਦੋਂ ਕਿ ਹੈ ਭਲਾ ਸੀ ਉਹਨਾਂ ਨੇ ਜੋ ਕੰਮ ਕੀਤਾ, ਕੋਈ ਗੁਰੂ ਤੇ ਕਲਮ ਨਹੀਂ ਸੀ ਚੱਕੇ, ਕੋਈ ਕਿੰਤੂ ਨਹੀਂ ਸੀ ਕੀਤਾ, ਸਿਰਫ ਕਥਾ ਵਾਸਤੇ ਉਹਨਾਂ ਨੇ ਸੰਗਤ ਨੂੰ ਸੁਣਾਉਣ ਲਈ ਆਪਣੀ ਵੱਲੋਂ ਇਹ ਭਲੇ ਦਾ ਕੰਮ ਕੀਤਾ ਸੀ ਜੀ।
ਪੈ ਬਹੁ ਸਿੱਖਣ ਕੋ ਨਹਿ ਪਹਾਈ,
ਪਰ ਫਿਰ ਵੀ ਕਹਿੰਦੇ ਸਿੱਖ ਸੰਗਤਾਂ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗੀ, ਪ੍ਰਵਾਨ ਨਹੀਂ ਕੀਤੀ ਸਿੱਖ ਸੰਗਤਾਂ ਨੇ ਇਹ ਗੱਲ ਬਿਲਕੁਲ ਜੀ।
ਮਤਲਬ ਵੀ ਇਲ ਮਨ ਮਨ ਬਹਿ ਚੀਨਾ,
ਕਹਿੰਦੇ ਨੇ ਉਹਨਾਂ ਨੇ ਭਾਵੇਂ ਇਸ ਕਰਕੇ ਕਥਾ ਕਰਕੇ ਕੀਤਾ ਸੀ, ਪਰ ਸਿੱਖਾਂ ਨੇ ਆਖਿਆ ਭਾਈ ਮਨੀ ਸਿੰਘ ਜੀ ਭਾਵੇਂ ਤੁਸੀਂ ਸਤਿਕਾਰਯੋਗ ਜੇ, ਪਰ ਇਹ ਕੰਮ ਨਹੀਂ ਤੁਸੀਂ ਕਰ ਸਕਦੇ।
ਪੈਖੋਰ ਅਧਿਕ ਵਧਾਇਓ ਕੀਨਾ,
ਇਸ ਕਰਕੇ ਜਦੋਂ ਸਿੱਖ ਸੰਗਤਾਂ ਆਈਆਂ ਉਹਨਾਂ ਨੇ ਦੇਖਿਆ ਤਾਂ ਬਹੁਤ ਸਤਸੰਗ ਜੀ ਰੋਸ ਕੀਤਾ ਸਾਰੀਆਂ ਸੰਗਤਾਂ ਨੇ।
ਜਬ ਸੰਗਤ ਅੰਮ੍ਰਿਤਸਰ ਆਈ,
ਇਹ ਗੱਲ ਸੁਣ ਕੇ ਸਾਰੀ ਸੰਗਤ ਅੰਮ੍ਰਿਤਸਰ ਵਿੱਚ ਇਕੱਠੀ ਹੋ ਗਈ ਜੀ।
ਤਿਨੈ ਸਿਖਾਏ ਅਧਿਕ ਕੋ ਪਾਈ,
ਕਹਿੰਦੇ ਸਾਰਿਆਂ ਨੇ ਫਿਰ ਇੱਕ ਥਾਂ ਤੇ ਸਤਸੰਗ ਜੀ ਮਤਾ ਪਕਾ ਲਿਆ ਹੈ।
ਸਭਾ ਲਾਏ ਅਰ ਕਿਸੈ ਬੁਲਾਇਓ,
ਫਿਰ ਜਿਹੜੇ ਉਸ ਵੇਲੇ ਸੰਗਤਾਂ ਦੇ ਮੁਖੀ ਸਿੱਖ ਸਨ ਉਹਨਾਂ ਨੇ ਇੱਕ ਥਾਂ ਤੇ ਦਰਬਾਰ ਲਾ ਕੇ, ਦੀਵਾਨ ਲਾ ਕੇ ਭਾਈ ਮਨੀ ਸਿੰਘ ਜੀ ਨੂੰ ਆਪਣੇ ਕੋਲੇ ਸੱਦਿਆ ਜੀ।
ਕਰ ਤਨਖਾਈਆ ਦੂਰ ਖੜਾਇਓ,
ਆਖਿਆ ਭਾਈ ਮਨੀ ਸਿੰਘ ਜੀ ਫਤਿਹ ਬੁਲਾ ਕੇ ਉਹ ਦੂਰ ਖੜੇ ਹੋ ਜਾਓ, ਤੁਸੀਂ ਤਨਖਾਈਏ ਜੇ ਤੁਸੀਂ ਇਹ ਕੰਮ ਕੀਤਾ ਹੈ।
ਕਹਿਓ ਯੋਗ ਤੂੰ ਹੈ ਤਨਖਾਹ ਹੈ,
ਆਖਿਆ ਭਾਵੇਂ ਸਤਿਕਾਰ ਯੋਗ ਜੇ ਪਰ ਕੰਮ ਤੁਸੀਂ ਤਨਖਾਹ ਯੋਗ ਕੀਤਾ ਹੈ।
ਤੈ ਮਨ ਮਤ ਕੀਨੀ ਅਧਕਾ ਹੈ,
ਕਹਿੰਦੇ ਇਹ ਤੁਹਾਡੀ ਜਿਹੜੀ ਕਾਰਵਾਈ ਹੈ ਭਾਵੇਂ ਤੁਸੀਂ ਭਲੇ ਲਈ ਕੀਤੀ ਪਰ ਅਸੀਂ ਇਹਨੂੰ ਮਨ ਮਤ ਹੀ ਮੰਨਾਂਗੇ।
ਜਦ ਪਠੀਕ ਠਾਟ ਹੈ ਠੱਟਾ,
ਕਹਿੰਦੇ ਜਦ ਪਠੀਕ ਠਾਕ ਹੈ, ਭਾਵੇਂ ਤੁਸੀਂ ਠੀਕ ਕੰਮ ਕੀਤਾ, ਭਾਵੇਂ ਆਪਣੇ ਵਾਸਤੇ ਕਥਾ ਦਾ ਪ੍ਰਕਰਨ ਸੌਖਾ ਕਰਨ ਲਈ ਸੰਗਤਾਂ ਨੂੰ ਸਮਝਾਉਣ ਲਈ ਇਹ ਕੰਮ ਕੀਤਾ ਹੈ, ਪਰ ਫਿਰ ਵੀ ਪੰਥੇ ਨੂੰ ਪ੍ਰਵਾਨ ਨਹੀਂ ਕਰਦਾ ਹੈਗਾ।
ਸ਼ਬਦਨ ਕਾ ਪ੍ਰਸੰਗ ਕੀ ਇਕੱਠਾ,
ਕਹਿੰਦੇ ਤੁਸੀਂ ਸ਼ਬਦਾਂ ਦਾ ਪ੍ਰਸੰਗ ਇਕੱਠਾ ਕੀਤਾ, ਭਾਵੇਂ ਆਪਣੀ ਵੱਲੋਂ ਤੁਸੀਂ ਇਹ ਚੰਗਾ ਹੀ ਕੀਤਾ, ਯਦਿਪ ਠੀਕ ਠਾਟ ਹੈ ਠੱਟਾ, ਭਾਵੇਂ ਤੁਸੀਂ ਕਹਿੰਦੇ ਜੇ ਮੈਂ ਕੰਮ ਮਾੜਾ ਨਹੀਂ ਕੀਤਾ, ਮੈਂ ਕਲਮ ਨਹੀਂ ਚੱਕੀ, ਮੈਂ ਕੁਝ ਵਾਧਾ ਘਾਟਾ ਨਹੀਂ ਕੀਤਾ, ਮੈਂ ਸਿਰਫ ਕਥਾ ਲਈ ਪ੍ਰਸੰਗ ਇਕੱਠੇ ਕੀਤੇ ਹੈ, ਪਰ ਉਹਨੇ ਆਖਿਆ ਫਿਰ ਵੀ ਪੰਥ ਨਹੀਂ ਜੇ ਤੁਹਾਡੀ ਇਸ ਗੱਲ ਨੂੰ ਪ੍ਰਵਾਨ ਕਰਦਾ।
ਪੈ ਉਹ ਸੰਗਤ ਕੋ ਨਹਿ ਭਾਵੈ,
ਪਰ ਕਹਿੰਦੇ ਸੰਗਤ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਤੁਹਾਡੀ।
ਬੇਅਦਬੀ ਬਾਣੀ ਕੀ ਥਾਵੈ,
ਇਹ ਪੱਕੀ ਗੱਲ ਮੰਨੀ ਗਈ ਕਿ ਤੁਸੀਂ ਬਾਣੀ ਦੀ ਬੇਅਦਬੀ ਕੀਤੀ ਹੈ।
ਕਿਆ ਤੂੰ ਗੁਰ ਅਰਜਨ ਤੈ ਜਵਾਦੈ, ਤੇ
ਕਹਿੰਦੇ ਕੀ ਤੁਸੀਂ ਗੁਰੂ ਅਰਜਨ ਦੇਵ ਸਾਹਿਬ ਜੀ ਨਾਲੋਂ ਜ਼ਿਆਦਾ ਸਿਆਣੇ ਹੋ ਗਏ ਹੋ?
ਭਇਓ ਕੀਨ ਗੁਰ ਅੰਗ ਅਲਾਦੈ,
ਤੁਸੀਂ ਕਿਉਂ ਗੁਰੂ ਸਾਹਿਬ ਜੀ ਦੀ ਬਾਣੀ ਦੇ ਪ੍ਰਕਰਣਾਂ ਦੇ ਸ਼ਬਦ ਇੱਕ ਥਾਂ ਤੇ ਸਾਰੇ ਅੰਗ ਇਕੱਠੇ ਕੀਤੇ ਹਨ? ਇੱਥੋਂ ਸਾਧ ਸੰਗਤ ਜੀ ਇਹ ਪਤਾ ਆਪਾਂ ਨੂੰ ਲੱਗ ਗਿਆ ਵੀ ਭਾਵੇਂ ਕਿੱਡਾ ਵੱਡਾ ਵੀ ਪੰਥ ਵਿੱਚ ਕੋਈ ਵਿਦਵਾਨ ਜਾਂ ਆਪਣੇ ਆਪ ਨੂੰ ਕੁਝ ਖਵਾਉਂਦਾ ਹੈ, ਗੁਰੂ ਕੀ ਬਾਣੀ ਉੱਤੇ ਸਾਧ ਸੰਗਤ ਜੀ ਕਦੇ ਕਲਮ ਨਹੀਂ ਚੱਕ ਸਕਦਾ, ਕਦੇ ਵੀ। ਸਿਰਫ ਇਹਦੇ ਤੋਂ ਇਹੀ ਆਪਾਂ ਨੂੰ ਸਿੱਖਿਆ ਮਿਲਦੀ, ਇੰਨੇ ਸਤਿਕਾਰਯੋਗ ਹੋ, ਇੰਨੇ ਪੰਥ ਦਾ ਭਲਾ ਕਰਨ ਨਾਲ ਨਾਲ ਮਹਾਰਾਜ ਜੀ ਦੇ ਰਹੇ, ਮਾਤਾਵਾਂ ਦੀ ਜਿਹਨਾਂ ਉੱਤੇ ਖੁਸ਼ੀ ਹੈ, ਪਰ ਫਿਰ ਵੀ ਉਹਨਾਂ ਨੇ ਭਾਵੇਂ ਕਥਾ ਵਾਸਤੇ ਹੀ ਇਹ ਕੀਤਾ ਸੀ ਵੀ ਮੈਂ ਚਲੋ ਇੱਕ ਇੱਕ ਸਰੂਪ ਦੇ ਇੱਕ ਅੰਗ, ਕਿਉਂਕਿ ਸਰੂਪ ਤੋਂ ਹੀ ਉਦੋਂ ਕਥਾ ਹੁੰਦੀ ਸੀ, ਬਾਕੀ ਪੋਥੀਆਂ ਦਾ ਹੁਣ ਵਰਗਾ ਨਹੀਂ ਸੀ ਪਸਾਰਾ। ਉਹਨਾਂ ਕਿਹਾ ਇੱਕ ਸਰੂਪ ਮੈਂ ਇੱਦਾਂ ਕਰ ਲੈਂਦਾ ਮੈਨੂੰ ਕਥਾ ਕਰਨੀ ਸੌਖੀ ਹੋ ਜਾਵੇ। ਪੰਥ ਨੇ ਆਖਿਆ ਬਿਲਕੁਲ ਨਹੀਂ, ਤੁਹਾਨੂੰ ਇਸ ਗੱਲ ਦੀ ਮਨਜ਼ੂਰੀ, ਤੁਸੀਂ ਪੰਜਵੇਂ ਪਾਤਸ਼ਾਹ ਜੀ ਨਾਲੋਂ ਥੋੜ੍ਹੋ ਸਿਆਣੇ ਜੇ, ਇਹ ਤੁਹਾਡੀ ਗਲਤੀ ਮੰਨੀ ਜਾਵੇਗੀ।
ਜੋ ਯਹੀ ਗੁਰ ਤਈ ਸੁਹਾਤੇ,
ਕਹਿੰਦੇ ਗੁਰੂ ਸਾਹਿਬ ਜੀ ਨੇ ਜਿਵੇਂ ਜਿਵੇਂ ਕੀਤਾ, ਜਿਵੇਂ ਜਿੱਥੇ ਜਿਹੜਾ ਸ਼ਬਦ ਲਿਖਵਾਇਆ ਹੈ
ਤਹੀਂ ਸੁਹਾਤੇ,
ਉੱਥੇ ਹੀ ਸੋਭਨੀਕ ਹੈ, ਉਹਨੂੰ ਕੋਈ ਅੱਗੇ ਪਿੱਛੇ ਨਹੀਂ ਕਰ ਸਕਦਾ।
ਗੁਰ ਪੰਚਮ ਤੋਂ ਕਿਉਂ ਨਾ ਬਣਾਤੇ,
ਤੇ ਜੇ ਅੱਗੇ ਪਿੱਛੇ ਕਰਨਾ ਹੀ ਸੀ ਤੇ ਪੰਜਵੇਂ ਪਾਤਸ਼ਾਹ ਕਰ ਦਿੰਦੇ। ਮਹਾਰਾਜ ਸਮਰੱਥ ਸਨ, ਉਹਨਾਂ ਨੂੰ ਵੀ ਪਤਾ ਹੀ ਸੀ ਵੀ ਇਹਦੀ ਮੁੜ ਕੇ ਕਥਾ ਕਰਨੀ ਥੋੜ੍ਹੀ ਜਿਹੀ ਸੌਖੀ ਹੋ ਜਾਏਗੀ ਤੇ ਮੈਂ ਇੱਦਾਂ ਕਰਦਿਆਂ। ਜੇ ਪੰਜਵੇਂ ਪਾਤਸ਼ਾਹ ਜੀ ਨੇ ਨਹੀਂ ਕੀਤਾ, ਭਾਈ ਮਨੀ ਸਿੰਘ ਜੀ ਤੁਸੀਂ ਨਹੀਂ ਕਰ ਸਕਦੇ, ਭਾਵੇਂ ਕੁਝ ਵੀ ਹੋਵੇ, ਭਾਵਾਂ ਤੁਸੀਂ ਅਸੀਂ ਮੰਨਦੇ ਹਾਂ ਤੁਸੀਂ ਕੰਮ ਮਾੜਾ ਨਹੀਂ ਕੀਤਾ, ਪਰ ਜਿਹੜਾ ਕੰਮ ਤੁਹਾਡੇ ਤੋਂ ਹੋ ਗਿਆ ਇਹ ਪੰਥੇ ਨੂੰ ਕਦੇ ਪ੍ਰਵਾਨ ਨਹੀਂ ਕਰਦਾ। ਇਹ ਬਹੁਤ ਚੰਗੀ ਗੱਲ ਹੈ ਸਾਧ ਸੰਗਤ ਜੀ, ਇਹ ਕਿਸੇ ਨੂੰ ਇਸ ਗੱਲ ਦੀ ਅਨੁਮਤੀ ਨਹੀਂ ਦਿੱਤੀ ਜਾ ਸਕਦੀ। ਭਾਈ ਮਨੀ ਸਿੰਘ ਤੋਂ ਉੱਪਰ ਹੋਰ ਹੋਣਾ ਵੀ ਕੌਣ ਹੈ? ਪਰ ਤੁਹਾਨੂੰ ਯਾਦ ਹੋਣਾ ਪਹਿਲਾਂ ਇੱਕ ਵਾਰ ਇਹ ਵਰਤਾਰਾ ਵਰਤ ਚੁੱਕਾ ਵੀ ਬਾਣੀ ਦੇ ਮੰਗਲ ਗੁਰੂ ਗ੍ਰੰਥ ਸਾਹਿਬ ਜੀ ਦੇ ਹੇਠਾਂ ਉੱਤੇ ਕਰ ਦਿੱਤੇ ਜਾਣ। ਬਹੁਤ ਵਾਰ ਇਉਂ ਆਉਂਦਾ ਵੀ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੋਠ ਮਹੱਲਾ ਤੀਜਾ, ਸੋਠ ਮਹੱਲਾ ਪੰਜਵਾਂ, ਧਨਾਸਰੀ ਮਹੱਲਾ ਚੌਥਾ, ਤੇ ਬਹੁਤ ਵਾਰ ਇੱਦਾਂ ਆਉਂਦਾ ਧਨਾਸਰੀ ਮਹੱਲਾ ਚੌਥਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕ ਓਂਕਾਰ ਸਤਿਗੁਰ ਪ੍ਰਸਾਦ ਕਦੇ ਸਿਰਲੇਖ ਤੋਂ ਅੱਗੇ ਆ ਜਾਂਦਾ ਤੇ ਕਦੇ ਪਿੱਛੇ, ਜਿਵੇਂ ਮਹਾਰਾਜ ਨੇ ਲਿਖਵਾਇਆ। ਪਰ ਇੱਕ ਦੋ ਕੁ ਚਾਤਰ ਸਿਆਣੇ ਕੁਝ ਬਹੁਤੇ ਆਪਣੇ ਆਪ ਨੂੰ ਜਿਹਨਾਂ ਨੂੰ ਸਾਧ ਸੰਗਤ ਜੀ ਇਹ ਭੂਤ ਚੰਬੜ ਗਿਆ ਵੀ ਅਸੀਂ ਬਹੁਤ ਵੱਡੇ ਵਿਦਵਾਨ ਹੋ ਗਏ ਹਾਂ, ਉਹਨਾਂ ਨੇ ਆਖਿਆ ਜੀ ਇਹ ਦੇਖੋ ਮੰਗਲ ਸਾਰੇ ਪਹਿਲਾਂ ਕਰ ਦੇਣੇ ਚਾਹੀਦੇ ਆ ਤੇ ਸਿਰਲੇਖ ਬਾਅਦ ਕਰ ਦਈਏ, ਕਿਉਂਕਿ ਮੰਗਲ ਅਰਦਾਸ ਹੈ ਤੇ ਸਿਰਲੇਖ ਸਿਰਫ ਜਾਣਕਾਰੀ ਹੈ ਵੀ ਇਹ ਕਿਹੜੇ ਪਾਤਸ਼ਾਹ ਜੀ ਦਾ ਸ਼ਬਦ ਹੈ। ਇਸ ਕਰਕੇ ਅਰਦਾਸ ਪਹਿਲਾਂ ਹੋਣੀ ਚਾਹੀਦੀ ਹੈ ਤੇ ਸਾਰੇ ਮੰਗਲ ਪਹਿਲਾਂ ਕਰਕੇ ਤੇ ਸ਼ਬਦ ਤੇ ਸਿਰਲੇਖ ਬਾਅਦ 'ਚ ਕਰ ਦੇਈਏ। ਤੇ ਕੁਝ ਲੋਕਾਂ ਨੇ ਹਾਂ ਵੀ ਮੰਨ ਲਈ, ਆਖਿਰ ਤਾਂ ਹਾਂਜੀ ਹਾਂਜੀ ਜੀ ਵਿਦਵਾਨ ਕਹਿੰਦੇ ਤੇ ਇੱਦਾਂ ਕਰ ਦੇਣਾ ਚਾਹੀਦਾ, ਪਰ ਪੰਥ ਨੇ ਪ੍ਰਵਾਨ ਨਹੀਂ ਸੀ ਕੀਤਾ। ਉਹਨਾਂ ਕਿਹਾ ਜੇ ਪੰਜਵੇਂ ਪਾਤਸ਼ਾਹ ਜੀ ਨੇ ਇੱਦਾਂ ਨਹੀਂ ਕੀਤਾ ਤੇ ਇਹ ਨਹੀਂ ਹੋਣਾ, ਜੇ ਦਸਵੇਂ ਪਾਤਸ਼ਾਹ ਜੀ ਨੇ ਸਰੂਪ 'ਚ ਇੱਦਾਂ ਨਹੀਂ ਲਿਖਵਾਇਆ ਤੇ ਨਹੀਂ ਲਿਖਿਆ ਜਾਵੇਗਾ। ਜਿਹੜਾ ਮੰਗਲ ਜਿੱਥੇ ਮਹਾਰਾਜ ਨੇ ਲਿਖਵਾਇਆ ਉੱਥੇ ਹੀ ਰਹੇਗਾ, ਕੋਈ ਮਹਾਰਾਜ ਤੋਂ ਸਿਆਣਾ ਨਹੀਂ ਤੇ ਕੋਈ ਚਾਤਰ ਨਹੀਂ, ਤੇ ਜੇ ਚਤਰਾਈ ਵਿਖਾਲੇਗਾ ਗੁਰੂ ਦੀ ਤੇ ਕਰੋਪੀ ਹੋਣੀ ਹੋਣੀ ਹੈ, ਪੰਥ ਦੀ ਤੇ ਸੰਗਤ ਦੀ ਵੀ ਉੱਥੇ ਕਰੋਪੀ ਜ਼ਰੂਰ ਹੋਵੇਗੀ। ਇਹ ਆਗਿਆ ਪੰਥ ਨੇ ਨਹੀਂ ਸੀ ਦਿੱਤੀ। ਉਦੋਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤੇ ਬਾਕੀ ਸਾਰੇ ਸਾਧੂ ਸਮਾਜ ਨੂੰ ਨਾਲ ਲੈ ਕੇ, ਗੁਰਮੁਖਾਂ ਨੂੰ ਨਾਲ ਲੈ ਕੇ, ਤੇ ਫਿਰ ਪਿੱਟ ਸਿਆਪਾ ਉਹਨਾਂ ਦਾ ਕੀਤਾ ਸੀ ਸ਼੍ਰੋਮਣੀ ਕਮੇਟੀ ਦਾ, ਭਈ ਇਹ ਤੁਸੀਂ ਕੀ ਲੱਗੇ ਜੇ ਕਰਨ? ਜਿਹਨਾਂ ਪ੍ਰੋਫੈਸਰਾਂ ਨੇ ਥੋੜ੍ਹਾ ਬਹੁਤ ਆਪਣੀ ਵਿੱਦਿਆ ਦਾ ਭੂਤ ਜਿਹਨਾਂ ਨੂੰ ਚੰਬੜਿਆ ਸੀ ਉਹਨਾਂ ਨੂੰ ਇਕੱਠੇ ਕਰਕੇ ਜਦੋਂ ਵਿਚਾਰ ਕੀਤੀ ਤੇ ਸਾਰਿਆਂ ਕੰਨ ਫੜ ਕੇ ਮਾਫੀ ਮੰਗ ਲਈ ਤੇ ਕੋਈ ਹਿਲਜੁਲ ਹੋਣ ਨਹੀਂ ਦਿੱਤੀ। ਉਹਨਾਂ ਕਹਾ ਜਿਵੇਂ ਮਹਾਰਾਜ ਲਿਖਵਾ ਕੇ ਗਏ ਇਵੇਂ ਹੀ ਰਵੇਗਾ, ਇਹ ਮੰਗਲ ਪਹਿਲਾਂ ਜਾਂ ਮੰਗਲ ਬਾਅਦ ਇਹ ਗੁਰੂ ਸਾਹਿਬ ਜੀ ਦੀ ਆਪਦੀ ਮਰਜ਼ੀ ਹੈ, ਕਿਉਂਕਿ ਬਾਣੀ ਪਤੰਤਰ ਨਹੀਂ, ਬਾਣੀ ਸੁਤੰਤਰ ਹੈ। ਗੁਰਮੁਖੋ ਗੁਰੂ ਪਤੰਤਰ ਨਹੀਂ ਹੁੰਦਾ, ਗੁਰੂ ਸਦਾ ਸੁਤੰਤਰ ਹੁੰਦਾ। ਜੇ ਇੱਦਾਂ ਆਪਾਂ ਕਰਾਂਗੇ ਫਿਰ ਕੱਲ੍ਹ ਨੂੰ ਅਕਲ ਦੜਾਵਾਂਗੇ ਵੀ ਜੇ ਬਾਣੀ ਸਾਰੀ ਰਾਗਾਂ ਦੀ ਤਰਤੀਬ ਅਨੁਸਾਰ ਹੈ ਤੇ ਜਪਜੀ ਸਾਹਿਬ ਉੱਤੇ ਤਾਂ ਕੋਈ ਰਾਗ ਨਹੀਂ ਹੈਗਾ, ਫਿਰ ਇਹ ਵੀ ਲੱਭੋ ਕਿਹੜੇ ਰਾਗ ਵਿੱਚ ਹੈ, ਇਹਨੂੰ ਵੀ ਰਾਗ 'ਚ ਲਿਆਓ ਜਾਂ ਫਿਰ ਕੱਢ ਦਿਓ। ਫਿਰ ਕੋਈ ਕੱਲ੍ਹ ਨੂੰ ਆਖੇਗਾ ਇਹ ਨਹੀਂ ਠੀਕ, ਕੋਈ ਪਰਸੋਂ ਆਖੇਗਾ ਇਹ ਨਹੀਂ ਠੀਕ। ਇਸ ਲਈ ਉਹਨਾਂ ਨੇ ਆਖਿਆ ਇਹ ਕੰਮ ਹੋਣਾ ਹੀ ਨਹੀਂ ਚਾਹੀਦਾ, ਜੋ ਗੁਰੂ ਸਾਹਿਬ ਜੀ ਨੇ ਜਿਵੇਂ ਲਿਖਵਾ ਦਿੱਤਾ ਉਹ ਉਵੇਂ ਹੀ ਰਹੇਗਾ। ਇਹ ਇਸੇ ਵਿੱਚ ਹੀ ਪੰਥ ਦਾ ਭਲਾ, ਕਿੱਡਾ ਕੋਈ ਆਪਣੇ ਆਪ ਨੂੰ ਵਿਦਵਾਨ ਮੰਨੇ, ਕੋਈ ਆਖੇ ਮੇਰੇ 'ਚ ਫਲਾਣੇ ਵਿਦਵਾਨ ਦੀ ਰੂਹ ਵੜ ਗਈ ਹੈ ਜੀ ਤੇ ਮੈਂ ਹੁਣ ਮੈਨੂੰ ਇਹ ਗਿਆਨ ਫੋਰ ਆਇਆ, ਬਿਲਕੁਲ ਕਿਸੇ ਦਾ ਗਿਆਨ ਗੁਰੂ ਸਾਹਿਬ ਜੀ ਨਾਲੋਂ ਉੱਪਰ ਨਹੀਂ, ਕਿਸੇ ਦੀ ਸੋਝੀ ਕਿਸੇ ਦੀ ਸਮਝ ਮਹਾਰਾਜ ਤੋਂ ਅੱਗੇ ਨਹੀਂ ਜਾ ਸਕਦੀ। ਇਸੇ ਕਰਕੇ ਪੰਥ ਘਾਟੇ 'ਚ ਪੈਂਦਾ। ਅੱਜ ਕੱਲ੍ਹ ਆਪਾਂ ਕਹਿੰਦੇ ਗੁਰੂ ਮੇਰੇ ਪਿੱਛੇ ਚੱਲੇ, ਜੋ ਮੈਨੂੰ ਚੰਗਾ ਲੱਗਦਾ ਉੱਦਾਂ ਗੁਰੂ ਸਾਹਿਬ ਕਰਨ ਤੇ ਵਧੀਆ, ਪਰ ਪੁਰਾਣੇ ਸਿੱਖ ਸੀ ਉਹ ਕਹਿੰਦੇ ਜੋ ਗੁਰੂ ਸਾਹਿਬ ਦੇ ਪਿੱਛੇ ਆਪਾਂ ਚੱਲਣਾ, ਜੋ ਗੁਰੂ ਸਾਹਿਬ ਜੀ ਨੇ ਕੀਤਾ ਉੱਦਾਂ ਹੀ ਵਧੀਆ, ਉਹੀ ਠੀਕ ਹੈ। ਕਿੰਨੇ ਕਮਾਲ ਦਾ ਪ੍ਰਮਾਣ ਹੈ, ਸੰਗਤਾਂ ਨੇ ਆਖਿਆ ਭਾਈ ਮਨੀ ਸਿੰਘ ਜੀ ਭਾਵੇਂ ਤੁਸੀਂ ਸਤਿਕਾਰਯੋਗ ਜੇ, ਭਾਵੇਂ ਮਹਾਰਾਜ ਦੇ ਹਜ਼ੂਰੀ ਸਿੱਖ ਜੇ, ਭਾਵੇਂ ਪੰਥ ਤੁਹਾਡਾ ਹੁਕਮ ਮੰਨਦਾ ਹੈ, ਪਰ ਇਸ ਗੱਲ ਦੀ ਇਜਾਜ਼ਤ ਤੁਹਾਨੂੰ ਵੀ ਨਹੀਂ ਦਿੱਤੀ ਜਾਵੇਗੀ। ਭਾਵੇਂ ਤੁਸੀਂ ਕਥਾ ਵਾਸਤੇ ਹੀ ਇੱਦਾਂ ਕੀਤਾ, ਪਰ ਨਹੀਂ ਕਰ ਸਕਦਾ ਕੋਈ ਵੀ, ਇਸ ਲਈ ਤੁਸੀਂ ਤਨਖਾਹੀਏ ਜੇ, ਤੁਹਾਨੂੰ ਮਾਫੀ ਮੰਗਣੀ ਪਵੇਗੀ।
ਗੁਰ ਕਰਤਾਰ ਨਾ ਕਭੀ ਭੁੱਲਾ ਹੈ,
ਕਹਿੰਦੇ ਗੁਰੂ ਤੇ ਕਰਤਾਰ ਕਦੇ ਭੁੱਲ ਕਰਦਾ ਹੀ ਨਹੀਂ, ਜੇ ਗੁਰੂ ਸਾਹਿਬ ਜੀ ਨੇ ਜਿਵੇਂ ਕਰ ਦਿੱਤਾ ਇਹ ਉਦਾਂ ਹੀ ਰਹੇਗਾ। ਇੱਕ ਵੀ ਅੱਖਰ ਪਿੱਖ ਅੱਖਰ ਇਹਦਾ ਅੱਗੇ ਪਿੱਛੇ ਨਹੀਂ ਕੀਤਾ ਜਾ ਸਕਦਾ, ਤੇ ਜੇ ਕੋਈ ਕਰਨ ਦਾ ਯਤਨ ਕਰੇਗਾ ਸਮਝ ਲਓ ਭਾਈ ਉਹ ਪੰਥ ਦਾ ਨੁਕਸਾਨ ਕਰ ਰਿਹਾ, ਲਾਭ ਵਾਲੀ ਗੱਲ ਇਹਦੇ 'ਚ ਕਦੇ ਨਹੀਂ ਹੁੰਦੀ ਜੀ।
ਜਿਉਂ ਤੋਂ ਭੂਲ ਸਿੱਧ ਅਨਥ ਹੈ,
ਕਹਿੰਦੇ ਇਹਦੇ ਤੋਂ ਤਾਂ ਫਿਰ ਇਹ ਸਿੱਧ ਹੋ ਉਹਨਾਂ ਕੋਲ ਗਲਤੀ ਹੋ ਗਈ ਸੀ ਤੇ ਅਸੀਂ ਹੁਣ ਗਲਤੀ ਠੀਕ ਕੀਤੀ ਹੈ।
ਆਜ ਗੁਰੂ ਕੀ ਬਾਣੀ ਕੇਰੇ,
ਕਹਿੰਦੇ ਅੱਜ ਤੇ ਗੁਰੂ ਕੀ ਬਾਣੀ ਨੂੰ ਕਥਾ ਵਾਸਤੇ ਤੁਸੀਂ ਏਦਾਂ ਕਰ ਦਿੱਤਾ।
ਤੁਮ ਹੂੰ ਬਾਂਧੇ ਅੰਗ ਬਧੇਰੇ,
ਤੇ ਤੁਸੀਂ ਤੇ ਆਖਿਆ ਚਲੋ ਮੈਂ ਕਥਾ ਦੇ ਪ੍ਰਕਰਨ ਸਿੱਧੇ ਕਰਨ ਵਾਸਤੇ ਇਹ ਅੰਗ ਇੱਕ ਇੱਕ ਥਾਂ ਤੇ ਕਰ ਦਿੱਤੇ ਹਨ।
ਠਹਿ ਫਿਰ ਸਿੱਖ ਕੋ ਔਰ,
ਤੇ ਕੱਲ ਨੂੰ ਫਿਰ ਹੋਰ ਸਿੱਖ ਉੱਠ ਪੈਣਗੇ ਜਿਹਨਾਂ ਨੂੰ ਇਹ ਇਹ ਸੱਪ ਲੜ ਜਾਏਗਾ ਵੀ ਅਸੀਂ ਬੜੇ ਵੱਡੇ ਵਿਦਵਾਨ ਹੋ ਗਏ ਹਾਂ ਜੀ।
ਸੋ ਕਿਛ ਕਰ ਹੈ ਔਰ ਤੌਰ,
ਤੇ ਫਿਰ ਉਹ ਤੇ ਸਾਰੀ ਬਾਣੀ ਔਰ ਤੌਰ ਕਰ ਦੇਣਗੇ। ਉਹ ਆਖਣਗੇ ਭਾਈ ਮਨੀ ਸਿੰਘ ਨੇ ਵੀ ਤੇ ਕਰ ਹੀ ਲਿਆ ਸੀ ਕਥਾ ਵਾਸਤੇ, ਜੇ ਉਹਨਾਂ ਨੇ ਕਰ ਲਿਆ ਸੀ ਤਾਂ ਮਲਾ ਅਸੀਂ ਵੀ ਕਰ ਸਕਦੇ ਹਾਂ। ਇਸ ਕਰਕੇ ਭਾਈ ਮਨੀ ਸਿੰਘ ਜੀ ਇਹ ਆਗਿਆ ਪੰਥ ਵੱਲੋਂ ਨਹੀਂ ਦਿੱਤੀ ਜਾ ਸਕਦੀ। ਤੁਸੀਂ ਸਤਿਕਾਰਯੋਗ ਜੀ ਇਹ ਗੱਲ ਠੀਕ ਹੈ, ਪਰ ਕੱਲ੍ਹ ਨੂੰ ਹੋਰ ਸਿੱਖ ਉੱਠਣਗੇ, ਉਹ ਫਿਰ ਔਰ ਤੌਰ ਹੀ ਸਾਰਾ ਵਿਗਾੜ ਦੇਣਗੇ। ਕੋਈ ਕੁਝ ਕਰੇਗਾ, ਕੋਈ ਕੁਝ ਕਰੇਗਾ, ਆਪਣੀ ਆਪਣੀ ਮਰਜ਼ੀ। ਇਸ ਕਰਕੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਦੀ ਜਿਲਦ ਇਹ ਕੋਈ ਨਹੀਂ ਖੋਲ ਸਕਦਾ, ਔਰ ਕਿਸੇ ਨੂੰ ਇਹਦੀ ਹਿੰਮਤ ਨਹੀਂ ਦਿੱਤੀ ਜਾਵੇਗੀ ਕੋਈ ਬਾਣੀ ਅੱਗੇ ਪਿੱਛੇ ਕਰਨ ਦੀ। ਬਾਣੀ ਤਾਂ ਦੂਰ ਦੀ ਗੱਲ, ਇੱਕ ਅੱਖਰ ਵੀ ਕੋਈ ਅੱਗੇ ਪਿੱਛੇ ਕਰਨ ਦੀ ਹਮਾਕਤ ਨਹੀਂ ਕਰ ਸਕਦਾ ਜੀ।
ਗੁਰਬਾਣੀ ਕੀ ਜੋ ਮਰਜ਼ਾਦਾ,
ਕਹਿੰਦੇ ਜੋ ਗੁਰਬਾਣੀ ਦੀ ਮਰਿਆਦਾ ਸੱਚੇ ਪਾਤਸ਼ਾਹ ਜੀ ਨੇ ਆਪ ਬੰਨੀ ਹੈ।
ਜੈ ਹੈ ਬਿਗਰ ਤਿਗਰ ਬੇਹਾਦਾ,
ਕਹਿੰਦੇ ਫਿਰ ਜੇ ਤੁਸੀਂ ਇਹ ਤੁਹਾਨੂੰ ਇਜਾਜ਼ਤ ਦੇ ਦਿਆਂਗੇ ਕੱਲ ਨੂੰ ਹੋਰ ਸਿੱਖ ਉੱਠਣਗੇ ਤਾਂ ਫਿਰ ਤਾਂ ਸਾਰੀ ਵਿਗੜੀ ਜਾਵੇਗੀ ਮਰਿਆਦਾ, ਫਿਰ ਤਾਂ ਗੁਰੂ ਸਾਹਿਬ ਜੀ ਦੀ ਲਿਖਤ ਜਿਉਂਦੀ ਤਿਉਂ ਰਹਿ ਨਹੀਂ ਜਾਵੇਗੀ।
ਦੋਹਰਾ ਗੁਰ ਅਰਜਨ ਪੈ ਇੱਕ ਦਿਨ,
ਕਹਿੰਦੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਇੱਕ ਦਿਨ ਸਿੱਖਾਂ ਨੇ ਬੇਨਤੀ ਕੀਤੀ ਸੀ।
ਸਿੱਖਣ ਬੇਨਤੀ ਕੀਨ,
ਕੀ ਬੇਨਤੀ ਕੀਤੀ ਸੀ ਸਿੱਖਾਂ ਨੇ, ਸੁਣੋ ਪ੍ਰੇਮ ਨਾਲ ਜੀ।
ਟੀਕਾ ਬਾਣੀ ਕਰਚ,
ਆਖਿਆ ਮਹਾਰਾਜ ਬਾਣੀ ਦਾ ਟੀਕਾ ਕਰੋ ਕਿਰਪਾ ਕਰਕੇ ਜੀ।
ਸਮਝ ਪਰੈ ਜੋ ਪੀਨ,
ਕਿਉਂਕਿ ਥੋੜੀ ਸੌਖੀ ਸਮਝ ਆ ਜਾਵੇਗੀ ਮਹਾਰਾਜ। ਬਾਣੀ ਅਗਾਧ ਬੋਧ ਹੈ, ਸਾਡੀ ਸਮਝ ਤੋਂ ਪਰੇ, ਕਈ ਬਚਨ ਤਾਂ ਸਿਰ ਦੇ ਉੱਪਰ ਦੀ ਲੰਘ ਜਾਂਦੇ। ਜੇ ਆਪ ਜੀ ਟੀਕਾ ਕਰ ਦਿਓ ਤੇ ਸਮਝਣਾ ਸੌਖਾ ਹੋ ਜਾਵੇਗਾ।
ਚੌਪਈ ਤਬ ਗੁਰ ਪੰਚਮ ਐਸ ਲਾਇਆ,
ਉਸ ਵੇਲੇ ਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ ਆਪਣੇ ਪਵਿੱਤਰ ਮੁਖ ਤੋਂ ਪੰਚਮ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਏਦਾਂ ਬਚਨ ਕੀਤਾ ਸੀ ਜੀ।
ਅੱਖਰ ਜੋ ਬੀੜ ਮੈਂ ਆਇਆ,
ਕਹਿੰਦੇ ਜੋ ਅੱਖਰ ਇਸ ਬੀੜ ਵਿੱਚ ਇਸ ਸਰੂਪ ਵਿੱਚ ਆ ਗਏ ਹਨ,
ਤਾਹੇ ਨਾ ਕੋ ਹਲਾਏ ਚਲਾਏ,
ਕੋਈ ਵੀ ਉਹਨੂੰ ਹਲਾ ਨਹੀਂ ਸਕਦਾ, ਚਲਾ ਨਹੀਂ ਸਕਦਾ, ਅੱਗੇ ਪਿੱਛੇ ਨਹੀਂ ਕਰ ਸਕਦਾ। ਇਹ ਆਪਣੇ ਕੋਲ ਇਤਿਹਾਸਕ ਪ੍ਰਮਾਣ ਨੇ ਸਤਸੰਗ ਜੀ। ਸਿਰਫ ਜ਼ਬਾਨੀ ਪੰਕਤੀ ਬਦਲਣ ਦਾ ਯਤਨ ਕੀਤਾ ਰਾਮ ਰਾਏ ਨੇ, ਸਿਰਫ ਜ਼ਬਾਨੀ। ਆਖਿਆ ਮਿੱਟੀ ਮੁਸਲਮਾਨ ਕੀ ਦੀ ਥਾਂ ਤੇ ਮਿੱਟੀ ਬੇਈਮਾਨ ਕੀ ਪੇੜਿਆ ਪਈ ਘੁਮਿਆਰ। ਸਤਵੇਂ ਪਾਤਸ਼ਾਹ ਜੀ ਨੇ ਹੁਕਮਨਾਮਾ ਹੀ ਕੱਢ ਦਿੱਤਾ, ਕਹਿੰਦੇ ਆਪਣਾ ਮੂੰਹ ਨਾ ਵਿਖਾਲੀ ਕਦੀ ਸਾਰੀ ਉਮਰ ਸਾਨੂੰ, ਜਿਸ ਪਾਸੇ ਤੇਰਾ ਮੂੰਹ ਹੈ ਉਸੇ ਪਾਸੇ ਨਿਕਲ ਜਾ, ਕਦੀ ਸ਼ਕਲ ਦਿਖਾਲਣੀ ਨਹੀਂ। ਇੰਨੀਆਂ ਉਹਨੇ ਮਾਫੀਆਂ ਮੰਗੀਆਂ, ਇੱਥੋਂ ਤੱਕ ਵੀ 12 ਕੋਹ ਦੀ ਡੂਰੀ ਤੇ ਆਣ ਕੇ ਕੀਰਤਪੁਰ ਬੈਠਾ ਰਿਹਾ, ਮਹਾਰਾਜ ਮੈਂ ਮਾਫੀ ਮੰਗਦਾ, ਮੈਂ ਨੱਕ ਰਗੜਦਾ, ਮੈਨੂੰ ਕੀਰਤਪੁਰ ਵੜਨ ਦੀ ਇਜਾਜ਼ਤ ਦਿੱਤੀ ਜਾਵੇ। ਮਹਾਰਾਜ ਸਤਵੇਂ ਪਾਤਸ਼ਾਹ ਨੇ ਆਖਿਆ ਜਿਸ ਬੰਨੇ ਮਰਜ਼ੀ ਚੱਲਿਆ ਜਾ, ਕੀਰਤਪੁਰ ਨਹੀਂ ਆ ਸਕਦਾ ਤੇ ਸੰਗਤਾਂ ਨੂੰ ਤੇ ਸਾਨੂੰ ਆਪਣੀ ਸ਼ਕਲ ਨਾ ਵਿਖਾਲੀ। ਇੰਨੀ ਜ਼ੁਰਤ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਦੀ ਪੰਕਤੀ ਨੂੰ ਬਦਲਣ ਦਾ, ਇੰਨੀ ਹਿੰਮਤ, ਹਾਲਾਂਕਿ ਜ਼ਬਾਨੀ ਲਿਖਤੀ ਨਹੀਂ, ਪਰ ਮਹਾਰਾਜ ਨੇ ਆਗਿਆ ਨਹੀਂ ਸੀ ਦਿੱਤੀ। ਇਸ ਲਈ ਪੰਜਵੇਂ ਪਾਤਸ਼ਾਹ ਨੇ ਆਖਿਆ ਜੋ ਬੀੜ ਵਿੱਚ ਅੱਖਰ ਆ ਗਿਆ ਗੁਰਮੁਖੋ, ਕੋਈ ਵੀ ਇਹਨੂੰ ਅੱਗੇ ਪਿੱਛੇ ਨਹੀਂ ਕਰ ਸਕਦਾ, ਔਰ ਜੇ ਅੱਗੇ ਪਿੱਛੇ ਕਰਦਾ ਤੇ ਉਹ ਸਿੱਖ ਨਹੀਂ ਹੈਗਾ। ਸਮਝ ਲੈਣਾ, ਉਹ ਸਿੱਖਾਂ ਦੀਆਂ ਜੜਾਂ 'ਚ ਤੇਲ ਦੇ ਰਿਹਾ ਜੇ।
ਸ਼ੁੱਧ ਅਸ਼ੁੱਧ ਨਾ ਜਾਹੇ ਅਲਾਏ,
ਕੋਈ ਅਲਾਏ ਦਾ ਅਰਥ ਦਾ ਕਹਿਣਾ ਕੋਈ ਨਹੀਂ ਕਹਿ ਸਕਦਾ ਵੀ ਇਹ ਅਸ਼ੁੱਧ ਹੈ ਤੇ ਇਹਨੂੰ ਮੈਂ ਸ਼ੁੱਧ ਕਰਨਾ। ਇਸੇ ਲਈ ਮਹਾਰਾਜ ਨੇ ਐਸੀ ਕਿਰਪਾ ਕੀਤੀ, ਤਰਤੀਬ ਬੰਨਦੇ ਹੋਇਆ ਪਿੱਛੇ ਲਿਖ ਦਿੱਤਾ ਸ਼ੁੱਧ ਕੀਚੈ। ਬਹੁਤ ਥਾਵਾਂ ਤੇ ਮਹਾਰਾਜ ਲਿਖਦਾ ਇਹ ਸ਼ੁੱਧ ਕੀਤੀ ਹੋਈ ਹੈ, ਕੋਈ ਗੱਲ ਨੂੰ ਇਹ ਨਾ ਆਖੇ ਵੀ ਇਹ ਸ਼ੁੱਧ ਨਹੀਂ ਹੈਗਾ, ਇਹਦੀ ਲਾਗ ਮਾਤਰ ਇੱਧਰ ਕਰਨੀ ਪੈਣੀ ਆ ਜੀ, ਵਿਆਕਰਨ ਇੱਦਾਂ ਕਹਿੰਦੀ ਜੀ, ਪਿੰਗਲ ਦਾ ਭਾਰ ਇੱਦਾਂ ਕਹਿੰਦਾ ਜੀ, ਇਹ ਕਾਵਿ ਰਚਨਾ ਇੱਦਾਂ ਹੋਣੀ। ਮਹਾਰਾਜ ਕਹਿੰਦੇ ਇਹ ਸਾਰੀ ਸ਼ੁੱਧ ਹੈ, ਇੱਕ ਅੱਖਰ ਅੱਗੇ ਪਿੱਛੇ ਨਹੀਂ ਕੋਈ ਕਰੇਗਾ। ਪੰਜਵੇਂ ਪਾਤਸ਼ਾਹ ਜੀ ਦਾ ਆਪਣਾ ਪਵਿੱਤਰ ਮੁਖ ਤੋਂ ਹੁਕਮ ਹੈ, ਇਹ ਮਹਾਰਾਜ ਜੀ ਦਾ ਕੀਤਾ ਹੋਇਆ ਬਚਨ ਹੈ ਜੀ।
ਪਾਰ ਬ੍ਰਹਮ ਨਾਨਕ ਕੀ ਬਾਣੀ,
ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਪਾਰ ਬ੍ਰਹਮ ਦੀ ਬਾਣੀ ਹੈ, ਅਕਾਲ ਪੁਰਖ ਦੀ ਬਾਣੀ ਹੈ, ਰੱਬੀ ਬੋਲ ਨੇ। ਜੋ ਹੁਕਮ ਨਾਜ਼ਿਲ ਹੋਇਆ ਮਹਾਰਾਜ ਜੀ ਤੇ ਉਹ ਸਾਡੇ ਭਲੇ ਲਈ ਮਹਾਰਾਜ ਨੇ ਉਚਾਰਨ ਕੀਤਾ। ਕਦੀ ਮਹਾਰਾਜ ਨੇ ਆਖਿਆ ਮੇਰੀ ਬਾਣੀ ਹੈ, ਉਹ ਕਹਿੰਦੇ ਨੇ ਇਹ ਪਰਮੇਸ਼ਰ ਦੀ ਬਾਣੀ। ਜੈਸੀ ਮੈਂ ਆਵਾ ਖਸਮ ਕੀ ਬਾਣੀ, ਤੈਸਰਾ ਕੜੀ ਗਿਆਨ ਵੇ ਲਾ ਲਓ। ਕਹਿੰਦੇ ਧੁਰ ਕੀ ਬਾਣੀ ਆਈ, ਇਹਦਾ ਅਰਥ ਧੁਰੋਂ ਆਈ ਹੈ, ਮੇਰੀ ਨਹੀਂ ਹੈ, ਮੈਂ ਕਵਿਤਾ ਜੋੜ ਕੇ ਨਹੀਂ ਬਣਾਈ ਇਹ ਮੈਂ ਇਹ ਨਹੀਂ ਆਖਿਆ ਵੀ ਇਹ ਇਹ ਭਾਈ ਗੁਰਦਾਸ ਜੀ ਆ ਵੇਖੋ ਵਜਨ ਪੂਰਾ ਆਇਆ ਭਲਾ ਪਿੰਗਲ ਅਨੁਸਾਰ, ਨਹੀਂ ਇਹ ਤਾਂ ਰੱਬੀ ਗੀਤ ਸੀ, ਜਿਵੇਂ ਉਤਰਿਆ ਉਵੇਂ ਉਚਾਰ ਦਿੱਤਾ, ਜਿਵੇਂ ਉਚਾਰ ਦਿੱਤਾ ਉਵੇਂ ਗੁਰਮੁਖਾਂ ਨੇ ਲਿਖ ਦਿੱਤਾ, ਤੇ ਮਹਾਰਾਜ ਦੀ ਹਜ਼ੂਰੀ 'ਚ ਲਿਖਿਆ ਗਿਆ। ਇਸ ਕਰਕੇ ਕੋਈ ਇਹ ਹੌਂਸਲਾ ਨਾ ਪਿੱਛੇ ਕਿਸੇ ਨੇ ਕੀਤਾ, ਨਾ ਪੰਥ ਨੇ ਕਰਨ ਦਿੱਤਾ, ਤੇ ਨਾ ਅਗਾਂਹ ਨੂੰ ਕਰਨ ਦੇਵੇ। ਜਾਗਦਾ ਰਹੇ ਪੰਥ, ਕਿਸੇ ਨੂੰ ਇੱਕ ਵੀ ਅੱਖਰ ਹਿਲਾਉਣ ਦੀ ਇਜਾਜ਼ਤ ਨਹੀਂ ਹੈ ਜੀ।
ਪਰ ਟੀਕਾ ਸੋ ਸਕਾ ਬਖਾਣੀ,
ਕਹਿੰਦੇ ਨੇ ਜਿਹੜੇ ਗੁਰਬਾਣੀ ਦੇ ਟੀਕੇ ਹਨ ਕਹਿਣੇ ਹਨ ਅਰਥ।
ਸਿੱਖਣ ਕੀ ਰਸਨਾ ਪਰ ਟੀਕਾ,
ਕਹਿੰਦੇ ਜਿਹੜੇ ਬ੍ਰਹਮ ਗਿਆਨੀ ਸਿੱਖ ਨੇ ਉਹਨਾਂ ਦੀ ਰਸਨਾ ਦੇ ਉੱਤੇ ਹੀ ਇਹ ਸਾਰਾ ਟੀਕਾ ਹੁੰਦਾ, ਉਹਨਾਂ ਦੇ ਹਿਰਦੇ 'ਚ ਹੀ ਹੁੰਦਾ ਗਿਆਨ।
ਗੁਰਬਾਣੀ ਕਾ ਰਹਿ ਅਲੀਕਾ,
ਕਹਿੰਦੇ ਗੁਰਬਾਣੀ ਦਾ ਟੀਕਾ ਤੇ ਸਿੱਖਾਂ ਦੀ ਰਸਨਾ ਤੇ ਆਇਆ, ਤੇ ਉਹਨਾਂ ਦੀ ਰਸਨਾ ਤੋਂ ਹੀ ਸਿੱਖਾਂ ਦੇ ਭਲੇ ਵਾਸਤੇ ਅੱਗਿਓਂ ਲਿਖਤੀ ਰੂਪ ਵਿੱਚ ਹੁੰਦੇ ਹਨ ਟੀਕੇ, ਪਰ ਉਹ ਵੀ ਉਹਨਾਂ ਗੁਰਮੁਖਾਂ ਦੇ ਜਿਹੜੇ ਸਰਧਾ ਰੱਖਦੇ ਨੇ, ਜਿਹੜੇ ਸਿਰਫ ਆਪਣੀ ਅਕਲ ਦੇ ਘੋੜੇ ਦੜਾਉਂਦੇ ਨੇ, ਸਿਰਫ ਆਪਣੀ ਵਿਦਿਆ ਦੱਸਣ ਲਈ, ਉਹ ਟੀਕਾ ਵੀ ਮਨਜ਼ੂਰ ਨਹੀਂ ਹੁੰਦਾ ਜੀ।
ਕਾਮ ਧੇਨ ਸਮ ਹੈ ਫਲਦਾਏ।
ਕਹਿੰਦੇ ਕਾਮ ਧੇਨ ਦੀ ਤਰ੍ਹਾਂ ਫਲ ਦੇਣ ਵਾਲੀ ਆ ਇਹ ਬਾਣੀ। ਕਈ ਕਾਮ ਧੇਨ ਗਊਆਂ ਬਾਣੀ ਦੇ ਅੱਗੇ ਪਿੱਛੇ ਹੱਥ ਜੋੜ ਕੇ ਖੜੀਆਂ ਰਹਿੰਦੀਆਂ ਜੀ।
ਅਰਥ ਜੈਸ ਚਹਿ ਤੈਸ ਅਲਾਏ।
ਅਰਥ ਸਾਧ ਸੰਗਤ ਜੀ ਉਸੇ ਤਰ੍ਹਾਂ ਜਿਸ ਤਰ੍ਹਾਂ ਹੈਗੇ ਨੇ ਮਹਾਰਾਜ ਜੀ ਨੇ ਕਿਰਪਾ ਕੀਤੀ ਉਸੇ ਤਰ੍ਹਾਂ ਹੀ ਕਰਨੇ ਚਾਹੀਦੇ ਜਿਵੇਂ ਕਲਗੀਧਰ ਪਾਤਸ਼ਾਹ ਜੀ ਨੇ ਦਮਦਮੇ ਸਾਹਿਬ ਕਰਕੇ ਸੁਣਾ ਦਿੱਤੇ ਆਪਣੇ ਪਵਿੱਤਰ ਮੁਖ ਤੋਂ ਗੁਰਬਾਣੀ ਦੇ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਜਿਵੇਂ ਦਸਮ ਦੇ ਹਜ਼ੂਰ ਸਾਹਿਬ ਮਹਾਰਾਜ ਨੇ ਅਰਥ ਕਰਕੇ ਦੱਸ ਦਿੱਤੇ ਉਵੇਂ ਹੀ ਅਰਥ ਕਰਨੇ ਚਾਹੀਦੇ ਹੈ। ਅਰਥਾਂ 'ਚ ਹੇਰਾਫੇਰੀ ਕਦੇ ਨਹੀਂ ਕਰਨੀ ਚਾਹੀਦੀ, ਆਪਣੀ ਅਕਲ ਨਹੀਂ ਲੜਾਉਣੀ ਚਾਹੀਦੀ। ਜਿਵੇਂ ਕਹਿ ਦਿੰਦੇ ਨਾ ਜਿਹੜੀ ਗੱਲ ਅਕਲ ਦੀ ਕਹਿੰਦੇ ਜੀ ਦਲੀਲ ਦੀ ਕਸੌਟੀ 'ਤੇ ਖਰੀ ਨਹੀਂ ਉਤਰਦੀ ਜੀ, ਅਖੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮੇਰੇ ਗਸ਼ਾਲਾ ਪਰ ਬੈਠੇ। ਕਹਿੰਦੇ ਗੰਗਾ ਦੀ ਲਹਿਰ ਨਾਲ ਜੰਜੀਰ ਕਿੱਦਾਂ ਟੁੱਟ ਸਕਦੀ? ਅਤੇ ਅਰਥ ਕੀ ਕੀਤਾ ਜੀ? ਅਖੇ ਅੰਤਰਾਤਮੇ ਵਾਲੀ ਜੰਜੀਰ ਟੁੱਟੀ ਹੋਣੀ ਆ, ਬਾਕੀ ਪਾਣੀ ਦੀ ਲਹਿਰ ਨਾਲ ਜੰਜੀਰ ਤਾਂ ਟੁੱਟਦੀ ਨਹੀਂ। ਤਾਂ ਫਿਰ ਜੇ ਪਾਣੀ ਦੀ ਲਹਿਰ ਨਾਲ ਜੰਜੀਰ ਨਹੀਂ ਟੁੱਟਦੀ ਤਾਂ ਫਿਰ ਤਾਂ ਸਿਰ ਲੱਥੇ ਤੋਂ ਬਾਬਾ ਦੀਪ ਸਿੰਘ ਵੀ ਨਹੀਂ ਲੜਿਆ, ਫਿਰ ਤਾਂ ਥੰਮ ਸੋਹਰਨਾਕਸ਼ ਉਹ ਨਰ ਸਿੰਘ ਵੀ ਨਹੀਂ ਨਿਕਲ ਸਕਦਾ, ਫਿਰ ਤਾਂ ਕਲਗੀਧਰ ਪਾਤਸ਼ਾਹ ਸਿਰ ਲਾ ਕੇ ਜੋੜ ਵੀ ਨਹੀਂ ਸਕਦੇ, ਫਿਰ ਕਿੱਥੇ ਕਿੱਥੇ ਸਾਧ ਸੰਗਤ ਜੀ ਜਬਲੀਆਂ ਮਾਰਾਂਗੇ। ਇਸ ਕਰਕੇ ਗੁਰੂ ਕੀ ਬਾਣੀ ਤੇ ਗੁਰੂ ਦੀ ਕਿਰਤ ਉੱਤੇ ਕਦੇ ਸਿੱਖ ਸ਼ੰਕਾ ਨਹੀਂ ਕਰ ਸਕਦਾ। ਗੁਰੂ ਸਾਹਿਬ ਸਮਰੱਥ ਨੇ, ਪਰਮਾਤਮਾ ਦਾ ਰੂਪ ਨੇ। ਇੱਥੇ ਸਾਧ ਸੰਗਤ ਜੀ ਸਮਾਂ ਆਪਣਾ ਸੰਪੂਰਨ ਹੋ ਗਿਆ, ਇੱਥੋਂ ਹੀ ਕੱਲ੍ਹ ਸ਼ਾਮਾਂ ਨੂੰ ਆਪਾਂ ਗੱਲਬਾਤ ਅੱਗੇ ਸ਼ੁਰੂ ਕਰਾਂਗੇ। ਉਹਨਾਂ ਗੁਰਮੁਖਾਂ ਪਿਆਰਿਆਂ ਦੀ ਜੀਵਨ ਦੀ ਕਥਾ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆਪ ਸਾਰੀ ਗੁਰਮੁਖਾਂ ਨੇ ਬਖਸ਼ ਦੇਣੀ ਜੀ। ਲੇਖਕ ਅਤੇ ਹਨ ਛੁੱਟੀਆ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰੇ ਉਤਾਰ। ਇੱਕ ਸੂਚਨਾ ਨਿਮਰਤਾ ਸਹਿਤ ਸੰਗਤਾਂ ਦੇ ਚਰਨਾਂ ਵਿੱਚ ਆ ਕਿ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ 8ਵੇਂ ਪਾਤਸ਼ਾਹ ਜੀ, ਉਹਨਾਂ ਦਾ ਕੱਲ੍ਹ ਨੂੰ ਪ੍ਰਕਾਸ਼ ਪੁਰਬ ਹੈ, ਇੱਥੇ ਮਨਾਇਆ ਜਾਵੇਗਾ। ਪਰਿਵਾਰਾਂ ਸਮੇਤ ਸਾਧ ਸੰਗਤ ਜੀ ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਦੇਖੋ ਮਹਾਰਾਜ ਦੇ ਬਚਨ ਨੇ ਸ੍ਰੀ ਹਰਕ੍ਰਿਸ਼ਨ ਧਿਆਈ ਆ ਜਿਸ ਡਿੱਠੇ ਸਭ ਦੁੱਖ ਜਾਏ। ਹੁਣ ਇਹ ਆਪਾਂ ਇਹ ਵਿਚਾਰ ਕਰਨ ਲਈ ਗੁਰਪੁਰਬ ਮਨਾਈਦਾ ਵੀ ਕੀ 5.25 ਸਾਲ ਦਾ ਬਚਪਨਾ ਜਦੋਂ ਚੱਲਦਾ ਹੋਵੇ ਤਾਂ ਗੁਰੂ ਜੋਤ ਉਹਨਾਂ 'ਚ ਸਮਰੱਥਾ ਨਾਲ ਕੰਮ ਕਰਦੀ ਹੈ? ਬਿਲਕੁਲ ਕਰਦੀ ਹੈ, ਕਿਸੇ ਨੂੰ ਇਹ ਸ਼ੰਕਾ ਨਾ ਹੋ ਜਾਏ। ਬਜ਼ੁਰਗ ਭਾਵਾਂ 90 ਸਾਲ ਦਾ ਹੋਵੇ ਤਾਂ ਭਾਵਾਂ 5.25 ਸਾਲ ਦਾ ਬਚਪਨਾ ਹੋਵੇ, ਗੁਰੂ ਜੋਤ ਓਨੀ ਹੀ ਸਮਰੱਥ ਹੈ 5 ਸਾਲ ਦੇ ਬਚਪਨ ਵਿੱਚ ਵੀ ਅਤੇ 90 ਅਤੇ 100 ਸਾਲ ਦੀ ਬਜ਼ੁਰਗੀ ਅਵਸਥਾ ਵਿੱਚ ਵੀ, ਕਿਉਂਕਿ ਜੋਤ ਸਾਹਿਬ ਸੰਗਤ ਜੀ ਇੱਕ ਰਸ ਚੱਲਣੀ। ਉਹ ਵਿਚਾਰਾਂ ਆਪਾਂ ਕੱਲ੍ਹ ਨੂੰ ਕਰਾਂਗੇ, ਪਰ ਸੰਗਤ ਨੂੰ ਬੇਨਤੀ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਇੱਥੇ ਗੁਰੂ ਘਰ ਸ਼ਾਮ ਨੂੰ 4 ਵਜੇ ਭੋਗ ਪੈਣਗੇ, ਜਿਹੜੇ ਸ੍ਰੀ ਅਖੰਡਪੁਰ ਸਾਹਿਬ ਸਮੇਤ ਜਪਜੀ ਸਾਹਿਬ ਦੇ ਚੱਲਦੇ ਪਏ ਨੇ। ਮਹਾਰਾਜ 8ਵੇਂ ਪਾਤਸ਼ਾਹ ਜੀ ਦਾ ਗੁਰਪੁਰਬ ਫਿਰ ਸਾਧ ਸੰਗਤ ਜੀ ਆਪਾਂ ਸਾਰੇ ਰਲ ਮਿਲ ਕੇ ਕੱਲ੍ਹ ਨੂੰ ਮਨਾਵਾਂਗੇ। ਗੁਰੂ ਸਾਹਿਬ ਜੀ ਦੇ ਜੀਵਨ ਦੇ ਵਿੱਚ ਜਿਹੜੇ ਸੁੱਚੇ ਮੋਤੀਆਂ ਵਰਗੇ ਸਾਧ ਸੰਗਤ ਜੀ ਚੋਗ ਨੇ ਉਹਨਾਂ ਦੇ ਕੌਤਕਾਂ ਦੇ, ਉਹ ਆਪਾਂ ਚੁਗਾਂਗੇ, ਸਿੱਖ ਹੰਸਾ ਦੀ ਤਰ੍ਹਾਂ ਉਹਨਾਂ ਨੂੰ ਚੁਗਣਗੇ, ਆਨੰਦ ਲੈਣਗੇ ਸਾਰਿਆਂ ਨੇ ਦਰਸ਼ਨ ਮਹਾਰਾਜ ਦੇ ਕਰਨ ਦੀ ਅਤੇ ਸਾਨੂੰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ।
ਸਿੱਖਣ ਕੀ ਰਸਨਾ ਪਰ ਟੀਕਾ, ਗੁਰਬਾਣੀ ਕਾ ਰਹਿ ਅਲੀਕਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।